ਧਨਵਾਖੇ ਗੁਰੂ ਸਾਹਿਬ ਜੀਓ, ਧਨਵਾਖੇ ਗੁਰੂ ਸਾਹਿਬ ਜੀਓ, ਤੁਮਰੇ ਗੁਣ ਕਿਆ ਕਹਾਂ, ਮੇਰੇ ਸਤਿਗੁਰਾ ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਏ। ਤੁਮਰੇ ਗੁਣ ਕਿਆ ਕਹਾਂ, ਮੇਰੇ ਸਤਿਗੁਰਾਂ ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਖਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ ਸਖਾ ਸਖਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ ਸਖਾ ਸਖਾਏ। ਡੰਡੋਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ, ਰਾਖੋ ਪ੍ਰਭੂ ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਜੋ ਵਿਸ਼ੇਸ਼ ਦੀਵਾਨ ਗੁਰੂ ਘਰ ਅੰਦਰ ਸਜਾਏ ਜਾਂਦੇ ਨੇ, ਇਸ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ, ਔਰ ਵਿਸ਼ੇਸ਼ ਕਰਕੇ ਅੱਜ ਦੇ ਦੀਵਾਨ ਫਰੀਦਕੋਟ ਇਲਾਕੇ ਦੀਆਂ ਸਮੂਹ ਸੰਗਤਾਂ ਬਾਬਾ ਫਰੀਦ ਸਾਹਿਬ ਜੀ ਦੇ ਆਗਮਨ ਦਿਵਸ ਨੂੰ ਸ਼ਰਧਾ ਭਾਵਨਾ ਔਰ ਅਕੀਦਤ ਨਾਲ ਮਨਾ ਰਹੀਆਂ ਨੇ। ਅੱਜ ਦੇ ਇਸ ਵਿਸ਼ੇਸ਼ ਦੀਵਾਨ ਅੰਦਰ ਸਤਿਗੁਰੂ ਦੇ ਦਰ ਘਰ ਦੇ ਕੀਰਤਨੀਏ ਭਾਈ ਮਨਜਿੰਦਰ ਸਿੰਘ, ਬਾਬਾ ਫਰੀਦ ਸਾਹਿਬ ਦਾ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਹੀ ਸ਼ਬਦ ਹੈ ਉਸ ਦਾ ਕੀਰਤਨ ਸਰਵਣ ਕਰਾ ਕੇ ਗਏ ਨੇ। ਇਹਨਾਂ ਤੋਂ ਪਹਿਲਾਂ ਅਤਿ ਸਤਿਕਾਰਯੋਗ ਭਾਈ ਤਰਲੋਚਨ ਸਿੰਘ ਜੀ ਪਮੱਦੀ, ਉਹ ਢਾਡੀ ਕਲਾ ਦੇ ਰਾਹੀਂ ਬਾਬਾ ਫਰੀਦ ਸਾਹਿਬ ਜੀ ਦਾ ਜੀਵਨ ਉਹਨਾਂ ਦੇ ਸ਼ਲੋਕਾਂ ਨੂੰ ਆਧਾਰ ਬਣਾ ਕੇ ਆਪ ਨਾਲ ਸਾਂਝਾ ਕਰਕੇ ਗਏ ਨੇ। ਉਸ ਤੋਂ ਪਹਿਲਾਂ ਗੁਰੂ ਸਵਾਰਿਆਂ ਨੇ ਗੁਰਮਤਿ ਵਿਚਾਰਾਂ ਔਰ ਕੀਰਤਨ ਦੀ ਹਾਜ਼ਰੀ ਭਰੀ। ਆਓ, ਦਾਸ ਨੂੰ ਰਾਤ ਹੀ ਪਤਾ ਲੱਗਾ ਕਿ ਬਾਬਾ ਸਾਹਿਬ ਜੀ ਦੀ ਯਾਦ ਮਨਾਈ ਜਾ ਰਹੀ ਹੈ। ਜਿਤਨੀ ਕੁ ਸੁਮਤ ਗੁਰੂ ਗ੍ਰੰਥ ਸਾਹਿਬ ਬਖਸ਼ਣਗੇ ਅਤੇ ਜੋ ਬਾਬਾ ਸਾਹਿਬ ਜੀ ਦੀ ਬਾਣੀ ਵਿੱਚੋਂ ਉਪਦੇਸ਼ ਪੜ੍ਹਨ ਸੁਣਨ ਅਤੇ ਵਿਚਾਰਨ ਨੂੰ ਮਿਲੇਗਾ, ਉਹ ਮੈਂ ਯਤਨ ਕਰਾਂਗਾ ਕਿ ਗੁਰੂ ਦੇ ਭੈ ਵਿੱਚ ਰਹਿ ਕੇ ਆਪ ਨਾਲ ਵਿਚਾਰ ਕਰ ਸਕਾਂ। ਆਪ ਜਿਤਨੇ ਗੁਰੂ ਚਰਨਾਂ ਵਿੱਚ ਬੈਠੇ ਹੋ, ਅਰਜ਼ ਹੈ ਕਿ ਆਪਣੇ ਖਿਆਲਾਂ ਉੱਤੇ ਕਾਬੂ ਪਾਉਣ ਦਾ ਥੋੜ੍ਹਾ ਜਿਹਾ ਯਤਨ ਕਰੀਏ, ਕਿਉਂਕਿ ਅੰਦਰ ਦਾ ਫੁਰਨਾ ਹੀ ਵਕਤੇ ਉੱਤੇ ਅਸਰ ਕਰਦਾ ਹੈ ਅਤੇ ਵਕਤੇ ਦੇ ਅੰਦਰ ਦੀ ਇਕਾਗਰਤਾ ਹੀ ਸਰੋਤੇ ਨੂੰ ਟਿਕਾ ਦੇ ਸਕਦੀ ਹੈ। ਇੱਕ ਖਿਆਲ ਹੈ ਉਹ ਤੋੜ ਵੀ ਸਕਦਾ ਅਤੇ ਇੱਕ ਖਿਆਲ ਹੈ ਉਹ ਟੁੱਟੇ ਹੋਏ ਨੂੰ ਜੋੜ ਵੀ ਸਕਦਾ ਹੈ। ਸੱਚ ਇਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਮੁਤਾਬਕ ਇਸ ਸੰਸਾਰ ਦੀ ਰਚਨਾ ਵੀ ਕੇਵਲ ਇੱਕ ਫੁਰਨੇ ਤੋਂ ਹੋਈ ਹੈ, ਇੱਕ ਥੋਟ, ਇੱਕ ਖਿਆਲ ਜਿਹਨੂੰ ਆਪਾਂ ਸ਼ਬਦ ਕਹਿੰਦੇ ਹਾਂ। ਇਸ ਨੂੰ ਹਜ਼ੂਰ ਨੇ ਅੰਮ੍ਰਿਤ ਬਾਣੀ 'ਚ ਫੁਰਮਾਇਆ, ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਜਿਸ ਨੂੰ ਕੁਰਾਨ ਨੇ ਕਿਹਾ ਕੁੰਨ ਬਾਕੁੰਨ, ਇਹਦਾ ਮਤਲਬ ਤੂੰ ਖੋ ਜਾ, ਸ਼ਬਦ ਕਹਿਣ ਦੀ ਦੇਰ ਸੀ ਖੋ ਗਿਆ। ਉਸ ਤੋਂ ਬਾਅਦ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਗੁਰੂ ਅਮਰਦਾਸ ਜੀ ਦਾ ਇੱਕ ਬਚਨ ਹੁੰਦਾ ਹੈ, ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਮੈਂ ਵਿਸ਼ਾ ਬਿਲਕੁਲ ਹੀ ਨਹੀਂ ਚੁਣਿਆ ਤੇ ਯਤਨ ਕਰਾਂਗਾ ਮੈਂ ਬਾਬਾ ਸਾਹਿਬ ਜੀ ਦਾ ਜੀਵਨ ਤੇ ਉਹਨਾਂ ਦੀ ਰਚਨਾ ਵਿੱਚੋਂ ਤੇ ਜੋ ਭਾਈ ਸਾਹਿਬ ਨੇ ਗਾਇਨ ਕੀਤਾ ਹੈ ਆਪਾਂ ਇਸੇ ਨੂੰ ਆਧਾਰ ਬਣਾ ਕੇ ਕਥਾ ਕਰੀਏ। ਆਪ ਲੀਏ ਲੜ ਲਾਏ ਦਰ ਦਰਵੇਸ਼ ਏ, ਤਿੰਨ ਧਨ ਜਣੇ ਦੀ ਮਾਊ ਆਏ ਸਫਲ ਸੇ। ਆਪ ਜੀ ਬਖਸ਼ੋ ਟਿਕਾ ਇਕਾਗਰਤਾ, ਕਰੋ ਕਿਰਪਾ ਸਾਧ ਸੰਗਤ ਜੀ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਠੀਕ ਹੈ, ਅਸੀਂ 2-2.5 ਫੁੱਟ ਉੱਚੇ ਬੈਠ ਕੇ ਪੜ੍ਹਨੇ ਆ, ਕੀਰਤਨ ਕਰਨੇ ਆ, ਕਥਾ ਕਰਨੇ ਆ, ਪਰ ਸੰਗਤ ਦਾ ਮਹਾਤਮ ਅਤੇ ਸੰਗਤ ਦੀ ਵਡਿਆਈ ਫਿਰ ਵੀ ਸਾਡੇ ਤੋਂ ਬਹੁਤ ਉੱਚੀ ਹੈ। ਕੇਵਲ ਨਿਮਰਤਾ ਲਈ ਸ਼ਬਦ ਨਹੀਂ, ਮਾਦੀ ਸਾਹਿਬ ਨੂੰ ਕਹਿ ਰਿਹਾ ਸਾਂ ਕਿ ਇੰਨੇ ਕੁ ਸ਼ਬਦ ਬੋਲਿਓ ਕਿਉਂਕਿ ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਏ। ਇੱਕ ਕਿਰਪਾ ਕਰੋ ਆਪ ਜੀ, ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸ਼ਬਦ ਵਰਤਨੇ ਆ ਸ਼ੇਖ ਬਾਬਾ ਫਰੀਦ। ਦਰਅਸਲ ਬਾਬਾ ਸਾਹਿਬ ਦਾ ਸੰਪੂਰਨ ਨਾਮ ਹੈ ਹਜ਼ਰਤ ਸ਼ੇਖ ਫਰੀਦੁਦੀਨ ਮਸੂਦ ਗੰਜੇ ਸ਼ਕਰ, ਪਰ ਗੁਰਬਾਣੀ ਵਿੱਚ ਆਇਆ ਸ਼ਲੋਕ ਸ਼ੇਖ ਫਰੀਦ ਕੇ ਜਾਂ ਸ਼ੇਖ ਫਰੀਦ ਸ਼ਬਦ ਆਇਆ ਹੈ। ਉਂਝ ਜੇ ਉਹਨਾਂ ਦੀ ਤਵਾਰੀਖ ਪੜ੍ਹੋ, ਹਿਸਟਰੀ ਪੜ੍ਹੋ ਤੇ ਉਹਦੇ ਵਿੱਚ ਸਾਨੂੰ ਸ਼ਬਦ ਮਿਲੇਗਾ ਹਜ਼ਰਤ ਸ਼ੇਖ ਫਰੀਦੁਦੀਨ ਮਸੂਦ ਗੰਜ ਏ ਸ਼ਕਰ। ਬਾਬਾ ਫਰੀਦ ਸਾਹਿਬ ਦਾ ਜਨਮ ਰਮਜ਼ਾਨ ਦੀ 1 ਤਰੀਕ ਨੂੰ ਸੰਨ 1173 ਨੂੰ ਕੋਠੀਵਾਲ ਅਤੇ ਦੂਸਰਾ ਇਹਦੇ ਲਈ ਸ਼ਬਦ ਵਰਤਿਆ ਜਾਂਦਾ ਖੋਤਵਾਲ, ਉਸ ਨਗਰ ਦੇ ਅੰਦਰ ਹੋਇਆ ਹੈ। ਸ਼ੇਖ ਬਾਬਾ ਫਰੀਦ ਸਾਹਿਬ, ਉਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਹਜ਼ਰਤ ਜਲਾਲੂਦੀਨ ਸੁਲੇਮਾਨ। ਬਾਬਾ ਸਾਹਿਬ ਜੀ ਦੀ ਮਾਤਾ ਦਾ ਨਾਮ ਸੀ ਮਾਤਾ ਮਰੀਮ। ਬਾਬਾ ਫਰੀਦ ਸਾਹਿਬ ਸੰਨ 1173 ਤੋਂ ਲੈ ਕੇ ਸੰਨ 1265 ਤੱਕ, ਕੁਝ ਵਿਦਵਾਨਾਂ ਨੇ ਲਿਖਿਆ ਹੈ 1266 ਤੱਕ, 93 ਸਾਲ ਦੀ ਉਮਰ ਇਸ ਫਾਨੀ ਸੰਸਾਰ ਵਿੱਚ ਉਹ ਬਤੀਤ ਕਰਕੇ ਗਏ। ਅਤੇ ਸੱਚ ਇਹ ਕਿ ਉਸ ਮਹਾਂਪੁਰਖ ਨੇ ਸਾਰੀ ਜ਼ਿੰਦਗੀ ਇੱਕ ਅੱਲਾ ਤੋਂ ਬਿਨਾਂ ਕਿਸੇ ਦੇ ਦਰ ਦੀ ਮੁਤਾਜਗੀ ਨਹੀਂ ਕੀਤੀ। ਥੋੜ੍ਹੀ ਜਿਹੀ ਮੈਂ ਆਉਣਾ ਇਹ ਸ਼ਬਦ ਸੰਬੰਧੀ ਹੈ, ਪਰ ਬਾਬਾ ਸਾਹਿਬ ਦੇ ਜੀਵਨ ਵਿੱਚੋਂ ਇੱਕ ਦੋ ਘਟਨਾਵਾਂ, ਕਿਉਂਕਿ ਅਸੀਂ ਜੋ ਪੁਰਾਤਨ ਭਗਤ ਮਾਲ 'ਚ ਪੜ੍ਹਦੇ ਹਾਂ ਉਹਦੇ 'ਚ ਕੁਝ ਘਟਨਾਵਾਂ ਲਿਖੀਆਂ ਨੇ। ਫਰੀਦਕੋਟ ਦੇ ਸੱਜਣਾਂ ਨੂੰ ਪਤਾ ਹੈ ਕਿ ਉੱਥੇ ਬਾਬਾ ਸਾਹਿਬ ਦੇ ਨਾਮ 'ਤੇ ਕਾਲਜ ਨੇ ਦਾਸ ਕਥਾ ਵੀ ਕਰਨ ਗਿਆ, ਅਤੇ ਬਾਬਾ ਫਰੀਦ ਸਾਹਿਬ ਦਾ ਜੀਵਨ ਵੀ ਲਿਖਿਆ ਗਿਆ ਹੈ। ਤਕਰੀਬਨ 4-5 ਸਾਲ ਹੋਏ ਨੇ, ਇੱਕ ਸਿੱਖ ਵਿਦਵਾਨ ਹੋਏ ਨੇ ਪ੍ਰੋਫੈਸਰ ਪ੍ਰੀਤਮ ਸਿੰਘ, ਸ਼ਾਇਦ ਆਪ ਜੀ ਨੂੰ ਪਤਾ ਹੁੰਦਾ, ਬਾਹਰ ਇੱਕ ਬੀਬੀ ਪ੍ਰਿੰਸੀਪਲ ਹਰਸ਼ਿੰਦਰ ਕੌਰ ਆਉਂਦੇ ਹੁੰਦੇ ਨੇ, ਉਹਨਾਂ ਦੇ ਪਿਤਾ ਜੀ ਸਨ ਪ੍ਰੋਫੈਸਰ ਪ੍ਰੀਤਮ ਸਿੰਘ। ਪ੍ਰੋਫੈਸਰ ਸਾਹਿਬ ਸਿੰਘ ਹੋਣਾ ਦੇ ਦਮਾਦ ਸਨ, ਪਟਿਆਲੇ ਰਹਿੰਦੇ ਸਨ। ਉਹਨਾਂ ਨੇ ਸਾਰੀ ਜ਼ਿੰਦਗੀ ਬਾਬੇ ਫਰੀਦ ਉੱਤੇ ਕੰਮ ਕੀਤਾ, ਅਤੇ ਅੰਤਲੇ ਦਿਨਾਂ ਵਿੱਚ ਉਹਨਾਂ ਨੇ 600 ਪੇਜ ਦੀ ਇੱਕ ਕਿਤਾਬ ਲਿਖੀ, ਅਤੇ ਉਸ ਕਿਤਾਬ ਦਾ ਟਾਈਟਲ, ਉਹਦਾ ਹੈਡਿੰਗ, ਉਹਦਾ ਨਾਮ ਹੈ ਕਿ ਗੁਰੂ ਗ੍ਰੰਥ ਸਾਹਿਬ ਵਾਲੇ ਸ਼ੇਖ ਬਾਬੇ ਫਰੀਦ ਦੀ ਭਾਲ। ਦਾਸ ਨੂੰ ਉਹ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਕੋਈ ਪੱਖ ਉਹਨਾਂ ਨੇ ਬਾਬਾ ਫਰੀਦ ਸਾਹਿਬ ਦੀ ਜ਼ਿੰਦਗੀ ਦਾ ਛੱਡਿਆ ਨਹੀਂ, ਉਹ ਅਰਬੀ ਵਿੱਚ ਹੋਵੇ, ਉਹ ਸੰਸਕ੍ਰਿਤ ਵਿੱਚ ਹੋਵੇ, ਉਹ ਪੰਜਾਬੀ ਵਿੱਚ ਹੋਵੇ, ਉਹਨਾਂ ਨੇ ਹਰ ਪੱਖ 'ਤੇ, ਈਵਨ ਇੱਥੋਂ ਤੱਕ ਕਿ ਪੁਰਾਤਨ ਬਾਬੇ ਫਰੀਦ ਦੀਆਂ ਗੋਸ਼ਟੀਆਂ ਕੱਢ ਕੇ ਵੀ ਦਰਜ ਕਰ ਦਿੱਤੀਆਂ। ਇੱਕ ਪੁਸਤਕ ਬੜੀ ਪੁਰਾਣੀ ਹੈ, ਗੋਸ਼ਟ ਸ਼ੇਖ ਫਰੀਦ ਕੇ, ਉਹਦੇ ਵਿੱਚ ਬਾਬਾ ਸਾਹਿਬ ਦੇ ਜੀਵਨ ਦੀਆਂ ਘਟਨਾਵਾਂ ਨੇ। ਮੈਂ ਇੱਕ ਦੋ ਬੇਨਤੀਆਂ ਦੇ ਵਿੱਚੋਂ ਕਰਾਂਗਾ, ਮੈਂ ਤਾਂ ਕਿਤਾਬ ਦਾ ਹਵਾਲਾ ਦਿੱਤਾ ਕਿਉਂਕਿ ਜਦੋਂ ਕਈ ਵਾਰੀ ਅਸੀਂ ਨਵੀਂ ਗੱਲ ਸੁਣਦੇ ਹਾਂ ਅਤੇ ਸ਼ਬਦ ਕਹਿੰਦੇ ਸੀ ਤਾਂ ਪਹਿਲਾਂ ਕਦੀ ਸੁਣਿਆ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਜੋ ਕੁਝ ਆਪਾਂ ਸੁਣ ਚੁੱਕੇ ਹਾਂ ਉੱਥੇ ਗਿਆਨ ਦਾ ਅੰਤ ਹੁੰਦਾ ਹੈ। ਸੱਚ ਇਹ ਵੇ ਗਿਆਨ ਅਸੀਮ ਹੈ, ਕਹਿਣ ਵਾਲਾ ਸੀਮਾ ਵਿੱਚ, ਪਰ ਜਿਹਦੇ ਬਾਰੇ ਗੱਲ ਕਰ ਰਹੇ ਉਹਨੂੰ ਕਦੀ ਸੀਮਾ ਵਿੱਚ ਬੰਨਿਆ ਨਹੀਂ ਜਾ ਸਕਦਾ। ਫਿਰ ਬੇਨਤੀ ਕਰਾਂ ਕਿ ਬਾਬਾ ਫਰੀਦ ਸਾਹਿਬ ਸੰਨ 1173 ਨੂੰ ਇਹਨਾਂ ਦੀ ਪੈਦਾਇਸ਼ ਹੁੰਦੀ। ਮਾਂ ਬੜੀ ਪਾਕੀਜ਼ਗੀ ਵਾਲੀ ਸੀ, ਪਾਕੀਜ਼ਗੀ ਸ਼ਬਦ ਆਪ ਸਮਝ ਦੇਖੋ ਕਿ ਮਾਂ ਬੜੀ ਪਵਿੱਤਰ ਜੀਵਨ ਵਾਲੀ ਸੀ। ਮਾਂ ਨੇ ਆਪਣੇ ਪੁੱਤ ਨੂੰ ਉਸ ਅੱਲਾ ਦੀ ਬੰਦਗੀ ਵਾਲੇ ਪਾਸੇ ਜੋੜਿਆ। ਮੈਂ ਅਜੇ ਬਾਣੀ ਵਾਲਾ ਪੱਖ ਨਹੀਂ ਲਿਆ, ਸਿਰਫ ਥੋੜ੍ਹਾ ਜਿਹਾ ਜੀਵਨ ਕਹਿ ਕੇ ਜੋ ਭਾਈ ਸਾਹਿਬ ਨੇ ਪੜ੍ਹਿਆ ਆਪਾਂ ਉਹਨੂੰ ਬਾਣੀ 'ਚੋਂ ਦੇਖਾਂਗੇ। ਮਾਂ ਨੇ ਫਰੀਦ ਨੂੰ ਇਸਲਾਮਿਕ ਮਤ, ਅੱਲਾ ਦੀ ਬੰਦਗੀ ਵਾਲੇ ਪਾਸੇ ਤੋਰਿਆ। ਇਤਿਹਾਸ ਕਹਿੰਦਾ ਹੈ ਕਿ ਬਾਬੇ ਫਰੀਦ ਨੇ 8 ਸਾਲ ਦੀ ਉਮਰ ਵਿੱਚ ਸਾਰੀ ਕੁਰਾਨ ਜ਼ਬਾਨੀ ਕੰਠ ਕਰ ਲਈ ਸੀ, ਉਹ ਮਾਂ ਨੇ ਚੇਤੇ ਕਰਾਈ। ਅਤੇ ਇੱਕ ਗੱਲ ਕਦੀ ਭੁੱਲਿਓ ਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦਾ ਜਦੋਂ ਆਪਾਂ ਪਾਠ ਕਰਨੇ ਹਾਂ, ਇਹ ਵੀ ਪ੍ਰਕਰਨੀ ਮੈਂ ਸਿਰਫ ਦਾਇਰੇ ਵਿੱਚ ਰਹਾਂਗਾ ਜੋ ਸ਼ੁਰੂਆਤ ਕੀਤੀ ਹੈ, ਕਿ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਮਾਂ ਬਣ ਕੇ ਵੀ ਅਸੀਸਾਂ ਦਿੰਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਬਾਪੂ ਬਣ ਕੇ ਵੀ ਅਸੀਸਾਂ ਦਿੰਦਾ ਹੈ। ਸੱਚ ਇਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਯਾਰ ਬਣਾ ਕੇ ਵੀ ਆਵਾਜ਼ਾਂ ਮਾਰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਇੱਕ ਮਾਲਕ ਬਣ ਕੇ ਨੌਕਰ ਦੀ ਹਿਫਾਜ਼ਤ ਕਰਨ ਵਾਸਤੇ ਵੀ ਉਹਦੇ ਨਾਲ ਰਹਿੰਦਾ ਹੈ। ਸਿਰਫ ਇੱਕ ਬੇਨਤੀ ਕਰਾਂਗਾ, ਜੇ ਮਾਂ ਦਾ ਅੰਦਰ ਟਿਕਿਆ ਹੋਵੇਗਾ, ਸੱਚ ਇਹ ਵੇ ਕਿ ਉਹਦੀ ਕੁੱਖ 'ਚੋਂ ਜਨਮ ਲੈਣ ਵਾਲਾ ਪੁੱਤਰ ਉਹ ਅੱਲਾ ਦੀ ਬੰਦਗੀ ਵਾਲਾ, ਰੱਬ ਦੇ ਨਾਮ ਵਾਲਾ ਜ਼ਰੂਰ ਹੋਵੇਗਾ। ਇਹ ਥੋੜ੍ਹਾ ਜਿਹਾ ਮੈਂ ਪ੍ਰਕਰਨ ਲਿਆ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ। ਅਸੀਂ ਅਕਸਰ ਅੰਤਮ ਅਰਦਾਸ ਸ਼ਬਦ ਵਰਤਦੇ ਹਾਂ, ਪਰ ਅਸੀਂ ਆਰੰਭ ਦੀ ਅਰਦਾਸ ਦਾ ਜ਼ਿਕਰ ਕਦੀ ਨਹੀਂ ਕਰਦੇ। ਜਦੋਂ ਇਨਸਾਨ ਜ਼ਿੰਦਗੀ ਪੂਰੀ ਕਰਕੇ ਚਲਾ ਜਾਂਦਾ, ਆਪਣੀ ਜ਼ਿੰਦਗੀ ਦਾ ਪੰਧ ਮੁਕਾ ਦਿੰਦਾ, ਅਤੇ ਅਸੀਂ ਇਕੱਠੇ ਹੋ ਕੇ ਕਹਿੰਦੇ ਹਾਂ ਇਹਦੀ ਅੰਤਮ ਅਰਦਾਸ ਕਰੋ ਕਿ ਪਰਮਾਤਮਾ ਇਹਨੂੰ ਚਰਨਾਂ 'ਚ ਥਾਂ ਦੇਵੇ, ਇਹਨੂੰ ਤਰਕ 'ਚ ਨਹੀਂ ਲਿਜਾਣਾ। ਮੈਂ ਇੱਕ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜੀ ਅਰਦਾਸ ਉਹਦੇ ਫੂਕਣ ਤੋਂ ਬਾਅਦ ਕੀਤੀ ਗਈ, ਇਹ ਅਰਦਾਸ ਉਹਦੇ ਜਨਮ ਤੋਂ ਪਹਿਲਾਂ ਕਰ, ਮਾਂ ਤੇਰੀ ਕੁੱਖ 'ਚੋਂ ਪੁੱਤ ਨੇ ਜਨਮ ਲੈਣਾ, ਇਸ ਵਾਰੀ ਜ਼ਿੰਦਗੀ ਦੀ ਬਾਜ਼ੀ ਉਹ ਜਿੱਤ ਕੇ ਜਾਏ। ਥੋੜ੍ਹਾ ਜਿਹਾ ਇਹਨੂੰ ਸਮਝਿਓ। ਇੱਕ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ, ਪਹਿਰੇ ਨੇ ਗੁਰੂ ਗ੍ਰੰਥ ਸਾਹਿਬ ਅੰਦਰ 4 ਪੈਰ, ਆਹ ਪਾਠ ਕਰਨ ਵਾਲਿਆਂ ਨੂੰ ਪਤਾ ਹੈ, ਪਹਿਲਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ, ਮਿੱਤਰਾ, ਹੁਣ ਜਿਹੜਾ ਪਹਿਲਾਂ ਪੈਰ ਜ਼ਿੰਦਗੀ ਦਾ ਹੈ ਗੁਰੂ ਗ੍ਰੰਥ ਸਾਹਿਬ ਮੁਤਾਬਕ ਉਹ ਮਾਂ ਦੇ ਉਦਰ ਵਿੱਚ ਬਤੀਤ ਹੁੰਦਾ ਹੈ, ਕੋਈ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਿਕਲ ਕੇ ਨਹੀਂ। ਹਜ਼ੂਰ ਨੇ ਕਿਹਾ ਪਹਿਲਾ ਪੈਰ ਕੀ ਹੈ, ਦਾਸ ਪਿੱਛੇ ਵੀ ਅਰਜ਼ ਕਰਕੇ ਆਇਆ, ਇਸ ਦੁਨੀਆਂ ਵਿੱਚ ਬੜੇ ਮੂਰਤੀਕਾਰ ਮਿਲਣਗੇ, ਹਰ ਮੁਲਕ ਵਿੱਚ ਪੱਥਰ ਨੂੰ ਤਰਾਸ਼ ਕੇ ਮੂਰਤੀਆਂ ਪੈਦਾ ਕਰ ਦਿੰਦੇ ਨੇ, ਲੱਕੜ ਨੂੰ ਘੜ ਕੇ ਮੂਰਤੀ ਬਣਾ ਦਿੰਦੇ ਨੇ, ਸੱਚ ਇਹ ਵੇ ਮਿੱਟੀ ਨੂੰ ਪਾਣੀ ਵਿੱਚ ਭੇ ਕੇ ਮੂਰਤੀ ਬਣਾ ਦਿੰਦੇ ਨੇ, ਕਾਗਜ਼ ਨੂੰ ਗਾਲ ਕੇ ਮੂਰਤੀ ਬਣਾ ਦਿੰਦੇ ਨੇ, ਮੈਟਲ ਨੂੰ ਢਾਲ ਕੇ ਮੂਰਤੀ ਬਣਾਉਂਦੇ ਨੇ, ਪਰ ਕੋਈ ਦੁਨੀਆਂ ਵਿੱਚ ਐਸਾ ਮੂਰਤੀਕਾਰ ਨਹੀਂ ਜਿਹੜਾ ਪਾਣੀ ਦੀ ਬੂੰਦ ਨੂੰ ਘੜ ਕੇ ਮੂਰਤੀ ਬਣਾ ਲੈ। ਕੇਵਲ ਬੰਦੇ ਦਾ ਜਿਸਮ ਹੈ ਜਿਹਨੂੰ ਪਰਮਾਤਮਾ ਨੇ ਪਾਣੀ ਦੀ ਬੂੰਦ ਨਾਲ ਘੜ ਕੇ ਬਣਾਇਆ ਹੈ। ਸ਼ਾਇਦ ਆਪ ਮੇਰੀ ਬੇਨਤੀ ਸਮਝੋਗੇ, ਇਹ ਗੁਰੂ ਗ੍ਰੰਥ ਸਾਹਿਬ 'ਚ ਇੱਕ ਤੁਕ ਹੁੰਦੀ ਹੈ, ਇਸ ਪਾਣੀ 'ਤੇ ਜਿਨ ਤੂੰ ਘੜਿਆ, ਹਾਲਾਂਕਿ ਪਾਣੀ ਕਦੀ ਘੜਿਆ ਨਹੀਂ ਜਾਂਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬੰਦੇ ਨੂੰ ਰੱਬ ਨੇ ਪਾਣੀ ਦੀ ਬੂੰਦ ਤੋਂ ਘੜਿਆ, ਇਸ ਪਾਣੀ 'ਤੇ ਜਿਨ ਤੂੰ ਘੜਿਆ, ਮਾਟੀ ਕਾਲੇ ਦਿਓਰਾ ਕਰਿਆ। ਅਗਲੀ ਬੇਨਤੀ, ਥੋੜ੍ਹਾ ਜਿਹਾ ਮੈਂ ਪਿਛੋਕੜ 'ਚ ਜਦੋਂ ਜਨਮ ਦੀ ਗੱਲ ਕਰੀਏ ਤਾਂ ਮੇਰਾ ਖਿਆਲ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਕੋਸ਼ ਵਿੱਚੋਂ, ਬਾਣੀ 'ਚੋਂ ਲੱਭਣਾ ਚਾਹੀਦਾ ਹੈ ਕਿ ਇੱਕ ਮਾਂ ਆਪਣੀ ਸੰਤਾਨ ਨੂੰ ਜਨਮ ਦੇਣ ਤੋਂ ਪਹਿਲਾਂ ਕੀ ਕਰੇ। ਜੇ ਆਜ ਤੱਕ ਧਾਰਮਿਕ ਖਿਆਲਾਂ ਵਾਲੀ ਹੈ, ਹਜ਼ੂਰ ਨੇ ਬਾਣੀ 'ਚ ਇੱਕ ਬਚਨ ਖੋਰ ਕਿਹਾ ਹੈ, ਦੇਖੋ ਅਸੀਂ ਕੋਈ ਚੀਜ਼ ਵੀ ਜਦੋਂ ਲੈ ਕੇ ਆਉਂਦੇ ਹਾਂ, ਮੰਨ ਲਓ ਆਪਾਂ ਪਾਣੀ ਭਰਨ ਚੱਲੇ, ਖੂਹ ਤੋਂ ਪਾਣੀ ਕੋਈ ਭਰਨ ਜਾਏ ਅਤੇ ਅਸੀਂ ਕਹਿੰਦੇ ਹਾਂ ਭਾਂਡਾ ਘੜਾ ਗਾਗਰ ਮਟਕਾ ਜਾਂ ਡੋਲ ਲੈ ਕੇ ਜਾ ਤਾਂ ਪਾਣੀ ਭਰਿਆ ਜਾਏਗਾ। ਜੇ ਨਲਕੇ ਤੋਂ ਪਾਣੀ ਕੋਈ ਭਰੇ ਤਾਂ ਭਾਂਡਾ ਉਹਦੇ ਵਾਸਤੇ ਜ਼ਰੂਰੀ ਹੈ। ਕਦੀ ਕਿਸੇ ਨਹੀਂ ਕਿਹਾ ਕਿ ਤੂੰ ਨਲਕੇ ਕੋਲ ਜਾ ਪਾਣੀ ਵਿੱਚੋਂ ਭਾਂਡਾ ਨਿਕਲ ਆਏਗਾ। ਕਦੀ ਕਿਸੇ ਨੇ ਕਿਹਾ ਤੂੰ ਖੂਹ ਕੋਲੋਂ ਜਾ ਅਤੇ ਖੂਹ ਦੇ ਪਾਣੀ ਵਿੱਚੋਂ ਭਾਂਡੇ ਨਿਕਲਣਗੇ। ਭਾਂਡਾ ਬਾਹਰੋਂ ਲਿਆਉਣਾ ਪੈਂਦਾ ਤਾਂ ਪਾਣੀ ਟਿਕਦਾ, ਪਰ ਆਹ ਭਾਂਡਾ ਜਿਹੜਾ ਅਸੀਂ ਲੈ ਕੇ ਬੈਠੇ ਹਾਂ, ਸੱਚ ਇਹ ਵੇ ਕਿ ਇਹ ਬਾਹਰੋਂ ਭਾਂਡਾ ਬਿਲਕੁਲ ਤਿਆਰ ਨਹੀਂ ਕੀਤਾ, ਰੱਬ ਨੇ ਮਾਂ ਦੀ ਕੁੱਖ ਵਿੱਚ ਇੱਕ ਪਾਣੀ ਦੀ ਬੂੰਦ ਵਿੱਚ ਭਾਂਡਾ ਪੈਦਾ ਕਰ ਦਿੱਤਾ ਹੈ। ਮੇਰੀ ਗੱਲ ਤੁਸੀਂ ਸਮਝ ਗਏ ਹੋਗੇ, ਬਾਣੀ 'ਚ ਤੁਕ ਹੁੰਦੀ ਹੈ, ਜੀਓ ਪਾਏ ਪਿੰਡ ਜਿਨ ਸਾਜਿਆ, ਪਿੰਡ ਬਾਅਦ ਵੀ ਸਾਜਿਆ ਜੀਓ ਪਹਿਲਾਂ ਪਾਇਆ। ਸੱਚ ਇਹ ਵੇ ਕਿ ਪਾਣੀ ਉਹਨੇ ਘੜਿਆ, ਪਾਣੀ ਵਿੱਚੋਂ ਭਾਂਡਾ ਬਣਾ ਦਿੱਤਾ, ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਇਹਨੂੰ ਸਤਿਗੁਰੂ ਨੇ ਆਨੰਦ ਸਾਹਿਬ 'ਚ ਕਿਹਾ ਇਹ ਸਰੀਰਾ ਮੇਰਿਆ, ਸਰੀਰ ਬਾਅਦ ਵਿੱਚ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਸਭ ਤੋਂ ਪਹਿਲੀ ਗੱਲ ਕਿ ਪਰਮਾਤਮਾ ਨੇ ਇੱਕ ਪਾਣੀ ਦੇ ਨਿੱਕੇ ਜਿਹਾ ਕਤਰੇ ਨੂੰ, ਇੱਕ ਪਾਣੀ ਦੀ ਬੂੰਦ ਨੂੰ ਮੌਕਾ ਦੇ ਦਿੱਤਾ ਬੰਦਾ। ਵੈਸੇ ਬਾਬਾ ਸਾਹਿਬ ਨੇ ਇਸ ਘਟਨਾ ਦਾ ਜ਼ਿਕਰ ਆਪਣੀ ਬਾਣੀ 'ਚ ਕੀਤਾ ਹੈ, ਗੰਢੇਂਦਿਆਂ ਛੇ ਮਾਂ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ, ਗੰਢਦਿਆਂ ਹੋਇਆਂ ਤਨ ਨੂੰ ਛੇ ਮਹੀਨੇ ਲੱਗਦੇ ਨੇ, ਤੁੜੰਦਿਆਂ ਖਿੱਕ ਖਿਨੋਂ, ਛੇ ਮਹੀਨਾ ਦਾ ਗੰਢਿਆ ਹੋਇਆ ਤਨ ਇੱਕ ਖਿਨ ਵਿੱਚ ਜੁੜ ਜਾਂਦਾ, ਜਿਹੜਾ ਛੇ ਮਹੀਨੇ ਵਿੱਚ ਗੰਢਿਆ ਗਿਆ ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ। ਮੈਡੀਕਲ ਸਾਇੰਸ ਆਪਣਾ ਪੱਖ ਰੱਖੇਗੀ, ਪਰ ਗੁਰੂ ਗ੍ਰੰਥ ਸਾਹਿਬ ਜੇ ਤਨ ਦੀ ਗੱਲ ਕਰਨਗੇ, ਕੋਈ ਸ਼ਬਦ ਮੇਰਾ ਗੁਰੂ ਸਪਿਰਚੁਅਲਿਟੀ ਤੋਂ ਬਿਨਾਂ ਨਹੀਂ ਕਰੇਗਾ, ਅਧਿਆਤਮਿਕ ਜੀਵਨ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ 'ਚ ਕੋਈ ਸ਼ਬਦ ਨਹੀਂ ਮਿਲੇਗਾ। ਹਰ ਗੱਲ ਭਾਵੇਂ ਬਾਹਰ ਦੀ ਹੈ ਭਾਵੇਂ ਅੰਦਰ ਦੀ ਹੈ, ਹਜ਼ੂਰ ਉਹਨੂੰ ਆਤਮਿਕ ਜੀਵਨ ਨਾਲ ਜੋੜਨਗੇ। ਦੇਖੋ ਜੋ ਦਾਸ ਬੇਨਤੀ ਕਰਨ ਲੱਗਾ ਹੈ, ਸਭ ਤੋਂ ਪਹਿਲੀ ਗੱਲ ਕਿ ਇਨਸਾਨ ਦੀ ਸ਼ੁਰੂਆਤ ਇੱਕ ਅਰਦਾਸ ਤੋਂ ਹੈ, ਅਤੇ ਸਾਡੀ ਜ਼ਿੰਦਗੀ ਦਾ ਚੈਪਟਰ ਵੀ ਜਿੱਦਣ ਖਤਮ ਹੁੰਦਾ ਉਹ ਵੀ ਅਰਦਾਸ ਦੇ ਨਾਲ ਹੁੰਦਾ ਹੈ। ਫਰਕ ਇੰਨਾ ਕਿ ਸ਼ੁਰੂਆਤ ਵਿੱਚ ਅਰਦਾਸ ਕੇਵਲ ਇਨਸਾਨ ਅੰਦਰ ਵਾਲਾ ਜੀਵ ਕਰਦਾ ਹੈ, ਅਤੇ ਅੰਤਲੀ ਅਰਦਾਸ ਪਰਿਵਾਰ ਕਰਦਾ ਹੈ। ਸੱਚ ਇਹ ਵੇ ਜੇ ਬੰਦੇ ਨੂੰ ਪਹਿਲੀ ਅਰਦਾਸ ਕਰਨ ਦੀ ਜਾਂਚ ਆ ਗਈ ਅਤੇ ਜਾਂ ਮੌਤ ਤੋਂ ਪਹਿਲਾਂ ਅੰਤਲੀ ਅਰਦਾਸ ਕਰਨ ਦੀ ਜਾਂਚ ਆ ਜਾਏ ਤਾਂ ਇਹਦੀ ਜ਼ਿੰਦਗੀ ਸਫਲ ਹੋ ਜਾਏਗੀ। ਥੋੜ੍ਹੀ ਜਿਹੀ ਬੇਨਤੀ ਹੈ ਬਾਬਾ ਸਾਹਿਬ ਦੇ ਜੀਵਨ ਕਹਿਣ ਤੋਂ ਪਹਿਲਾਂ ਕਿ ਮਾਂ ਦੇ ਅੰਦਰ ਨੇ ਪੁੱਤ ਦੀ ਜ਼ਿੰਦਗੀ ਨੂੰ ਤਬਦੀਲ ਕਰਕੇ ਰੱਖ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਸ਼ਬਦ ਦਾਸ ਲੈਣ ਲੱਗਾ ਕਿ ਪਹਿਲਾ ਪਹਿਰੈ ਰੈਣਕੈ ਵਣਜਾਰਿਆ ਮਿੱਤਰਾ, ਰਾਤ ਦੇ ਵਪਾਰੀ ਮਿੱਤਰਾ। ਹਾਲਾਂਕਿ ਵਪਾਰ ਤਾਂ ਦਿਨ ਨੂੰ ਕੀਤਾ ਜਾਂਦਾ, ਪਰ ਹਜ਼ੂਰ ਨੇ ਇੱਥੇ ਰੈਣਕੇ ਵਣਜਾਰੇ ਕਿਹਾ। ਯਾਦ ਰੱਖੋ ਕਿ ਦਿਨ ਦੀਆਂ ਘੜੀਆਂ ਗਿਣ ਗਿਣ ਕੇ ਨਿਕਲਦੀਆਂ ਨੇ, ਅਤੇ ਰਾਤ ਨੂੰ 8 ਘੰਟੇ ਸੁੱਤਿਆਂ ਪਤਾ ਹੀ ਨਹੀਂ ਲੱਗਦਾ। ਦਿਨੇ ਬੰਦਾ ਕੰਮ ਕਰੇ ਕਹਿੰਦਾ, ਦਿਨ ਲੈਣ ਦਾ ਨਾਂ ਨਹੀਂ ਲੈਂਦਾ। ਸੁੱਤਿਆਂ ਹੋਇਆਂ ਸਵੇਰੇ ਉੱਠ ਕੇ ਕਹਿੰਦਾ, ਪਤਾ ਹੀ ਨਹੀਂ ਲੱਗਾ ਰਾਤ ਕਦੋਂ ਚਲੀ ਗਈ। ਇਹ ਰਾਤ ਦਾ ਵਪਾਰੀ ਹੈ, ਅਜੇ ਜਨਮ ਦਿਨ ਮਨਾਉਂਦਾ ਪਿਆ, 70 ਸਾਲ ਬਾਅਦ ਮੌਤ ਹੋਵੇ ਤੇ ਉਹੀ ਲੋਕ ਕਹਿਣ ਲੱਗ ਪੈਂਦੇ ਨੇ ਪਤਾ ਹੀ ਨਹੀਂ ਕਿ ਜ਼ਿੰਦਗੀ ਲੰਘ ਕਿਵੇਂ ਗਈ ਹੈ, ਕਿਉਂਕਿ ਰਾਤ ਲੰਘਦਿਆਂ ਪਤਾ ਨਹੀਂ ਦਿਨ ਦਾ ਪਤਾ ਹੈ। ਪਹਿਲਾਂ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਬਾਸ, ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ ਖਸਮ ਸੇਤੀ। ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੇ ਪੂਰਨ ਭਰੋਸਾ ਬਣਾ ਕੇ ਬੈਠੋ। ਮੈਂ ਇੱਕ ਅਰਜ਼ ਕਰਾਂ, ਠੀਕ ਹੈ ਬਹੁਤ ਕੁਝ ਤਰਕ ਹੈ, ਪਰ ਜੋ ਗੁਰੂ ਕਹਿੰਦਾ ਹੈ ਮੈਨੂੰ ਸਮਝ ਨਹੀਂ, ਪਰ ਮੇਰਾ ਗੁਰੂ ਕਦੀ ਝੂਠ ਨਹੀਂ ਬੋਲ ਸਕਦਾ। ਇੱਕ ਦਿਨ ਇੱਕ ਮੁਲਾਣਾ ਮਸਜਿਦ ਵਿੱਚ ਕਥਾ ਕਰ ਰਿਹਾ ਸੀ, ਉੱਥੇ ਦਾਸ ਨੂੰ ਹੀ ਬੁਲਾਇਆ ਗਿਆ ਬੋਲਣ ਲਈ। ਉਹਨੇ ਇੱਕ ਸ਼ੇਰ ਕਿਹਾ, ਉਹ ਸ਼ੇਰ ਸੀ ਕਿ ਇੱਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ, ਕੁਰਾਨ ਕੋ ਬਦਲਤੇ ਹੈ। ਬੰਦਾ ਖੁਦ ਚੇਂਜ ਹੋਣ ਲਈ ਤਿਆਰ ਨਹੀਂ। ਹੁਣ ਦੇਖੋ ਉੱਥੇ ਬਾਬਾ ਸਾਹਿਬ ਦੇ ਬਾਰੇ ਕਹਿਣ ਤੋਂ ਪਹਿਲਾਂ ਕਿ ਸ਼ੁਰੂਆਤ ਕੀ ਹੈ ਜਨਮ ਤੋਂ ਪਹਿਲਾਂ, ਆਪਾਂ ਜਨਮ ਦੇ ਨਹੀਂ ਮਨਾ ਰਹੇ ਹਾਂ ਨਾ। ਪਹਿਲਾਂ ਪੈਰੈ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਬਾਸ, ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ ਖਸਮ ਸੇਤੀ। ਅਰਦਾਸ ਖਸਮ ਸੇਤੀ ਅਰਦਾਸ ਵਿਖਾਣੈ, ਅਰਥਾਂ ਦੀ ਮੇਰਾ ਖਿਆਲ ਲੋੜ ਨਹੀਂ, ਸੌਖੇ ਸ਼ਬਦ ਨੇ। ਖਸਮ ਸੇਤੀ ਅਰਦਾਸ ਵਿਖਾਣੈ, ਉਰਦ ਧਿਆਨ ਲਿਵ ਲਾਗਾ, ਨਾ ਮਿਰਜਾਦ ਆਇਆ ਕਲ ਭੀਤਰ ਬੌੜ ਜਾਸੀ ਨਾਂਗਾ, ਜੈਸੀ ਕਲਮ ਬੁੜੀ ਕੈ ਮਸਤਕ ਤੈਸੀ ਜੀੜੇ ਪਾਸ, ਕਹੁ ਨਾਨਕ ਪ੍ਰਾਣੀ ਪਹਿਲੇ ਪੈਰੈ ਹੁਕਮ ਭਇਆ ਗਰਬਾਸ। ਪਹਿਲਾ ਪੈਰ ਇੱਕ ਬੰਦਗੀ ਦਾ ਹੈ, ਪਹਿਲਾ ਪੈਰ ਇੱਕ ਰੂਹਾਨੀਅਤ ਦਾ ਹੈ, ਪਹਿਲਾ ਪੈਰ ਰੱਬ ਦੀ ਲਿਵ ਦਾ ਹੈ, ਪਹਿਲਾ ਪੈਰ ਮਾਲਕ ਦੀ ਅਭੇਦਤਾ ਦਾ ਹੈ। ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ 'ਚ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ। ਮੈਂ 4 ਕੁ ਤੁਕਾਂ ਉਹਦੇ ਵਿੱਚ ਅਰਜ਼ ਕਰਨੀਆਂ ਨੇ ਕਿ ਸ਼ੁਰੂਆਤ ਬੰਦਗੀ ਹੈ, ਪਰ ਜੇ ਮਾਂ ਕੁੱਖ 'ਚ ਪਲਦੇ ਕੋਈ ਬੱਚੇ ਨੂੰ ਲੈ ਕੇ ਸੱਚ ਇਵੇਂ ਕਿ ਬੰਦਗੀ ਵੱਲ ਧਿਆਨ ਦੇਵੇ, ਉਸ ਆਪਣੀ ਸੰਤਾਨ ਨੂੰ ਪਾਲਦੀ ਕੋਈ ਰੱਬ ਦੀ ਬੰਦਗੀ ਵੱਲ ਕਰੇ, ਸਿਮਰਨ ਕਰੇ, ਬਾਣੀ ਪੜ੍ਹੇ, ਮੈਂ ਗੁਰੂ ਸਾਹਿਬ ਤੋਂ ਭੈ ਕਹਿ ਕੇ ਕਹਿੰਦਾ ਉਹਦੀ ਕੁੱਖ ਵਿੱਚੋਂ ਜਨਮ ਲੈਣ ਵਾਲਾ ਬੱਚਾ ਗੁਰਮਤ ਦਾ ਧਾਰਨੀ ਜ਼ਰੂਰ ਹੋਏਗਾ, ਜੇ ਉਹ ਮਾਂ ਬੱਚੇ ਨੂੰ ਕੁਝ ਦੇ। ਕਿਉਂਕਿ ਅਸੀਂ ਡਾਕਟਰਾਂ ਰਾਹੀਂ ਬੱਚੇ ਨੂੰ ਆਹਾਰ ਦੇਣ ਦਾ ਪ੍ਰਬੰਧ ਕਰਨੇ ਹਾਂ, ਪਰ ਗੁਰੂ ਕਹਿੰਦਾ ਆਹਾਰ ਤੋਂ ਅੱਗੇ ਬੱਚੇ ਨੂੰ ਵਿਚਾਰ ਦੇਣ ਦਾ ਪ੍ਰਬੰਧ ਕਰ। ਜੇ ਆਹਾਰ ਚੰਗਾ ਮਿਲੇਗਾ ਤਾਂ ਬੱਚਾ ਤੰਦਰੁਸਤ ਹੈ ਮਾਂ ਦੀ ਖੁਰਾਕ ਨਾਲ, ਜੇ ਫਿਜ਼ੀਕਲ ਤੌਰ 'ਤੇ ਮਾਂ ਦੀ ਖੁਰਾਕ ਬੱਚੇ ਨੂੰ ਤਾਕਤ ਦਿੰਦੀ ਹੈ ਤਾਂ ਮਾਂ ਦੇ ਖਿਆਲ ਬੱਚੇ ਦੇ ਅੰਦਰ ਖਿਆਲ ਕਿਉਂ ਨਹੀਂ ਚੇਂਜ ਕਰਨਗੇ। ਇੱਥੇ ਇੱਕ ਬਚਨ ਖੋਰ ਹੈ, ਇਹ ਗੁਰੂ ਗ੍ਰੰਥ ਸਾਹਿਬ ਸ਼ਬਦ ਹੁੰਦਾ ਰਾਮਕਲੀ ਰਾਗ 'ਚ, ਈਂਧਨ 'ਤੇ ਬੈਸੰਤਰ ਭਾਗੈ ਮਾਟੀ ਕੋ ਜਲ ਦਹਿ ਦਿਸ਼ ਤਿਆਗੈ, ਉੱਪਰ ਚਰਨ ਤਲੈ ਆਕਾਸ਼ ਘੱਟ ਮੈਂ ਕੀਨੋ ਸਿੰਧ ਪ੍ਰਗਾਸ਼, ਪ੍ਰਥਮੈ ਮਾਖਨ ਪਾਛੈ ਦੂਧ ਮੈਲੋ ਕੀਨੋ ਸਾਬਣ ਸੂਦ। ਦਾਸ ਨੇ ਤੁਕਾਂ ਪੜ੍ਹ ਦਿੱਤੀਆਂ ਨੇ, ਪਰ ਇਹਦੇ ਅਰਥ ਬੜੇ ਗਹਿਰੇ ਨੇ। ਫਰੀਦਕੋਟੀ ਇੱਕ ਟੀਕਾ ਹੋਇਆ, ਫਰੀਦਕੋਟ 'ਚ ਲਿਖਿਆ ਗਿਆ, ਗਿਆਨੀ ਬਦਨ ਸਿੰਘ ਉਹਨਾਂ ਦਾ, ਉਹਦੇ ਅਰਥ ਕਦੀ ਪੜ੍ਹਿਓ। ਉਹ ਕਹਿੰਦੇ ਨੇ ਅਖਰੀ ਅਰਥ ਇਹੀ ਨੇ, ਈਂਧਨ 'ਤੇ ਬੈਸੰਤਰ ਭਾਗੈ, ਈਂਧਨ ਦਾ ਅਰਥ ਹੁੰਦਾ ਲੱਕੜ, ਜਵਲਨਸ਼ੀਲ ਚੀਜ਼ ਜਿਹਨੂੰ ਅੱਗ ਪਕੜ ਸਕੇ। ਉਹ ਕਾਗਜ਼ ਵੀ ਹੋ ਸਕਦਾ, ਲੱਕੜ ਵੀ ਹੋ ਸਕਦੀ, ਕੋਲਾ ਵੀ ਹੋ ਸਕਦਾ, ਸੱਚ ਇਵੇਂ ਬੰਦੇ ਦੀ ਚਮੜੀ ਵੀ ਹੋ ਸਕਦੀ ਹੈ, ਕਿਉਂਕਿ ਚਮੜੀ ਵੀ ਇੱਕ ਲੱਕੜ ਹੈ। ਕਹਿੰਦੇ ਨੇ ਪਰਮਾਤਮਾ ਦੀ ਖੇਡ ਦੇਖੋ ਕਿ ਸੁੱਕੀਆਂ ਲੱਕੜਾਂ ਪਈਆਂ ਹੁਣ ਟਾਹਣੀਆਂ, ਅਤੇ ਅੱਗ ਇਹ ਕਹੇ ਵੀ ਮੈਂ ਇਹਨੂੰ ਫੂਕਣਾ ਨਹੀਂ, ਅਤੇ ਲੱਕੜ ਨੇੜੇ ਜਾ ਕੇ ਅੱਗ ਕੰਬੇ, ਇਹ ਕਦੀ ਖੋ ਸਕਦਾ ਹੈ? ਪਰ ਗੁਰੂ ਅਰਜੁਨ ਦੇਵ ਕਹਿੰਦੇ ਨੇ ਦੇਖੋ ਪਰਮਾਤਮਾ ਦੇ ਸਿਮਰਨ ਦੀ ਖੇਡ ਕਿ ਲੱਕੜ ਦੇ 4 ਚੁਫੇਰੇ ਅੱਗ ਏ, ਪਰ ਅੱਗ ਦੀ ਤਾਕਤ ਨਹੀਂ ਕਿ ਲੱਕੜ ਨੂੰ ਸਾੜ ਸਕੇ। ਅਜੇ ਸਿਰਫ ਅਖਰੀ ਅਰਥ ਕਰ ਰਹੇ ਹਾਂ, ਭਾਵ ਅਰਥ ਇਸ ਤੋਂ ਅੱਗੇ, ਈਂਧਨ 'ਤੇ ਬੈਸੰਤਰ ਭਾਗੈ ਮਾਟੀ ਕੋ ਜਲ ਦਹਿ ਦਿਸ਼ ਤਿਆਗੈ। ਦਹਿ ਦਿਸ਼ ਦਾ ਅਰਥ ਹੁੰਦਾ ਚੁਗਿਰਦਾ ਨਹੀਂ ਹੁੰਦਾ, ਦਹਿ ਦਿਸ਼ ਚੁਗਿਰਦੇ ਦੀ ਸੀਮਾ ਹੈ, ਦਹਿ ਦਿਸ਼ ਵਿੱਚ ਮੁਕੰਮਲਤਾ ਹੈ। 10 ਦਿਸ਼ਾਵਾਂ ਨੇ, 4 ਅਤੇ ਆਹ ਦਿਸ਼ਾਵਾਂ ਉੱਤਰ ਪੂਰਬ ਦੱਖਣ ਅਤੇ ਪੱਛਮ, 4 ਇਹਨਾਂ ਦੀਆਂ ਨੁੱਕਰਾਂ। ਇਹਨੂੰ ਸਤਿਗੁਰੂ ਨੇ ਜਾਪ ਸਾਹਿਬ 'ਚ ਕਿਹਾ ਜਤਰ ਤਤਰ ਦਿਸ਼ਾ ਵਿਸ਼ਾ, ਇੱਕ ਨੁੱਕਰ ਨੂੰ ਵਿਸ਼ਾ ਕਿਹਾ ਹੈ ਦਸਵੇਂ ਨੇ। ਹਜ਼ੂਰ ਨੇ ਫੁਰਮਾਇਆ, ਕਹਿਣ ਲੱਗੇ ਦੇਖੋ ਕਿ ਜਿਹੜੀਆਂ 4 ਦਿਸ਼ਾਵਾਂ 4 ਨੁੱਕਰਾਂ 8, ਧਰਤੀ 9 ਅਤੇ ਅਸਮਾਨ 10, ਇਹ 10 ਦਿਸ਼ਾਵਾਂ ਨੇ। ਹੁਣ ਇੱਕ ਮਿੱਟੀ ਦਾ ਟੁਕੜਾ, ਮਿੱਟੀ ਦਾ ਡਲਾ ਪਾਣੀ ਦੇ ਵਿੱਚ ਪਿਆ, 10 ਪਾਸੇ ਉਹਦੇ ਪਾਣੀ ਹੈ, ਪਰ ਕਮਾਲ ਦੀ ਗੱਲ ਕਿ ਕਿੰਨੇ ਮਖੀਨੇ ਪਾਣੀ ਵਿੱਚ ਮਿੱਟੀ ਦਾ ਨਿੱਕਾ ਜਿਹਾ ਢੇਲਾ ਡਲਾ ਪਿਆ, ਪਰ ਪਾਣੀ ਦੀ ਤਾਕਤ ਨਹੀਂ ਕਿ ਉਸ ਮਿੱਟੀ ਨੂੰ ਗਾਲ ਸਕੇ। ਇਹ ਅਖਰੀ ਅਰਥ ਨੇ। ਈਂਧਨ 'ਤੇ ਬੈਸੰਤਰ ਭਾਗੈ ਮਾਟੀ ਕੋ ਜਲ ਦਹਿ ਦਿਸ਼ ਤਿਆਗੈ, ਉੱਪਰ ਚਰਨ ਪੈਰ ਉੱਤੇ ਨੇ, ਤਲੈ ਆਕਾਸ਼ ਅਸਮਾਨ ਥੱਲੇ ਵੇ, ਅਖਰੀ ਅਰਥ ਨੇ, ਭਾਵ ਅਰਥ ਬੜੇ ਗਹਿਰੇ ਨੇ ਇਹਦੇ, ਉੱਪਰ ਚਰਨ ਤਲੈ ਆਕਾਸ਼ ਪਰ ਇੱਕ ਬੇਨਤੀ ਦਾਸ, ਚਾਰ ਮੈਂ ਦੀਵਾਨਾਂ ਦੀ ਹਾਜ਼ਰੀ ਭਰਨੀ, ਜੋ ਵਿਚਾਰ ਕਰਾਂਗਾ ਮੇਰੀ ਵਿਚਾਰ 'ਚ ਕੋਈ ਦਾਅਵਾ ਨਹੀਂ, ਜੋ ਮੈਂ ਕਹਿ ਰਿਹਾ ਉਹ ਆਖਰੀ ਸੱਚ ਹੈ, ਕਿਉਂਕਿ ਗੁਰੂ ਆਗਾਧ ਬੋਧੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਦਾਸ ਕਸ਼ਮੀਰ ਗਿਆ, ਇਸ ਕਰਕੇ ਆਪਣਾ ਤਜਰਬਾ ਦੱਸਣ ਲਈ, ਕਸ਼ਮੀਰ ਦੀ ਧਰਤੀ 'ਤੇ ਦੋ ਗੁਰੂ ਸਾਹਿਬਾਨਾਂ ਦੇ ਸਥਾਨ ਮਿਲਦੇ ਨੇ, ਇੱਕ ਗੁਰੂ ਨਾਨਕ ਸਾਹਿਬ ਦੇ, ਇੱਕ ਮੀਰੀ ਪੀਰੀ ਦੇ ਦਾਤਾ ਗੁਰੂ ਹਰਗੋਬਿੰਦ ਸਾਹਿਬ ਦਾ। ਜਦੋਂ ਹਜ਼ੂਰ ਕਸ਼ਮੀਰ ਗਏ ਤਾਂ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿ ਜਪਜੀ ਸਾਹਿਬ ਦੇ ਅਰਥ ਸੁਣਾਓ। ਗੁਰੂ ਹਰਗੋਬਿੰਦ ਸਾਹਿਬ ਨੇ ਜਪਜੀ ਸਾਹਿਬ ਦੀ ਕਥਾ ਸ਼ੁਰੂ ਕੀਤੀ। ਇਹ ਗੁਰਬਿਲਾਸ ਪਾਤਸ਼ਾਹ 6ਵੀਂ 'ਚ ਲਿਖਿਆ ਹੈ। ਜਪਜੀ ਸਾਹਿਬ ਦੀ ਕਥਾ ਪ੍ਰਾਰੰਭ ਕੀਤੀ ਅਤੇ ਜਿਸ ਦਿਨ ਜਪਜੀ ਸਾਹਿਬ ਦੀ ਕਥਾ ਦਾ ਭੋਗ ਪਿਆ ਅਤੇ ਉਸ ਦਿਨ ਸੰਗਤ ਨੇ ਕਿਹਾ, ਸਤਿਗੁਰੂ ਆਪ ਦਾ ਸ਼ੁਕਰ ਕਿ ਆਪ ਨੇ ਜਪ ਜੀ ਸਾਹਿਬ ਦੀ ਕਥਾ ਸੁਣਾਈ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਬਦ ਕਥਾ ਵਾਲਿਆਂ ਨੂੰ, ਕੀਰਤਨ ਵਾਲਿਆਂ ਨੂੰ, ਵਖਿਆਨ ਕਰਨ ਵਾਲਿਆਂ ਨੂੰ, ਪੱਲੇ ਬੰਨਣ ਵਾਲੇ ਨੇ। ਸੰਗਤਾਂ ਕਿਹਾ, ਮਹਾਰਾਜ ਸ਼ੁਕਰ ਕਿ ਤੁਸੀਂ ਕਥਾ ਕੀਤੀ, ਅੰਦਰ ਦੀ ਤਸੱਲੀ ਹੋਈ ਅਤੇ ਸਤਿਗੁਰੂ ਨੇ ਸ਼ਬਦ ਪਤਾ ਕੀ ਭੋਗ ਤੇ ਕਿਹਾ, ਬੌਰ ਸ਼੍ਰੀ ਮੁਖ ਬਚਨ ਪਖਾਨੋ ਅਰਥ ਯਾਹੇ ਗੁਰੂ ਨਾਨਕ ਜਾਨੋ। ਕਹਿੰਦੇ ਨੇ ਜਿੰਨੀ ਸਮਝ ਪੈ ਗਈ ਅਰਥ ਕਰ ਦਿੱਤੇ, ਬਾਕੀ ਜਪ ਦੇ ਅਰਥ ਗੁਰੂ ਨਾਨਕ ਜਾਣੇ ਜਿਹਨੇ ਉਚਾਰਨ ਕੀਤਾ। ਜਦੋਂ ਦਾਸ ਨੇ ਤੁਕ ਬੜੀ ਤੇ ਮੈਂ ਜਪਜੀ ਸਾਹਿਬ ਦਾ ਅੰਮ੍ਰਿਤ ਵੇਲੇ ਜਦੋਂ ਪਾਠ ਕਰ ਰਿਹਾ ਸਾਂ ਤੇ ਮੇਰੇ ਮਨ 'ਚ ਖਿਆਲ ਆਇਆ, ਰਾਤ ਕਥਾ ਕਰਕੇ ਆਇਆ ਮੈਂ ਇਸ ਵਿਸ਼ੇ 'ਤੇ, ਰਾਤ ਸਾਰੀ ਉਹ ਗੱਲ ਗੂੰਜੀ ਗਈ। ਸੱਚ ਇਹ ਵੇ ਕਿ ਜਪਜੀ ਸਾਹਿਬ ਦੀ ਬਾਣੀ ਵਿੱਚ ਸਭ ਤੋਂ ਵੱਧ ਗੁਰੂ ਨਾਨਕ ਸਾਹਿਬ ਨੇ ਨੰਨੇ ਸ਼ਬਦ ਦੀ ਵਰਤੋਂ ਕੀਤੀ ਹੈ, ਨਾਂ ਦੀ। ਪਰ ਯਾਦ ਰੱਖਿਓ, ਉਹ ਨਾਂ ਨੈਗੇਟਿਵ ਨਹੀਂ, ਉਹ ਨੰਨੇ ਸ਼ਬਦ ਵਿੱਚ ਵੀ ਪੋਜ਼ਿਟਿਵ ਅਪਰੋਚ ਹੈ। ਜਿਵੇਂ ਕਹਿ ਵੀ ਜਾਣਾ ਫਿਰ ਕਹਿਣਾ ਅੰਤ ਨਹੀਂ ਪਾਇਆ, ਕਿਸੇ ਪਾਠ ਸਵੇਰੇ ਕਰਿਓ ਕਿਤੇ ਗਿਣ ਕੇ ਦੇਖਿਓ, ਗਿਣ ਦਾ ਮਤਲਬ ਅੰਤ ਨਹੀਂ। ਹਜ਼ੂਰ ਨੇ ਫਰਮਾਇਆ, ਕਹਿਣ ਲੱਗੇ, ਹੁਕਮੀ ਹੋਵਣ ਆਕਾਰ, ਅੱਗੇ ਨੰਨਾ ਵਰਤਿਆ, ਹੁਕਮ ਨਾ ਕਿਹਾ ਜਾਏ, ਨਹੀਂ ਕਿਹਾ ਜਾ ਸਕਦਾ। ਸਾਰੀ ਪੌੜੀ ਕਹਿ ਕੇ ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਅਖੀਰ ਤੇ ਕਿਹਾ ਕਥਨਾ ਕਥੀ ਨਾ ਆਵੈ ਤੋਠ, ਨੰਨਾ ਫਿਰ ਵਰਤਿਆ। ਪੰਜਵੀਂ ਪੌੜੀ ਦੇ ਅਖੀਰ 'ਚ ਪੜ੍ਹੋ, ਜੇ ਖਾਉ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਕਮਾਲ ਦੀ ਨਿਮਰਤਾ, ਨਹੀਂ ਮੈਂ ਕਹਿ ਸਕਦਾ। ਇਸ ਤੋਂ ਅੱਗੇ ਪੜ੍ਹੋ, ਹਜ਼ੂਰ ਬਚਨ ਕਰਦੇ ਨੇ, ਮੰਨੇ ਕੀ ਗਤ ਕਹੀ ਨਾ ਜਾਏ। ਉਸ ਤੋਂ ਅਗਲੀਆਂ ਪੌੜੀਆਂ ਮੈਂ ਵਿੱਚੋਂ ਵਿੱਚੋਂ ਤੁਕਾ ਲਈਆਂ ਨੇ, ਸਾਰੀਆਂ ਨਹੀਂ। ਕੁਦਰਤ ਕਵਣ ਕਹਾਂ ਵਿਚਾਰ, ਇੱਥੇ ਕੁਦਰਤ ਦਾ ਅਰਥ ਹੈ ਸ਼ਕਤੀ ਤਾਕਤ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ ਫਿਰ ਨੰਨਾ। ਉਸ ਤੋਂ ਅੱਗੇ ਅਸੀਂ ਜੇ ਆਪਾਂ ਚੜ੍ਹਦੇ ਹਾਂ, ਸਾ ਲਾਹੀ ਸਾ ਲਾਹੇ, ਏਤੀ ਸੁਰਤ ਨਾ ਪਾਈਆਂ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਸਿਫਤੀ ਕਹਿਣ ਨਾ ਅੰਤ। ਹੁਣ ਦੇਖੋ ਨੰਨਾ ਸ਼ਬਦ ਵਿੱਚ ਵਰਤਿਆ, ਬਹੁਤਾ ਕਰਮ ਲਿਖਿਆ ਨਾ ਜਾਏ, ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਨਾ ਸਕੈ। ਫਿਰ ਨੰਨਾ, ਹੋਰ ਕੇਤੇ ਤੁਧ ਨੂੰ ਗਾਵਣ, ਛੇ ਮੈਂ ਚਿੱਤ ਨਾ ਆਵਣ। ਗੁਰਮੁਖੋ ਅਖੀਰ ਤੇ ਸ਼ਿਖਰ ਕਰ ਦਿੱਤਾ, ਕਹਿਣ ਲੱਗੇ ਨਾਨਕ ਕਥਨਾ ਕਰੜਾ ਸਾਰ, ਸਾਰ ਦਾ ਅਰਥ ਲੋਹਿਆ, ਇਹਦੇ ਤੋਂ ਸ਼ਬਦ ਬਣਿਆ ਸਰੀਆ। ਕਹਿਣ ਲੱਗੇ ਹੇ ਮੇਰੇ ਮਾਲਕ, ਮੈਂ ਕੀ ਤੇਰੇ ਬਾਰੇ ਬੋਲਾਂ, ਤੁਸੀਂ ਕਹੋਗੇ ਇੰਨਾ ਨੰਨਾ ਵਰਤਿਆ। ਕਹਿੰਦੇ ਨੇ ਸੱਚ ਏਵੇ, ਜਿਵੇਂ ਸਰੀਆ ਲੋਹਿਆ ਦੰਦਾਂ ਨਾਲ ਨਹੀਂ ਚਬਾਇਆ ਜਾ ਸਕਦਾ, ਮੇਰੇ ਮਾਲਕ ਤੇਰੀ ਅਵਸਥਾ ਨੂੰ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਬੇਨਤੀ ਕਰਾਂ, ਦੇਖੋ ਧਿਆਨ ਨਾਲ ਸੁਣਿਓ, ਅਰਥਾਂ ਦਾ ਦਾਵਾ ਨਹੀਂ ਹੁੰਦਾ। ਸ਼ਬਦ ਕਹਿ ਇੰਧਨ ਤੇ ਬੈ ਸੰਤਰ ਭਾਗੈ, ਮਾਟੀ ਕੋ ਜਲ ਦਹਿ ਦਿਸ ਤਿਆਗੈ, ਉੱਪਰ ਚਰਨ ਤਲੈ ਆਕਾਸ਼, ਕੱਟ ਮੈਂ ਕੀਨੋ ਸਿੰਧ ਪ੍ਰਗਾਸ਼। ਨਿੱਕੇ ਜੇ ਘੜੇ ਵਿੱਚ ਸਮੁੰਦਰ ਦਾ ਟਿਕਾਂ ਹੋ ਗਿਆ, ਪ੍ਰਥਮੈ ਮਾਖਣ, ਪਹਿਲਾਂ ਮੱਖਣ ਪੈਦਾ ਕੀਤਾ, ਪਾਛੈ ਜੂਦ, ਮੱਖਣ ਤੋਂ ਬਾਅਦ ਦੁੱਧ ਬਣਿਆ। ਪਰ ਬਾਹਰ ਦਾ ਤਰਕ ਕਹਿੰਦਾ ਦੁੱਧ ਪਹਿਲਾਂ ਹੁੰਦਾ, ਮੱਖਣ ਬਾਅਦ ਵਿੱਚੋਂ ਬਣਦਾ ਹੈ, ਪਰ ਗੁਰੂ ਕਹਿੰਦਾ ਰੱਬ ਦੀ ਖੇਡ ਦੇਖੋ, ਪਹਿਲਾਂ ਮੱਖਣ ਬਣਾਇਆ ਬਾਅਦ ਵੀ ਦੁੱਧ ਬਣ ਗਿਆ, ਦੁੱਧ ਵਿੱਚੋਂ ਮੱਖਣ ਨਿਕਲਦਾ ਦੇਖਿਆ, ਪਰ ਮੱਖਣ ਵਿੱਚੋਂ ਦੁੱਧ ਤਾਂ ਨਹੀਂ ਨਿਕਲਦਾ। ਇਹਦੇ ਅਰਥ ਕੀ? ਪ੍ਰਥਮ ਹੈ ਮਾਖਣ ਪਾਛੈ ਦੂਧ, ਅਗਲੀ ਤੋਕੇ ਮੈਲੋ ਕੀਨੋ ਸਾਬਣ ਸੋਧ, ਮੈਲੇ ਨੂੰ ਇਸ ਤਰ੍ਹਾਂ ਚਿੱਟਾ ਕਰ ਦਿੱਤਾ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਨਾਲ ਧੋਈਏ ਤੇ ਅੰਦਰੋਂ ਚਿੱਟਾ ਨਿਕਲ ਆਉਂਦਾ ਹੈ। ਇਹਦੇ ਭਾਵ ਅਰਥ ਸਾਡੀ ਜ਼ਿੰਦਗੀ ਨਾਲ ਜੁੜੇ ਨੇ, ਹਰ ਇਨਸਾਨ ਦੇ ਜਨਮ ਤੋਂ ਪਹਿਲਾਂ ਨਾਲ ਜੁੜੇ ਨੇ। ਉਹ ਪਵਿੱਤਰ ਬਚਨ ਦੇ ਮੈਂ ਭਾਵ ਅਰਥ ਕਰ ਲੱਗਾ ਕਿ ਈਂਧਨ ਤੇ ਬੈਸੰਤਰ ਭਾਗੈ ਮਾਟੀ ਕੋ ਜਲ ਦੈ ਦਿਸ ਤਿਆਗੇ ਪਹਿਲੀਆਂ ਤੁਕਾਂ। ਸੱਚ ਏਵੇ ਸਾਡਾ ਤਨ ਜਿਸ ਦਿਨ ਮਾਂ ਦੇ ਉਦਰ 'ਚ ਇਹਦੀ ਬਣਤਰ ਬਣ ਰਹੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਕਹਿੰਦੇ ਨੇ ਇਹ ਛੋਟੀਆਂ ਛੋਟੀਆਂ ਲੱਕੜਾਂ ਇਕੱਠੀਆਂ ਹੋ ਰਹੀਆਂ, ਹੱਡੀਆਂ ਬਣਦੀਆਂ ਪਈਆਂ ਨੇ, ਇਹ ਈਂਧਨ ਹੈ। ਕਿਉਂਕਿ ਲੱਕੜ ਤੇ ਮਾਸ ਜਵਲਨ, ਇਹ ਮਾਸ ਤੇ ਹੱਡੀਆਂ ਜਵਲਨਸ਼ੀਲ ਨੇ। ਤਾਂ ਹੀ ਸਾਹਿਬ ਨੇ ਕਿਹਾ, ਹਾੜ ਜਰੈ ਜਿਉਂ ਲਾਕਰੀ, ਕੇਸ ਜਰੈ ਜਿਉਂ ਘਾਸ, ਇਹ ਜਗ ਜਲਤਾ ਦੇਖ ਕੇ ਭਇਓ ਕਬੀਰ। ਉਦਾਸ ਤੁਕ ਵੱਲ ਧਿਆਨ ਦਿਆ ਜੇ ਕਿ ਇਹ ਲੱਕੜਾਂ ਦਾ ਢਾਂਚਾ ਤਿਆਰ ਹੋ ਰਿਹਾ, ਅੰਦਰ ਮਾਂ ਦੇ ਉਧਰ ਵਿੱਚ ਅੱਗ ਦੂ ਸਾਰਿਆਂ ਨਹੀਂ ਜਾਂਦਾ। ਕਹਿੰਦੇ ਨੇ ਕੁਰਬਾਨ ਜਾ ਉਸ ਪਰਮਾਤਮਾ ਤੋਂ ਜਿਹਨੇ ਬਲਦੇ ਹੋਏ ਭੱਠ ਵਿੱਚ ਤੇਰੇ ਤਨ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਈਂਧਨ ਤੇ ਬੈਸੰਤਰ ਭਾਗੈ, ਫਿਰ ਧਿਆਨ ਦਿਆ ਜੇ, ਔਰ ਕੀ ਬਾਤ ਕਹਾਂ ਕਹਿ ਤੋ ਸੋ, ਪੇਟ ਹੀ ਕੇ ਪੱਟ ਬੀਚ ਬਚਾਵੇ। ਹੈ ਅਗਲੀ ਤੁਕ ਹੈ ਕਿ ਮਾਟੀ ਕੋ ਜਲ ਦੈ ਦਿਸ ਤਿਆਗੈ, ਆਹ ਮਿੱਟੀ ਦਾ ਬਣਿਆ ਹੋਇਆ ਸਾਡਾ ਤਨ। ਕਦੀ ਦੇਖੋ ਇਹਨਾਂ ਹੱਥਾਂ ਨੂੰ ਗਲਾਫ ਤੋਂ ਬਿਨਾਂ ਪਾਣੀ ਵਿੱਚ 5-7 ਘੰਟੇ ਹੱਥ ਧੋਵੋ ਜਾਂ ਭਾਂਡੇ ਮਾਂਜੋ, ਕੱਪੜੇ ਧੋਵੋ, ਸਾਡੇ ਹੱਥਾਂ ਦੀਆਂ ਉਂਗਲੀਆਂ ਮਾਸ ਭੁਰਨ ਲੱਗ ਪੈਂਦਾ ਹੈ ਕਿ 10 ਘੰਟੇ ਪਾਣੀ 'ਚ ਹੱਥ ਰੱਖੋਗੇ ਤੇ ਆਹ ਨੁੱਕਰਾਂ ਨਹੁੰ ਦੀਆਂ ਚਿੱਟੀਆਂ ਹੋ ਕੇ ਮਾਸ ਭੁਰੇਗਾ। ਇਹ ਮਿੱਟੀ ਦਾ ਪੁਤਲਾ ਕਈ ਮਖੀਨੇ ਮਾਂ ਦੇ ਉਧਰ ਵਿੱਚ 10 ਪਾਸੇ ਪਾਣੀ ਵਿੱਚ ਡੁੱਬਿਆ ਰਿਹਾ, ਪਰ ਰੱਬ ਨੇ ਇਸ ਮਿੱਟੀ ਨੂੰ ਗਲ ਨਹੀਂ ਦਿੱਤਾ। ਉਹ ਕਿਹੜੀ ਤਾਕਤ ਸੀ? ਈਂਧਨ ਤੇ ਬੈਸੰਤਰ ਭਾਗੈ ਮਾਟੀ ਕੋ ਜਲ ਦੈ ਦਿਸ ਤਿਆਗੈ, ਉੱਪਰ ਚਰਨ ਪੈਰ ਉੱਤੇ ਨੇ, ਤਲੇ ਆਕਾਸ਼ ਇਹਦਾ ਦਸ਼ਮ, ਇਹਦਾ ਸਿਰ ਧਰਤੀ ਵਾਲੇ ਪਾਸੇ ਹੈ, ਉੱਪਰ ਚਰਨ ਤਲੇ ਆਕਾਸ਼ ਘੱਟ ਮੈਂ ਕੀਨੋ ਸਿੰਧ ਪ੍ਰਕਾਸ਼। ਨਿੱਕੀ ਜਿਹੇ ਇੱਕ ਕਤਰੇ ਵਿੱਚ ਰੱਬ ਨੇ ਆਪਣੀ ਹਰਕਤ ਟਿਕਾ ਦਿੱਤੀ, ਨਿੱਕਾ ਜਿਹਾ ਕਤਰਾ, ਨਿੱਕੀ ਜਿਹੀ ਬੂੰਦ, ਘੱਟ ਮੈਂ ਕੀਨੋ ਸਿੰਧ ਪ੍ਰਕਾਸ਼, ਪ੍ਰਥਮ ਹੈ ਮਾਖਨ ਪਾਛੈ ਦੂਧ, ਅਜੇ ਜਨਮ ਨਹੀਂ ਹੋਇਆ ਤੇ ਮਾਂ ਦੇ ਸੀਨੇ ਵਿੱਚ ਇਹਦੀ ਫੀਡ, ਇਹਦੀ ਖੁਰਾਕ ਰੱਬ ਨੇ ਮੱਖਣ ਦੀ ਤਰ੍ਹਾਂ ਜਮਾ ਕੇ ਰੱਖ ਦਿੱਤੀ। ਜਿੱਦਣ ਜਨਮ ਹੋਇਆ ਉਹਨੇ ਮੱਖਣ ਨੂੰ ਢਾਲ ਕੇ ਇਹਦੇ ਵਾਸਤੇ ਦੁੱਧ ਬਣਾ ਦਿੱਤਾ। ਪ੍ਰਥਮ ਹੈ ਮਾਖਨ ਪਾਛੈ ਦੂਧ ਮੈਲੋ ਕੀਨੋ ਸਾਬਣ ਸੂਦ, ਜਿਹੜਾ ਖੂਨ ਤਨ ਤੇ ਕਤਰਾ ਡਿੱਗੇ ਤੇ ਮੈਲਾ ਭਾਸਦਾ ਹੈ, ਉਸੇ ਰੱਬ ਨੇ ਚੇਂਜ ਕਰਕੇ ਚਿੱਟਾ ਦੁੱਧ ਬਣਾ ਦਿੱਤਾ। ਇੰਜ ਬਣਾ ਦਿੱਤਾ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਨਾਲ ਧੋ ਕੇ ਚਿੱਟਿਆਂ ਕੀਤਾ ਜਾਂਦਾ। ਇੱਕ ਬੇਨਤੀ ਕਰਾਂ ਉਸ ਦਰਵੇਸ਼, ਮੈਂ ਸਿਰਫ ਅੱਜ ਦਰਵੇਸ਼ ਸ਼ਬਦ ਦੀ ਅਰਥ ਕਰਨੇ ਚਾਹੁੰਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਸ਼ਬਦ ਅਖੁੱਟ ਅਤੁੱਟ ਖਜ਼ਾਨੇ ਦਾ ਭੰਡਾਰਾ ਹੈ। ਉੱਥੇ ਬਚਨ ਹੈ ਬਾਬਾ ਫਰੀਦ ਸਾਹਿਬ ਮਹਾਰਾਜ, ਉਹਨਾਂ ਦੀ ਸ਼ੁਰੂਆਤ ਮਾਂ ਦੀ ਤਲੀਮ ਤੋਂ ਹੋਈ। ਪਾਵਾਂ ਕਿ ਇਹ ਸੱਜਣ ਕਹਿਣ ਲੱਗ ਪਿਆ ਕੁਛ ਕਿ ਸ਼ੱਕਰ ਵਾਲੀ ਗੱਲ ਨਿਰਮੂਲ ਹੈ। ਇਹ ਗੱਲ ਚੇਤੇ ਰੱਖਿਓ ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਕੁਛ ਬੰਦੇ ਲੋੜ ਨੂੰ ਲੈ ਕੇ ਰੱਬ ਵਾਲੇ ਪਾਸੇ ਤੁਰਦੇ ਨੇ, ਅਤੇ ਜਦੋਂ ਅੰਦਰੋਂ ਕਿਤੇ ਮੁਹੱਬਤ ਬਣ ਜਾਏ ਉਦੋਂ ਲੋੜ ਨਹੀਂ ਲੈਂਦੀ, ਉਦੋਂ ਲੋੜ ਲਗਨ ਬਣ ਜਾਂਦੀ ਹੈ। ਫਿਰ ਸ਼ਬਦ ਸੁਣਿਓ, ਲੋੜ ਨੂੰ ਲੈ ਕੇ ਲੋਕ ਬੰਦਗੀ ਵੱਲ ਤੁਰਦੇ ਨੇ। ਧਰੂ ਕਾਸ ਲਈ ਤੁਰਿਆ? ਉਹਨੇ ਇਹ ਨਹੀਂ ਕਿਹਾ ਮੈਨੂੰ ਰੱਬ ਚਾਹੀਦਾ। ਇੱਕੋ ਗੱਲ ਮਾਂ ਨੂੰ ਪੁੱਛੀ ਕਿ ਕਿਸ ਉੱਦਮ 'ਤੇ ਰਾਜ ਮਿਲੇ, ਸ਼ਤਰੂ ਤੇ ਸਭ ਖੋਵਨ ਮੀਤਾ, ਮਾਂ ਮੈਨੂੰ ਰਾਜ ਕਿਵੇਂ ਮਿਲੇਗਾ? ਮਾਂ ਬੜੀ ਸਿਆਣੀ ਸੀ, ਉਹਨੇ ਸੋਚਿਆ ਬੰਦੇ ਬੱਚੇ ਅੰਦਰ ਇੱਕ ਅੱਗ ਦੀ ਚਿੰਗਾਰੀ ਭਟਕੀ ਹੈ, ਇੱਕ ਜਵਾਲਾ ਬਣ ਲੱਗੀ ਹੈ। ਉਹਨੇ ਕਿਹਾ ਬੇਟਾ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ, ਪਤ ਪੁਨੀਤਾ ਇੱਕ ਲੋੜ ਹੈ। ਬੇਨਤੀ ਕਰਾਂ, ਗੀਤਾ ਵਿੱਚ 4 ਤਰ੍ਹਾਂ ਦੇ ਭਗਤ ਦੱਸੇ ਨੇ, ਇਹ ਵੀ ਮੈਂ ਅੱਗੇ ਆਉਣਾ ਦਰਵੇਸ਼ ਸੰਬੰਧੀ। ਇੱਕ ਨੇ ਆਤੁਰ, ਇੱਕ ਨੇ ਅਰਥਾਂ ਅਰਥੀ, ਤੀਸਰੇ ਨੇ ਜਗਿਆਸੂ ਅਤੇ ਚੌਥੇ ਨੇ ਗਿਆਨੀ। ਬੰਦਾ ਲੋੜ ਨੂੰ ਲੈ ਕੇ ਗੁਰੂ ਕੋਲ ਆਉਂਦਾ ਹੈ। ਸੱਚ ਇਵੇ ਕਈ ਵਾਰੀ ਲੋੜ ਜਦੋਂ ਲਗਨ ਬਣ ਜਾਂਦੀ ਹੈ ਤਾਂ ਫਿਰ ਕਹਿੰਦਾ ਮਾਲਕ ਜੇ ਤੂੰ ਦੁੱਖ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਮੈਂ ਤੇਰੀ ਬੰਦਗੀ ਵੱਲ ਨਾ ਜੁੜਦਾ, ਤੇਰੇ ਦਿੱਤੇ ਹੋਏ ਦੁੱਖ ਨੇ ਮੈਨੂੰ ਅੰਦਰ ਦਾ ਸੁੱਖ ਦੇ ਦਿੱਤਾ। ਲੋੜ ਲਗਨ ਬਣ ਜਾਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਬਾਬਾ ਫਰੀਦ ਸਾਹਿਬ, ਉਹਨਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਬਾਣੀ ਵਿੱਚੋਂ ਥੋੜ੍ਹਾ ਜਿਹਾ ਇਤਿਹਾਸ ਵਿੱਚੋਂ, ਮੈਂ 2 ਘਟਨਾ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਹੋ ਸਕਦਾ ਆਪ ਜੀ ਨੇ ਨਾ ਸੁਣੀਆਂ ਉਹਨੂੰ, ਮੈਂ ਤਾਂ ਕਿਤਾਬ ਦਾ ਹਵਾਲਾ ਦਿੱਤਾ, ਪਰੂਫ ਨੇ। ਇੱਕ ਤਾਂ ਸ਼ੱਕਰ ਵਾਲੀ ਘਟਨਾ ਸੀ, ਸਾਰੇ ਸੋਨੇ, ਪਰ ਲੋੜ ਸ਼ੱਕਰ ਤੋਂ ਸ਼ੁਰੂ ਹੋਈ, ਪਰ ਜਿਸ ਥਾਂ 'ਤੇ ਉਹ ਮਹਾਂਪੁਰਖ ਪਹੁੰਚ ਗਿਆ ਉਹਨੇ ਸ਼ੱਕਰ ਗੁੜ ਖਾਣ ਵਾਲਿਆਂ ਨੂੰ ਕਿਹਾ, ਦੁਨੀਆਂ ਦੇ ਲੋਕ ਜੀਵ ਦੇ ਚਸਕੇ ਬੜੇ ਦੇਖੇ ਨੇ ਚਾਹ ਕੇ, ਆਓ ਮੈਂ ਤੁਹਾਨੂੰ ਅੱਲਾ ਦੀ ਬੰਦਗੀ ਦਾ ਸਵਾਦ ਦੱਸਾਂ। ਜਿੱਦਣ ਰੱਬ ਦੀ ਬੰਦਗੀ ਦਾ ਸਵਾਦ ਆ ਗਿਆ, ਉਦਣ ਸ਼ੱਕਰ ਤੇ ਖੰਡ ਵੀ ਫਿੱਕੇ ਹੋ ਜਾਣ। ਉਹਨਾਂ ਇਹ ਪ੍ਰੋੜਤਾ ਨਹੀਂ ਕੀਤੀ ਸ਼ੱਕਰ ਖਾਓ, ਉਹ ਕਹਿੰਦੇ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਕਿਉਂਕਿ ਬਾਬਾ ਸਾਹਿਬ ਦੀ ਹਿਸਟਰੀ ਨੂੰ ਪੜ੍ਹਦੇ ਹਾਂ, ਸਾਨੂੰ ਇਸਲਾਮ ਫਿਲੋਸਫੀ, ਇਸਲਾਮ ਨਾਲ ਸੰਬੰਧਿਤ ਕੁਝ ਫਕੀਰਾਂ ਦਾ ਜ਼ਿਕਰ ਕਰਨਾ ਪਏਗਾ। ਬਾਬਾ ਫਰੀਦ ਸਾਹਿਬ 18 ਸਾਲ ਦੀ ਉਮਰ 'ਚ ਕੁਰਾਨ ਜ਼ੁਬਾਨੀ ਚੇਤੇ ਕਰ ਲਈ, ਅੱਲਾ ਦੀ ਬੰਦਗੀ ਵੱਲ ਜੁੜੇ। ਇਹਨਾਂ ਦੇ ਪਿੰਡ ਵਿੱਚ ਇੱਕ ਸੱਜਣ ਆਏ, ਉਹਨਾਂ ਦਾ ਨਾਮ ਸ਼ਾਇਦ ਕਦੀ ਕਥਾ ਵਾਚਕਾਂ ਸੁਣਾਇਆ ਹੋਵੇ, ਮੌਲਾਨਾ ਰੂਮ। ਉਹਨਾਂ ਨੇ ਫਾਰਸੀ ਵਿੱਚ ਲਿਖੀ ਹੈ ਮਸਨਵੀ ਰੂਮ, ਉਹਦੇ ਤਰਜਮੇ ਬੜੇ ਹੋਏ ਨੇ, ਅੰਗਰੇਜ਼ੀ ਵਿੱਚ ਵੀ ਨੇ। ਪਰ ਮੌਲਾਨਾ ਰੂਮ ਕੌਣ ਸੀ? ਇਹ ਸ਼ਮਜ਼ ਤਬਰੇਜ਼ ਕੋਲੋਂ ਇਹਨੂੰ ਜਾਗ ਲੱਗੀ ਸੀ। ਸ਼ਮਜ਼ ਤਬਰੇਜ਼ ਦਾ ਤਾਂ ਆਪਾਂ ਜਾਣਦੇ ਕਿ ਜਿਹਦੀ ਖੱਲ ਲਾਈ ਗਈ। ਸ਼ਮਜ਼ ਤਬਰੇਜ਼ ਨੇ ਮੌਲਾਨਾ ਰੂਮ, ਵਿਦਵਾਨ ਬਹੁਤ ਸੀ, ਸੱਚ ਇਵੇਂ ਆਮ ਬੰਦੇ ਨੂੰ ਉਹ ਆਪਣੇ ਨੇੜੇ ਵਿਦਿਆਰਥੀ ਨਹੀਂ ਸੀ ਬਣਾਉਂਦਾ, ਅਤੇ ਮੌਲਾਨਾ ਰੂਮ ਪੜ੍ਹਾ ਰਿਹਾ। ਇਹ ਸਾਰੀ ਮਸਨਵੀ ਵਿੱਚ ਲਿਖਿਆ ਹੈ ਕਿ ਜਦੋਂ ਸ਼ਮਜ਼ ਤਬਰੇਜ਼ ਆਇਆ ਅਤੇ ਉਹਨੇ ਇੰਨੀ ਗੱਲ ਪੁੱਛੀ, ਕਹਿਣ ਲੱਗਾ ਇਹ ਕੀ ਕਰ ਰਹੇ? ਉਹ ਕਿਤਾਬਾਂ ਦੇ ਵਰਕੇ ਪਲਟ ਰਿਹਾ ਸੀ, ਅਤੇ ਮੌਲਾਨਾ ਰੂਮ ਨੂੰ ਆਪਣੇ ਅੱਖਰਾਂ ਦਾ ਹੰਕਾਰ ਸੀ। ਕਹਿਣ ਲੱਗਾ ਜਾ ਉਹ ਫਕੀਰ, ਰੋਟੀ ਮੰਗ ਕੇ ਆਪਣਾ ਪੇਟ ਭਰ, ਉਹ ਇਹ ਉਹ ਗਿਆਨ ਹੈ ਜਿਹਦਾ ਤੈਨੂੰ ਕੋਈ ਪਤਾ ਨਹੀਂ। ਇਹਨੇ ਤਬਰੇਜ਼ ਨੂੰ ਟੀਚਰ ਕੀਤੀ। ਕਹਿੰਦੇ ਨੇ ਸ਼ਮਜ਼ ਤਬਰੇਜ਼ ਨੇ ਸਿਰਫ ਅੱਖ ਭਰ ਕੇ ਦੇਖਿਆ ਅਤੇ ਮੌਲਾਨਾ ਰੂਮ ਦੇ ਖੱਤ ਵਿੱਚ ਜਲਨ, ਇੰਜ ਲੱਗਾ ਜਿਵੇਂ ਕਿਤਾਬ ਨੂੰ ਅੱਗ ਲੱਗਣ ਲੱਗੀ ਏ। ਉਹ ਕਹਿੰਦਾ ਫਕੀਰ ਇਹ ਕੀ? ਕਹਿੰਦਾ ਸਾਰੀ ਜ਼ਿੰਦਗੀ ਤੂੰ ਹੀ ਕਿਤਾਬਾਂ ਦੇ ਵਰਕੇ ਥੱਲੀ ਜਾ, ਇਹ ਉਹ ਕੁਝ ਜਿਹਦੇ ਬਾਰੇ ਤੈਨੂੰ ਕੋਈ ਪਤਾ ਨਹੀਂ। ਮੌਲਾਨਾ ਰੂਮ, ਸ਼ਮਜ਼ ਤਬਰੇਜ਼, ਇਹ ਆਪ ਕਹੋਗੇ ਵੀ ਕਿਉਂ ਸ਼ੁਰੂ ਕੀਤਾ, ਇਹਦਾ ਕਾਰਨ ਹੈ ਕੋਈ? ਇਹਦਾ ਸੰਬੰਧ ਫਰੀਦ ਨਾਲ ਜੁੜਦਾ ਹੈ। ਮੌਲਾਨਾ ਰੂਮ ਸ਼ਮਜ਼ ਤਬਰੇਜ਼ ਦੇ ਪਿੱਛੇ ਤੁਰੇ 2 ਸਾਲ ਤੋਂ ਵੱਧ ਸਮਾਂ, ਸੱਚ ਇਵੇਂ ਮੁਰੀਦ ਬਣ ਕੇ ਤਰਲੇ ਮਾਰੇ। ਏਡਾ ਵੱਡਾ ਵਿਦਵਾਨ ਅਤੇ ਤੁਰਿਆ ਉਸ ਦੇ ਫਿੱਛੇ ਫਿਰਦਾ ਜਿਹੜਾ ਫਕੀਰੀ ਕਮਾ ਰਿਹਾ ਹੈ। ਇੱਥੇ ਇੱਕ ਅਰਜ਼ ਕਰਾਂ, ਵਿਦਵਤਾ ਅਤੇ ਅਨਭਵੀ ਗਿਆਨ ਦੋਨਾਂ 'ਚ ਜ਼ਮੀਨ ਅਸਮਾਨ ਦਾ ਅੰਤਰ ਹੈ। ਵਿਦਵਤਾ ਵੀ ਅੱਖਰ ਬਾਣੀ ਦੇ ਬੋਲਦੀ ਏ ਅਤੇ ਅਨਭਵੀ ਸ਼ਬਦ ਬਾਣੀ ਦਾ ਬੋਲਦਾ ਹੈ। ਬਸ ਇੰਨਾ ਕੁ ਅੰਤਰ ਜੇ ਜਿੰਨਾ ਖੂਹ ਦੀ ਟੈਂਕੀ, ਟੈਂਕੀ ਦਾ ਪਾਣੀ ਅਤੇ ਖੂਹ ਦਾ ਪਾਣੀ ਹੈ। ਥੋੜ੍ਹਾ ਜਿਹਾ ਸਮਝ ਲੈ। ਇਹ ਰਾਤ ਵੀ ਦਾਸ ਅਰਜ਼ ਕਰਕੇ ਆਇਆ ਕਿ ਟੈਂਕੀ ਵਿੱਚ ਵੀ ਪਾਣੀ ਏ, ਖੂਹ ਵਿੱਚ ਵੀ ਪਾਣੀ ਏ। ਅੰਤਰ ਇੰਨਾ ਕਿ ਟੈਂਕੀ ਦਾ ਪਾਣੀ ਉਧਾਰਾ ਮੰਗਿਆ ਹੋਇਆ, ਪ੍ਰੈਸ਼ਰਾਈਜ਼ ਕਰਕੇ ਜ਼ੋਰ ਨਾਲ ਪਾਣੀ ਚੜਾਇਆ ਗਿਆ, ਅਤੇ ਜਿਹਨੇ ਪਾਣੀ ਵੀ ਉਧਾਰਾ ਲਿਆ, ਹੰਕਾਰ ਇੰਨਾ ਕਿ ਮਕਾਨ ਦੀ ਛੱਤ ਉੱਤੇ ਬੈਠੀ। ਪਰ ਖੂਹ ਉਹਨੇ ਉਧਾਰਾ ਨਹੀਂ ਲਿਆ, ਉਹਦੀ ਨਿਮਰਤਾ, ਉਹ ਰਿਹਾ ਵੀ ਜ਼ਮੀਨ ਤੋਂ ਥੱਲੇ, ਜ਼ਮੀਨ ਪੱਟ ਕੇ ਖੂਹ ਬਣਿਆ। ਟੈਂਕੀ ਦਾ ਇੱਕ ਨਲਕਾ, ਇੱਕ ਪਾਈਪ ਖੁੱਲ੍ਹੀ ਰਹਿ ਜਾਏ, ਬੂੰਦ ਬੂੰਦ ਕਰਕੇ ਟੈਂਕੀ ਖਾਲੀ ਹੋ ਜਾਂਦੀ ਏ। ਪਰ ਖੂਹ ਕਹਿੰਦਾ ਕੱਢਣ ਵਾਲਿਆਂ ਤੇਰੀਆਂ ਬਾਹਾਂ 'ਚ ਦਮ ਚਾਹੀਦਾ, ਜਿੰਨਾ ਪਾਣੀ ਕੱਢੇਗਾ ਹੋਰ ਤਾਜ਼ਾ ਪੈਦਾ ਕਰਾਂਗਾ। ਗਿਆਨੀ ਦੇ ਅੱਖਰ ਖਤਮ ਹੋ ਸਕਦੇ ਨੇ, ਅਨਭਵੀ ਦਾ ਗਿਆਨ ਕਦੀ ਬਾਸੀ ਨਹੀਂ ਹੁੰਦਾ, ਬਿਆ ਨਹੀਂ ਹੁੰਦਾ। ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ, ਜਪਜੀ ਸਾਹਿਬ ਕਰਤਾਰਪੁਰ ਤੋਂ ਸ਼ੁਰੂ ਹੋਇਆ। 1539 ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਤਾਰਪੁਰ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ ਕਿ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਬਾਣੀ ਮੁੱਖੋਂ ਉਚਾਰੀਐ, ਹੋਏ ਰੁਸ਼ਨਾਈ ਮਿਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ, ਆਨੰਦ ਸ਼ਬਦ ਉੱਠੇ ਤੁਣਕਾਰਾ, ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਕਰਤਾਰਪੁਰ ਜਪਜੀ ਸਾਹਿਬ ਪੜ੍ਹਿਆ ਜਾਂਦਾ ਹੈ। ਅੱਖਰ ਤਾਂ ਹੀ ਨੇ 38 ਪੌੜੀਆਂ ਨੇ, ਲਿਖਣ ਵਾਲਿਆਂ ਨੇ ਸੈਂਕੜੇ ਟੀਕੇ ਕਰ ਦਿੱਤੇ, ਪਰ ਸੱਚ ਇਵੇਂ ਅਨਭਵੀ ਗਿਆਨ ਇਹੋ ਜਿਹਾ ਹੈ, ਸਦੀਆਂ ਤੱਕ ਪੜ੍ਹਿਆ ਜਾ ਰਿਹਾ ਹੈ। ਕਦੀ ਕਿਸੇ ਨੇ ਕਿਹਾ ਰੋਜ਼ ਜਪਜੀ ਸਾਹਿਬ ਪੜ੍ਹਦੇ ਹਾਂ ਇਹ ਤਾਂ ਬਾਸੀ ਹੋ ਗਿਆ, ਇਹ ਤਾਂ ਬਹਿਆ ਹੋ ਗਿਆ? ਨਹੀਂ, ਗੁਰੂ ਦਾ ਅਨਭਵੀ ਗਿਆਨ ਕਦੀ ਵੀ ਬਾਸੀ ਨਹੀਂ ਹੁੰਦਾ, ਜਦੋਂ ਵੀ ਕੋਈ ਪੜ੍ਹੇਗਾ ਉਹਦੇ ਅੰਦਰ ਉਹ ਤਾਜ਼ਗੀ ਪੈਦਾ ਕਰੇਗਾ। ਇਹ ਅਨਭਵੀ ਹੈ, 35 ਅੱਖਰ। ਖੂਹ ਦਾ ਆਪਣਾ ਅਨੁਭਵ ਹੈ, ਸ਼ਮਜ਼ ਤਬਰੇਜ਼ ਦਾ ਆਪਣਾ ਅਨੁਭਵ ਸੀ। ਮੌਲਾਨਾ ਰੂਮ ਉਹਦੇ ਪਿੱਛੇ ਚੱਲਿਆ। 2 ਸਾਲ ਬਾਅਦ ਉਹਨੇ ਕਿਹਾ ਅੱਖਰਾਂ ਦਾ ਹੰਕਾਰ ਛਾਤੀ 'ਤੇ ਚੁੱਕਣ ਵਾਲਿਆ, ਅੱਖਰਾਂ ਦਾ ਹੰਕਾਰ ਆਪਣੇ ਸਿਰ 'ਤੇ ਚੁੱਕਣ ਵਾਲਿਆ, ਕਦੀ ਗਿਰਵਾਨ ਵੀ ਝਾਤੀ ਮਾਰ ਕੇ ਦੇਖ ਤੇਰਾ ਅੰਦਰ ਕਿੱਥੇ ਟਿਕਿਆ ਹੈ। ਸ਼ਾਇਦ ਇਹੀ ਸ਼ਬਦ ਬਾਬੇ ਫਰੀਦ ਨੇ ਆਪਣੀ ਰਚਨਾ 'ਚ ਕਿਹਾ, ਜੇ ਤੂੰ ਅਕਲ ਲਤੀਫ, ਲਤੀਫ ਦਰ ਤੇ ਸੂਖਸ਼ਮ ਬਰੀਕ, ਜੇ ਰੱਬ ਨੇ ਤੈਨੂੰ ਅਕਲ ਬਰੀਕ ਦਿੱਤੀ ਏ, ਕਾਲੇ ਲੇਖ ਨਾ ਲੇਖ ਆਪ ਨੇੜੇ ਗਿਰੀਵਾਨ ਮੈਂ ਸਿਰ ਨੀਵਾਂ, ਕਰ ਦੇਖ ਲਤੀਫ ਅਕਲ ਵਾਲੇ ਆਪਣੇ ਅੰਦਰ ਝਾਤੀ ਮਾਰ। ਬਾਬਾ ਸਾਹਿਬ ਸ਼ਮਸ਼ ਤਬਰੇਜ਼ ਤੋਂ ਮੌਲਾਨਾ ਰੂਮ ਨੂੰ ਮਿਲੀ ਬਖਸ਼ਿਸ਼। ਮੌਲਾਨਾ ਰੂਮ ਨੇ ਆਪਣੇ ਨਾਮ ਨਾਲ ਜੋੜਿਆ ਤਬਰੇਜ਼ੀ, ਉਹਦੀ ਮਸਨਵੀ ਦਾਸ ਨੂੰ ਪੜ੍ਹਨ ਦਾ ਮੌਕਾ ਮਿਲਿਆ। ਫਾਰਸੀ ਵਿੱਚ ਤਾਂ ਨਹੀਂ, ਤਰਜਮਾ ਪੜ੍ਹਿਆ ਮੈਂ ਪੰਜਾਬੀ 'ਚ। ਉਹਨੇ ਆਰੰਭ 'ਚ ਲਿਖਿਆ ਹੈ ਕਿ ਮੁਲਾਣਿਓ, ਸ਼ਬਦ ਵਰਤਿਆ ਮੁਲਾਣਿਓ, ਕੁਰਾਨ ਵਿੱਚ ਜਿਤਨਾ ਵੀ ਮਗਜ਼ ਸੀ, ਮਗਜ਼ ਆਪਾਂ ਸਮਝਨੇ, ਜਿਤਨਾ ਮਗਜ਼ ਸੀ ਮੈਂ ਆਪਣੇ ਗ੍ਰੰਥ ਮਸਨਵੀ ਵਿੱਚ ਪਾ ਦਿੱਤਾ ਹੈ, ਹੱਡੀਆਂ ਬਾਕੀ ਰਹਿ ਦਿੱਤੀਆਂ ਨੇ ਸ਼ਰਈ ਮੁਲਾਣਿਆਂ ਦੇ ਚੂੰਡਣ ਵਾਸਤੇ। ਕਹਿੰਦਾ ਤੁਸੀਂ ਹੱਡੀਆਂ ਚੂੰਡੋ, ਮੈਂ ਮਗਜ਼ ਵਿੱਚੋਂ ਕੱਢ ਲਿਆ। ਤਤ ਗਿਆਨ ਦੀ ਉਹਨੇ ਗੱਲ ਕੀਤੀ। ਇਹ ਮੌਲਾਨਾ ਰੂਮ ਤਬਰੇਜ਼ੀ ਬਾਬੇ ਫਰੀਦ ਦੇ ਪਿੰਡ ਆਏ। ਪਹਿਲੀ ਝਲਕ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਕੁਰਾਨ ਚੇਤੇ ਸੀ, ਬਾਬਾ ਫਰੀਦ ਦਾ ਇੱਕ ਨਾਮ ਬਚਪਨ ਦਾ ਹੋਰ ਸੀ। ਇਹ ਧਿਆਨ ਰੱਖਿਓ, ਪੜ੍ਹਿਓ, ਦਰਵੇਸ਼ੀ ਗਾਖੜੀ ਇੱਕ ਕਿਤਾਬ ਹੈ ਪ੍ਰਿੰਸੀਪਲ ਸਤਬੀਰ ਸਿੰਘ, ਉਹਦੇ ਵਿੱਚ ਬਾਬੇ ਫਰੀਦ ਦੇ ਚੈਪਟਰ 'ਚ ਲਿਖਿਆ ਹੈ ਕਿ ਬਚਪਨ ਵਿੱਚ ਇਹਨੂੰ ਕਹਿੰਦੇ ਸਨ ਕਾਜ਼ੀ ਬੱਚਾ ਦੀਵਾਨਾ। ਕਾਜ਼ੀ ਦਾ ਪੁੱਤਰ ਹੈ ਅਤੇ ਦੀਵਾਨਾ ਦਾ ਅਰਥ ਰੱਬ ਦਾ ਇਸ਼ਕ ਲੱਗ ਗਿਆ ਹੈ। ਮੌਲਾਨਾ ਰੂਮ ਆਏ, ਉਹਨਾਂ ਨੇ ਪਿੰਡ ਵਿੱਚ ਆ ਕੇ ਪੁੱਛਿਆ ਕੋਈ ਐਸਾ ਹੈ ਕਿਹੜਾ ਰੱਬ ਨੂੰ ਇਸ਼ਕ ਕਰਦਾ ਹੋਵੇ ਸੀਨੇ ਤੋਂ? ਅਤੇ ਕਹਿੰਦੇ ਨੇ ਉਸ ਵਕਤ ਲੋਕਾਂ ਕਿਹਾ ਇੱਕ ਕਾਜ਼ੀ ਦਾ ਪੁੱਤਰ ਹੈ ਫਰੀਦੁਦੀਨ, ਉਹਨੂੰ ਅੰਦਰੋਂ ਚਾਟਕ ਚੇਟਕ ਜ਼ਰੂਰ ਲੱਗੀ ਹੈ। ਉਹਨੂੰ ਬੁਲਾਇਆ, ਕਹਿੰਦੇ ਨੇ ਮੌਲਾਨਾ ਰੂਮ ਦੇ ਹੱਥ 'ਚ ਅਨਾਰ ਸੀ, ਇਹਨੂੰ ਕਰਾਮਾਤ 'ਚ ਲੈ ਕੇ ਖੰਡਨ ਨਾ ਕਰ ਬੈਣ, ਹੱਥ 'ਚ ਅਨਾਰ ਸੀ। ਕਹਿਣ ਲੱਗੇ ਬੇਟਾ ਇਹ ਅਨਾਰ ਸਾਰਿਆਂ ਵਿੱਚ ਤਕਸੀਮ ਕਰ ਦੇ, ਵੰਡ ਦੇ। ਬਾਬਾ ਸਾਹਿਬ ਨੇ ਉਸ ਅਨਾਰ ਨੂੰ ਤੋੜਿਆ, ਇੱਕ ਇੱਕ ਦੋ ਦੋ ਦਾਣੇ ਲੋਕਾਂ ਨੂੰ ਵੰਡਣ ਲੱਗੇ। ਇੱਕ ਦਾਣਾ ਖੱਥੋਂ ਛੁੱਟ ਕੇ ਜ਼ਮੀਨ 'ਤੇ ਡਿੱਗਾ, ਮਿੱਟੀ ਨਾਲ ਭਰਿਆ ਸੀ, ਸਾਰਾ ਅਨਾਰ ਵੰਡ ਦਿੱਤਾ, ਡਿੱਗੇ ਹੋਏ ਦਾਣੇ ਨੂੰ ਪੂੰਝ ਕੇ ਮੂੰਹ 'ਚ ਪਾਇਆ। ਅਤੇ ਕਹਿੰਦੇ ਨੇ ਰੂਹਾਨੀਅਤ ਦੀ ਪਹਿਲੀ ਝਲਕ ਸੀ ਅੰਦਰ ਫੁਰਨਾ ਆਇਆ, ਮਨਾ ਤੂੰ ਸਾਰਾ ਅਨਾਰ ਵੰਡ ਦਿੱਤਾ, ਇੱਕ ਦਾਣਾ ਖਾਧਾ ਅਤੇ ਝਲਕਾਂ ਪੈਣ ਲੱਗੀਆਂ, ਜੇ ਸਾਰਾ ਅਨਾਰ ਤੂੰ ਖਾ ਲੈਂਦਾ। ਨਾਲ ਹੀ ਮੌਲਾਨਾ ਰੂਮ ਨੇ ਕਿਹਾ ਬੇਟਾ ਆਪਣੇ ਖਿਆਲੋਂ ਪਰ ਰੋਕ ਲਗਾਓ, ਦਾਣੇ ਸੈਂਕੜੇ ਸਨ ਪਰ ਕੰਮ ਦਾ ਇੱਕੋ ਸੀ, ਜਿਹੜਾ ਕੰਮ ਦਾ ਸੀ ਉਹ ਤੈਨੂੰ ਮਿਲ ਗਿਆ, ਜਿਹੜਾ ਕੰਮ ਦਾ ਸੀ ਉਹ ਤੈਨੂੰ ਨਸੀਬ। ਮੈਂ ਤਾਂ ਅਰਜ਼ ਕੀਤੀ, ਕਈਆਂ ਨੇ ਹੋ ਸਕਦਾ ਕਹਿਣਾ ਹੋਵੇ ਤਾਂ ਸੁਣੀ ਨਹੀਂ, ਮੈਂ ਬੇਨਤੀ ਕਰਾਂਗਾ ਕਿ ਪੜ੍ਹੋ ਉਹਨਾਂ ਪੁਰਾਤਨ ਗ੍ਰੰਥਾਂ। ਉਹਨਾਂ ਕਿਹਾ ਜੋ ਸੱਚ ਸੀ ਉਹ ਤੈਨੂੰ ਮਿਲਿਆ। ਬਾਬਾ ਫਰੀਦ ਸਾਹਿਬ ਕਾਬਲ ਦੀ ਧਰਤੀ 'ਤੇ ਪੜ੍ਹਨ ਗਏ, ਬਾਬਾ ਫਰੀਦ ਸਾਹਿਬ ਮੁਲਤਾਨ ਪੜ੍ਹਨ ਗਏ, ਇੱਥੋਂ ਬਾਅਦ ਇਹ ਦਿੱਲੀ ਆਏ ਅਤੇ ਦਿੱਲੀ ਇਹਨਾਂ ਦੀ ਮੁਲਾਕਾਤ ਹੋਈ ਖਵਾਜ਼ਾ ਕਾਕੀ ਦੇ ਨਾਲ। ਉਹਨਾਂ ਬਾਰੇ ਪੂਰਾ ਨਾਮ ਹੈ ਖਵਾਜ਼ਾ ਕੁਤਬਦੀਨ ਬਖਤਿਆਰ ਕਾਕੀ। ਇੱਥੋਂ ਬਾਬੇ ਫਰੀਦ ਨੂੰ ਰੂਹਾਨੀਅਤ ਦੀ ਹੋਰ ਚਿਣਗ ਲੱਗੀ। ਫਰੀਦ ਬੰਦਗੀ ਵਾਲੇ ਪਾਸੇ ਤੁਰ ਪਏ, ਇਹਨਾਂ ਨੇ ਰੱਜ ਕੇ ਬੰਦਗੀ ਕੀਤੀ। ਇੱਕ ਘਟਨਾ ਦਾਸ ਹੋਰ ਕਹਿ ਦਿੰਦਾ, ਜਦੋਂ ਬੰਦਗੀ ਵੱਲ ਤੁਰੇ, ਸਿਮਰਨ ਵੱਲ ਤੁਰੇ, ਕਹਿੰਦੇ ਦੇਰ ਵਿੱਚ ਇੱਕ ਤੜਫ ਸੀ। ਇਹ ਮੈਂ ਆਉਣ ਵਾਲੇ ਦਿਨਾਂ 'ਚ ਜੇ ਆਪ ਇਜਾਜ਼ਤ ਦਿਓਗੇ ਤਾਂ ਚਾਰ ਦਿਨ ਕੇਵਲ ਬਾਬਾ ਫਰੀਦ 'ਤੇ ਆਪਾਂ ਬੋਲ ਲਈਏ, ਜੇ ਕਹੋਗੇ ਤਾਂ। ਦੇਖੋ ਉੱਥੇ ਉਹਨਾਂ ਨੂੰ ਇੱਕ ਰੂਹਾਨੀਅਤ ਦੀ ਚਿਨਗ ਮਿਲੀ। ਉਹ ਬੰਦਗੀ ਵਾਲੇ ਪਾਸੇ ਤੁਰੇ, ਉਸ ਨੌਜਵਾਨ ਦਾ ਖਿਰਦਾ ਬਿਰਹਾ ਦੀ ਪੀੜ ਨਾਲ ਭਰਪੂਰ ਹੋ ਉੱਠਿਆ ਅਤੇ ਉੱਚੀ ਉੱਚੀ ਗਾ ਉੱਠਿਆ ਕਿ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਪ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਖਵਾਜ਼ਾ ਬਖਤਿਆਰ ਕਾਕੀ ਸਾਹਿਬ ਕਹਿੰਦੇ ਨੇ ਬੇਟਾ ਕਾਲਾ ਨਾ ਪਓ, ਸਾਬਰਾਂ ਦੇ ਰਾਹ ਹੋ, ਸਬਰ ਵਾਲਿਆਂ ਦੇ ਰਾਹ ਚੱਲ, ਅਜੇ ਜਿਹਨੂੰ ਭਾਲਣਾ ਆਇਆ ਨਹੀਂ ਉਦਾਸ ਹੋ ਕੇ ਛੱਡ ਨਾ ਦੇਈਂ, ਕਿਉਂਕਿ ਹਰ ਕਾਲੀ ਹਨੇਰੀ ਰਾਤ ਤੋਂ ਬਾਅਦ ਪ੍ਰਭਾਤ ਜ਼ਰੂਰ ਹੁੰਦੀ ਹੈ। ਤੁਰਿਆ ਰਹੋ ਜੇ, ਉਹ ਬੰਦਗੀ ਵੱਲ ਤੁਰੇ। ਕੁਝ ਸਾਲਾਂ ਬਾਅਦ ਘਰ ਆਏ, ਮਾਂ ਮੈਂ ਕਹਿੰਦਾ ਇੰਨੀ ਸਿਆਣੀ ਹੈ, ਤਿੰਨ ਵਾਰੀ ਫਰੀਦ ਪੜ੍ਹ ਕੇ ਘਰ ਆਉਂਦੇ ਨੇ, ਅਤੇ ਮਾਂ ਕਹਿੰਦੀ ਅਜੇ ਮੁਰਸ਼ਦ ਕੋਲ ਨਾ ਜਾਈਂ, ਕਿਉਂਕਿ ਤੇਰੇ ਤਨ ਵਿੱਚ ਅਜੇ ਉਹ ਤਾਕਤ ਨਹੀਂ ਪੈਦਾ ਹੋਈ ਕਿ ਮੁਰਸ਼ਦ ਦੇ ਬਚਨਾਂ ਤੂੰ ਸਹਾਰ ਸਕੇ, ਕਿਉਂਕਿ ਮੁਰਸ਼ਦ ਦੇ ਬਚਨ ਸਹਾਰਨੇ ਕੋਈ ਛੋਟੀ ਗੱਲ ਨਹੀਂ। ਸੱਚ ਇਹ ਜੇ ਕਿ ਲੋਕ ਗੋਲੀਆਂ ਖਾ ਸਕਦੇ ਨੇ, ਤਲਵਾਰਾਂ ਤੀਰ ਅਤੇ ਨੇਜੇ ਖਾ ਸਕਦੇ ਨੇ, ਪਰ ਗੁਰੂ ਦਾ ਸ਼ਬਦ ਉਹ ਸਹਾਰ ਸਕਦਾ ਜਿਹੜਾ ਮਰਜ਼ੀ ਬੜਾ ਹੋਵੇਗਾ। ਕਬੀਰ ਚੋੜ ਸਹੇਲੀ ਸੇਲ ਕੀ ਲਾਗਤ ਲੇ ਉਸਾਸ, ਚੋੜ ਸਹਾਰੇ ਸ਼ਬਦ ਕੀ ਤਾਸ਼ ਗੁਰੂ ਮੈਂ, ਦਾਸ ਇਹਨੂੰ ਕਿਹਾ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਇ ਗਿਰ ਪਰਿਆ ਪਰਾ ਕਰੇ ਜੇ ਸ਼ੇਖ। ਕਬੀਰ ਗੁੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ, ਕਹਿਣ ਲੱਗੇ ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਇਹਨੂੰ ਗੁਰੂ ਰਾਮਦਾਸ ਨੇ ਕਿਹਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ। ਮਾਂ ਨੇ ਕਿਹਾ ਪੁੱਤ ਅਜੇ ਉਹ ਗੱਲ ਨਹੀਂ ਬਣੀ। ਕਹਿੰਦੇ ਨੇ ਫਰੀਦ ਆਏ ਵਾਪਸ। ਇਹ ਜਿਹੜੀ ਦਾਸ ਘਟਨਾ ਸੁਣਾਉਣ ਲੱਗਾ ਕੱਲੀ ਕਹਾਣੀ ਨੇ, ਇਹ ਗੋਸ਼ਟ ਬਾਬੇ ਫਰੀਦ ਦੀ ਘਟਨਾ ਹੈ। ਕਹਿੰਦੇ ਨੇ ਕੇਸਾਂ ਲੰਬੇਰੇ, ਮਾਂ ਨੇ ਇੱਕ ਗੱਲ ਕਹੀ ਪੁੱਤ ਆ ਮੈਂ ਤੇਰੇ ਕੇਸਾਂ ਨੂੰ ਤੇਲ ਲਾ ਦਿਆਂ, ਤੇਰੇ ਵਾਲਾਂ ਨੂੰ ਤੇਲ ਲਾ। ਕਹਿੰਦੇ ਨੇ ਕੋਲ ਭਰਜਾਈ ਸੀ, ਉਹਨੇ ਸ਼ਬਦ ਕਿਹਾ ਲਿਆ ਫਰੀਦ ਕਈ ਦਿਨਾਂ ਤੋਂ ਬਾਅਦ ਆਇਆ ਕੇਸਾਂ ਤੇਰਿਆਂ ਨੂੰ ਮੈਂ ਤੇਲ ਲਾਨੀ ਖਾਂ। ਜਦੋਂ ਕਹਿੰਦੇ ਤੇਲ ਲਾਉਣ ਲੱਗੀ ਭਰਜਾਈ, ਮਾਂ ਕੋਲ ਬੈਠੀ ਸੀ ਮਰੀਅਮ, ਕਹਿੰਦੇ ਨੇ ਇਹਦੇ ਕੰਨਾਂ 'ਚ ਇੱਕ ਆਵਾਜ਼ ਪਈ ਢੋਲ ਵੱਜਣ ਦੀ, ਬੜੀ ਉੱਚੀ ਸਾਰੀ ਆਵਾਜ਼ ਢੋਲ ਵੱਜਿਆ। ਉਸ ਵਕਤ ਮਾਂ ਨੇ ਪੁੱਤਰ ਨੂੰ ਟਣਕਾਉਣਾ ਚਾਹਿਆ, ਉੱਥੇ ਸ਼ਬਦ ਲਿਖਿਆ ਖਣੀ ਅੰਮਾ, ਇਸ ਉਸ ਗੋਸ਼ਟ 'ਚ ਲਿਖਿਆ ਸ਼ਬਦ ਮਾਂ ਲਈ ਵਰਤਿਆ ਖਣੀ ਅੰਮਾ, ਇਹ ਢੋਲ ਕਿਸ ਤਰ੍ਹਾਂ ਵੱਜਦਾ ਪਿਆ ਹੈ। ਮਾਂ ਦੇਖੋ ਮਾਂ ਵਰਗਾ ਉਸਤਾਦ ਕਿਹੜਾ ਹੋਵੇਗਾ ਫਰੀਦ ਦਾ। ਉਸੇ ਵਕਤ ਟਣਕਾਉਣ ਲਈ ਕਹਿਣ ਲੱਗੀ ਪੁੱਤਰ ਕਿਤੇ ਤੂੰ ਅੰਦਰੋਂ ਅਫਸੋਸ ਨਾ ਕਰ ਬਈ, ਤੇਰੇ ਭਰਾ ਮੁਰੀਦ ਨੇ ਇੱਕ ਨਵਾਂ ਚੱਕ ਬੰਨਿਆ ਹੈ। ਚੱਕ ਆਪਾਂ ਸਮਝਦੇ ਹਾਂ ਪਿੰਡ ਜਾਂ ਸ਼ਹਿਰ ਜਾਂ ਨਗਰ, ਤੇਰੇ ਭਰਾ ਮੁਰੀਦ ਨੇ ਇੱਕ ਚੱਕ ਬੰਨਿਆ ਅਤੇ ਦੇਖ ਉਹਨੂੰ ਚੱਕ ਬੰਨਣ ਲੱਗਿਆ ਉਹਨੇ ਖੁਸ਼ੀ ਲਈ ਢੋਲ ਵਜਾਇਆ ਅਤੇ ਨਾਲ ਕਹਿੰਦੀ ਏ ਦੇਖੋ ਅੱਲਾਹ ਦੇ ਰੰਗ, ਤੂੰ ਵੀ ਮੇਰੇ ਪੇਟੋਂ ਜੰਮਿਆ, ਉਹ ਵੀ ਮੇਰੇ ਪੇਟੋਂ ਜੰਮਿਆ। ਉਹ ਚੱਕ ਬੰਨਦਾ ਪਿਆ, ਉਹਦੇ ਪਿੰਡ ਵੱਸਦੇ ਨੇ ਅਤੇ ਢੋਲ ਵੱਜਦੇ ਨੇ। ਅਤੇ ਕਹਿਣ ਲੱਗੇ ਅਣੀ ਅੰਮਾ ਕਿੰਨੇ ਕੋਹ ਤੋਂ, ਕਹਿਣ ਲੱਗੀ ਪੁੱਤ ਤਿੰਨ ਕੋਹਾਂ 'ਤੇ ਚੱਕ ਵੱਜਿਆ, ਇਹ ਤਿੰਨ ਕੋਹਾਂ ਤੋਂ ਢੋਲ ਦੀ ਆਵਾਜ਼ ਆਉਂਦੀ। ਉਸ ਵਕਤ ਫਰੀਦ ਨੇ ਆਪਣੇ ਕੇਸ ਬਾਹਨ ਵਾਲੇ ਇੱਕ ਪਾਸੇ ਕੀਤੇ, ਕਹਿਣ ਲੱਗੇ ਅੰਮਾ ਮੁਰੀਦ ਦਾ ਚੱਕ ਵੱਜਿਆ, ਉਹਦਾ ਢੋਲ ਤਿੰਨ ਕੋਹਾਂ ਤੋਂ ਸੁਣਾਈ ਦਿੰਦਾ। ਫਰੀਦ ਦਾ ਢੋਲ ਅਜੇ ਕਸੀਂਦਾ ਪਿਆ ਹੈ, ਫਰੀਦ ਦਾ ਢੋਲ ਅਜੇ ਗੰਢੀਂਦਾ ਪਿਆ ਹੈ। ਨਾਲ ਇੱਕ ਸ਼ਬਦ ਕਹਿ ਦਿੱਤਾ, ਮਾਂ ਜਿੱਦਣ ਫਰੀਦ ਦਾ ਢੋਲ ਵੱਜੇਗਾ ਤਿੰਨ ਕੋ ਨਹੀਂ ਤਿੰਨਾਂ ਲੋਕਾਂ ਵਿੱਚ ਆਵਾਜ਼ ਸੁਣਾਈ ਦੇ। ਸੱਚ ਏਵੇ ਉਸ ਮਹਾਂਪੁਰਖ ਨੇ ਬੰਦਗੀ ਸ਼ਿਖਰ ਦੀ ਕੀਤੀ। ਉਹਨਾਂ ਨੇ ਆਪਣੀ ਰਸਨਾ ਤੋਂ, ਮੈਂ ਸ਼ਬਦ ਵੱਲ ਆਉਣਾ ਜੋ ਭਾਈ ਸਾਹਿਬ ਗਾ ਕੇ ਗਏ ਨੇ, ਆਪ ਲੀਏ ਲੜਲਾਏ ਦਰ ਦਰਵੇਸ਼, ਇਹਨਾਂ ਨੇ ਆਪਣੀ ਰਸਨਾ ਤੋਂ ਅਰਬੀ ਵਿੱਚ ਵੀ ਰਚਨਾ ਕੀਤੀ ਹੈ। ਉਸ ਗ੍ਰੰਥ ਵਿੱਚ ਅਰਬੀ ਦੇ ਵੀ ਸ਼ਬਦ ਨੇ। ਇਹਨਾਂ ਦਾ ਵਿਆਹ ਦਿੱਲੀ ਦੇ ਬਾਦਸ਼ਾਹ ਨਸੀਰੂਦੀਨ ਉਹਦੀ ਬੇਟੀ ਦੇ ਨਾਲ ਹੋਇਆ ਹੈ। ਉਹਦੇ ਬਾਰੇ ਖਜ਼ਰੋ ਬਾਨਾ ਵੀ ਕਿਹਾ ਜਾਂਦਾ। ਕਈਆਂ ਨੇ ਲਿਖਿਆ ਗਿਆਸੂਦੀਨ ਬਲਬਨ ਦੀ ਬੇਟੀ ਨਾਲ ਵਿਆਹ ਹੋਇਆ ਪਹਿਲਾ ਨਿਕਾਹ। ਕਹਿੰਦੇ ਨੇ ਜਦੋਂ ਬਾਬੇ ਫਰੀਦ ਦਾ ਨਿਕਾਹ ਹੋਇਆ ਤੇ 300 ਬਾਂਦੀ 300 ਨੌਕਰ ਇਹਨਾਂ ਦੀ ਬੇਗਮ ਨੂੰ ਉਹਦੇ ਪਿਤਾ ਨੇ ਦਿੱਤੇ, ਕਿਉਂਕਿ ਬਾਦਸ਼ਾਹ ਦੀ ਧੀ ਵਿਆਹ ਕੇ ਫਕੀਰ ਦੇ ਘਰ ਆਈ। ਮੈਂ ਪੜ੍ਹ ਕੇ ਹੈਰਾਨ ਹੋਇਆ ਕਿ ਬੇਗਮ ਆਈ ਫਰੀਦੂਦੀਨ ਘਰ 'ਚ ਨੇ। ਪਹਿਲੀ ਰਾਤ, ਖਿਮਾ ਕਰਿਓ ਜੋ ਮੈਂ ਸ਼ਬਦ ਕਹਿ ਰਿਹਾ ਨੂੰ ਕਿਸੇ ਵਾਸ਼ਨਾ ਵੱਲ ਖਿੱਚਿਓ ਨਾ। ਪਹਿਲੀ ਰਾਤ ਮੁਸੱਲਾ ਵਿਛਾਇਆ, ਸਾਰੀ ਰਾਤ ਅੱਲਾਹ ਦੀ ਇਬਾਦਤ ਕਰਦੇ ਰਹੇ। ਦੂਸਰੀ ਰਾਤ ਫਿਰ ਅੱਲਾਹ ਦੀ ਯਾਦ ਵਿੱਚ, ਤੀਜੀ ਰਾਤ ਫਿਰ ਅੱਲਾਹ ਦੀ ਯਾਦ 'ਚ। ਅਤੇ ਉਸ ਬੀਬੀ ਨੇ ਇੰਨੀ ਸਬਰ ਵਾਲੀ ਸੀ, ਉਹਨੇ ਥੱਲੇ ਬੈਠ ਕੇ ਸਿਜਦੇ ਦੀ ਤਰ੍ਹਾਂ ਜਿਵੇਂ ਮੁਸਲਮਾਨ ਕਰਦੇ ਨੇ ਆਪਣੇ ਹੱਥ ਜੋੜ ਕੇ ਦੁਆ ਕਰਦਿਆਂ ਕਿਹਾ ਕਿ ਮੈਂ ਤੁਹਾਡਾ ਲੜ ਪਕੜਿਆ ਹੈ, ਮੇਰੀ ਬਾਂਦੀ ਤੋਂ ਕੀ ਗੁਸਤਾਖੀ ਹੋ ਗਈ ਕਿ ਤੁਸੀਂ ਮੇਰੇ ਵੱਲ ਨਜ਼ਰ ਭਰ ਕੇ ਵੀ ਨਹੀਂ ਦੇਖਿਆ। ਫਰੀਦ ਨੇ ਅੱਗੋਂ ਗੱਲ ਕੇ ਕਹਿਣ ਲੱਗੇ, ਚੇਤੇ ਰੱਖੀ ਤੂੰ ਇੱਕ ਬਾਦਸ਼ਾਹ ਦੀ ਬੇਟੀ ਹੈ, ਮੈਂ ਫਕੀਰੀ ਕਮਾਉਣ ਵਾਲਾ ਇੱਕ ਦਰਵੇਸ਼ ਹਾਂ। ਤੇਰੇ ਬਾਪ ਨੇ 300 ਨੌਕਰ ਨਾਲ ਭੇਜਿਆ ਹੈ, ਪਰ ਚੇਤੇ ਰੱਖੀ ਮੈਂ ਅੱਲਾਹ ਤੋਂ ਬਿਨਾਂ ਕਦੀ ਕਿਸੇ ਦੇ ਸਹਾਰੇ ਨਹੀਂ ਚੱਲਿਆ। ਜੇ ਮੇਰੇ ਨਾਲ ਤੁਰ ਨਹੀਂ, ਜੋ ਕੁਝ ਬਾਪ ਨੇ ਲੱਖਾਂ ਦਿੱਤਾ ਹੈ ਇਹ ਵਾਪਸ ਕਰ ਦੇ, ਕਿਉਂਕਿ ਅੱਲਾਹ ਦੇ ਸਹਾਰੇ ਜੀਆਂਗੇ, ਇਹੀ ਆਪਣੀ ਅਸਲੀ ਜ਼ਿੰਦਗੀ ਹੋਵੇਗੀ। ਉਸ ਬੀਬੀ ਨੇ ਸਭ ਕੁਝ ਵਾਪਸ ਮੋੜਿਆ। ਮੈਂ ਹੈਰਾਨ ਹੋਇਆ ਪੜ੍ਹ ਕੇ, ਭੂਰੇ ਰੰਗ ਦਾ ਕੁਰਤਾ ਪਾਇਆ, ਕਾਲੇ ਰੰਗ ਦੀ ਉਹਨੇ ਸਲਵਾਰ ਪਾਈ, ਅਤੇ ਸਾਰੀ ਜ਼ਿੰਦਗੀ ਬਾਬੇ ਫਰੀਦ ਨਾਲ ਬੰਦਗੀ ਕਰਦਿਆਂ ਉਹਨੇ ਕੱਢ ਦਿੱਤੀ। ਬਾਬਾ ਫਰੀਦ ਸਾਹਿਬ ਨੇ ਆਪਣੀ ਮੁਬਾਰਕ ਰਸਨਾ ਤੋਂ ਅਨੇਕਾਂ ਬਚਨ ਕੀਤੇ ਨੇ। ਇੱਕ ਉਹਨਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਨੇ, ਇਹ ਚਾਰ ਸ਼ਬਦ ਨੇ, ਤੇ 112 ਸ਼ਲੋਕ ਨੇ। ਥੋੜ੍ਹਾ ਜਿਹਾ ਮੈਂ ਹੁਣ ਆਉਣ ਲੱਗਾ ਬਾਣੀ ਵੱਲ, ਕਿਉਂਕਿ ਉਹਨਾਂ ਦੇ ਜੀਵਨ ਦਾ ਜ਼ਿਕਰ ਕਰਨਾ ਜ਼ਰੂਰੀ ਸੀ। 130 ਸ਼ਲੋਕ ਨੇ ਵੈਸੇ ਟੋਟਲ, 112 ਬਾਬੇ ਫਰੀਦ ਦੇ ਨੇ, 18 ਸ਼ਲੋਕ ਗੁਰੂ ਸਾਹਿਬਾਨ ਦੇ, ਗੁਰੂ ਨਾਨਕ ਸਾਹਿਬ ਦੇ, ਗੁਰੂ ਅਮਰਦਾਸ ਦੇ, ਗੁਰੂ ਰਾਮਦਾਸ ਦੇ, ਗੁਰੂ ਅਰਜਨ ਦੇਵ ਦੇ। ਬਾਬੇ ਫਰੀਦ ਦੇ 4 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਅੰਦਰ। ਹਜ਼ੂਰ ਨੇ 4 ਸ਼ਬਦਾਂ ਵਿੱਚੋਂ 2 ਸ਼ਬਦ ਰਾਗ ਆਸਾਂ ਵਿੱਚ ਦਰਜ ਕੀਤੇ ਨੇ ਤੇ 2 ਸ਼ਬਦ ਰਾਗ ਸੂਹੀ ਵਿੱਚ ਦਰਜ ਕੀਤੇ। ਰਾਗ ਆਸਾਂ ਵਿੱਚ ਪਹਿਲਾ ਸ਼ਬਦ ਜੋ ਭਾਈ ਸਾਹਿਬ ਪੜ੍ਹ ਕੇ ਗਏ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਖੋਰ ਮੁਖ ਹੋਰ ਸੇ ਕਾਂਡੇ ਕੱਚਿਆ। ਦੂਜਾ ਸ਼ਬਦ ਖੈ ਬੋਲੈ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ ਇਹ ਤਨ ਖੁਸ਼ੀ ਖਾਕ ਨਿਮਾਣੀ ਗੋਰ ਘਰੇ। ਉਹਨਾਂ ਦਾ ਸੂਈ ਰਾਗ ਵੀ ਸ਼ਬਦ ਖੈ ਕਿ ਤਪ ਤਪ ਲੋਏ ਲੋਏ ਖਾਤ ਮਰੋਰੂ। ਇਹ ਤੀਜਾ ਸ਼ਬਦ ਖੈ ਬਾਵਲ ਹੋਈ ਸੋ ਸ਼ੋ ਲੋਰੂ ਤੈ ਸ਼ੈ ਮਨ ਮੈਂ ਕੀਆ ਰੋਸ ਮੁਝ ਅਵਗੁਣ ਸ਼ੈ ਨਾਹੀ ਦੋਸ਼ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕਹਿ ਖੋ ਬਿਰਖੈ ਜਲ। ਉਹਨਾਂ ਦਾ ਚੌਥਾ ਸ਼ਬਦ ਖੈ ਕਿ ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ ਪਰ ਸਰਵਰ ਜਬ ਉਚਲੈ ਤਬ ਤਰਨ ਦੁਖੇਲਾ। 4 ਸ਼ਬਦ ਤੇ 112 ਸ਼ਲੋਕ ਨੇ ਬਾਬੇ ਫਰੀਦ ਦੇ। ਮੈਂ ਉਹਨਾਂ ਦੀ ਰਚਨਾ ਤੋਂ ਸ਼ੁਰੂਆਤ ਕਰਨ ਲੱਗਾ। ਪਹਿਲਾਂ ਸ਼ੁਰੂਆਤ ਕਰਾਂਗੇ ਜੋ ਭਾਈ ਸਾਹਿਬ ਪੜ੍ਹ ਕੇ ਗਏ, ਕਿਉਂਕਿ ਮਨ 'ਚ ਕੁਝ ਹੋਰ ਸੀ। ਪਰ ਜਦੋਂ ਇਹਨਾਂ ਨੇ ਸ਼ਬਦ ਗਾਇਆ ਕਿ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤੇ ਅਗਲੀ ਤੁਕ ਜਨਮ ਦਿਨ ਦੇ ਵਾਲੇ ਦਿਨ ਢੁੱਕਦੀ ਪਈ ਏ ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ। ਕਹਿੰਦੇ ਉਸ ਮਾਂ ਨੂੰ ਧਨ ਕਹੋ ਜਿਨ੍ਹਾਂ ਦਾ ਧਰਤੀ 'ਤੇ ਆਉਣਾ ਸਫਲ ਹੋ ਗਿਆ ਦਰਵੇਸ਼ਾਂ ਦਾ। ਇਹ ਤੁਕ ਹੈ ਆਪ ਲੀਏ ਲੜ ਲਾਏ ਜਿਨ੍ਹਾਂ ਨੂੰ ਅੱਲਾ ਨੇ, ਰੱਬ ਨੇ, ਵਾਹਿਗੁਰੂ ਨੇ ਆਪਣੇ ਲੜ ਨਾਲ ਲਾ ਲਿਆ। ਦਰ ਦਰਵੇਸ਼ ਸੇ ਉਹ ਰੱਬ ਦੇ ਦਰ ਦੇ ਦਰਵੇਸ਼ ਬਣ ਗਏ। ਦਰਵੇਸ਼ ਸ਼ਬਦ ਬੜਾ ਕਮਾਲਾ ਕਮਾਲ ਦਾ ਹੈ। ਅਸਲ 'ਚ ਦਰਵੇਸ਼ ਸ਼ਬਦ ਹੈ ਫਾਰਸੀ ਦਾ ਜੋ ਭਾਈ ਸਾਹਿਬ ਗਾਇਨ ਕਰਕੇ ਗਏ। ਅਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਥੋੜ੍ਹਾ ਜਿਹਾ ਦੇਖਾਂਗੇ ਕਿ ਬਾਣੀ ਵਿੱਚ ਦਰਵੇਸ਼ ਦੀ ਡੈਫੀਨੇਸ਼ਨ ਕੀ ਹੈ। ਫਾਰਸੀ ਦਾ ਸ਼ਬਦ ਹੈ ਦਰਵੇਸ਼। ਇਹ 2 ਸ਼ਬਦਾਂ ਦੇ ਜੋੜ ਨਾਲ ਬਣਿਆ ਦਰ ਆਵੇਜ਼। ਧਿਆਨ ਦਿਆ ਜੇ ਉੱਥੇ ਵੇਸ਼ ਨਹੀਂ, ਫਾਰਸੀ ਹੈ ਦਰ ਆਵੇਜ਼। ਐੜੇ ਨੂੰ ਕੰਨਾ, ਵਾਹਵੇ ਤੇ ਲਾਂ ਤੇ ਜੱਜੇ ਦੇ ਥੱਲੇ ਬਿੰਦੀ ਜ਼ਵਾਦ ਵਾਲੀ ਉਰਦੂ ਵਾਲੀ ਦਰ ਆਵੇਜ਼। ਦਰ ਦਾ ਅਰਥ ਹੈ ਦਰਵਾਜ਼ਾ ਤੇ ਆਵੇਜ਼ ਦਾ ਅਰਥ ਹੁੰਦਾ ਲਟਕਣਾ, ਡਿੱਗਣਾ। ਦਰਵੇਸ਼ ਦਾ ਅਰਥ ਹੈ ਜਿਹੜਾ ਆਪਣੇ ਸਾਈਂ ਦੇ ਦਰ ਤੇ ਸਾਰੀ ਜ਼ਿੰਦਗੀ ਲਟਕਿਆ ਰਹੇ, ਸਮਾਲਕ ਦੇ ਦਰ ਤੇ ਡਿੱਗਾ ਰੱਖੇ। ਦੂਜਾ ਇਹਦਾ ਅਰਥ ਇੱਕ ਵਿਦਵਾਨ ਨੇ ਕੀਤਾ ਦੁਰਵੇਸ਼। ਦੱਦੇ ਨੂੰ ਔਂਕੜ ਲਾਈ ਜੇ ਫਾਰਸੀ ਵਿੱਚ ਲਿਖਾਂਗੇ ਤੇ ਦਾਲ ਦੇ ਉੱਤੇ ਪੇਸ਼ ਲੱਗੇਗੀ, ਊ ਦੀ ਮਾਤਰਾ ਹੈ। ਜ਼ਬਰ ਜ਼ੇਰ ਪੇਸ਼ ਉਰਦੂ ਪੜ੍ਹਨ ਵਾਲਿਆਂ ਨੂੰ ਪਤਾ ਹੋਣਾ ਦੁਰ ਦਾ ਅਰਥ ਹੁੰਦਾ। ਸਾਡੇ ਪੰਜਾਬੀ 'ਚ ਦੁਰ ਦਾ ਅਰਥ ਹੋਰ ਹੈ, ਆਪਾਂ ਕਹਿੰਦੇ ਬੜੀ ਦੁਰ ਦੁਰ ਹੋਈ, ਉਹਦਾ ਅਰਥ ਅਪਮਾਨ ਜਾਣ ਕੇ। ਫਾਰਸੀ ਵਿੱਚ ਦੁਰ ਦਾ ਅਰਥ ਹੈ ਮੋਤੀ। ਦਰਵੇਸ਼ ਜਿਹਦੇ ਕੋਲ ਮੋਤੀ ਵਰਗਾ ਚਮਕਦਾ ਜੀਵਨ ਹੈ। ਪਰ ਗੁਰੂ ਗ੍ਰੰਥ ਸਾਹਿਬ ਨੇ ਆਪ ਲੀਏ ਲੜ ਲਾਏ ਦਰ ਦਰਵੇਸ਼ ਏ। ਕੌਣ ਹੈ ਦਰਵੇਸ਼? ਕੁਝ ਅਸੀਂ ਬਾਬਾ ਸਾਹਿਬ ਦੇ ਬਚਨ ਲੈਂਦੇ ਹਾਂ। ਗੁਰੂ ਨਾਨਕ ਸਾਹਿਬ ਨੇ ਦਰਵੇਸ਼ ਦੀ ਪਰਿਭਾਸ਼ਾ ਦਿੱਤੀ ਹੈ। ਉਹ ਸ਼ਬਦ ਹੈ ਸਹਿਜ, ਸਾਧ, ਸੁਖ, ਰਸ, ਕਸ, ਤਜੀਅਲੇ। ਗੁਰੂ ਨਾਨਕ ਸਾਹਿਬ ਦਰਵੇਸ਼ ਹੋਵੇ ਜਿਹੜਾ ਆਰਾਮ ਨੂੰ ਛੱਡ ਬੈਠਾ ਹੈ, ਦਰਵੇਸ਼ ਹੋਵੇ ਜਿਹੜਾ ਜੀਵ ਦੇ ਸਵਾਦ ਤੋਂ ਮੁਕਤ ਹੋ ਗਿਆ। ਸ਼ਾਇਦ ਆਪ ਜੀ ਨੂੰ ਕਿਤੇ ਸੁਣਾਇਆ ਹੋਵੇ, ਬਾਬੇ ਫਰੀਦ ਦੀ ਜ਼ਿੰਦਗੀ ਵਿੱਚ ਇੱਕ ਬੱਚੀ ਦੇ ਬਚਨ ਪਲਟ ਕੇ ਰੱਖ ਗਏ। ਜਦੋਂ ਸਾਧਨਾ ਕਰ ਰਹੇ ਸਨ, ਕਿਸੇ ਅਮੀਰ ਬੰਦੇ ਨੇ, ਰੱਬ ਨੂੰ ਪਿਆਰ ਕਰਨ ਵਾਲੇ ਨੇ ਕਿਹਾ, ਅੱਲਾ ਦੇ ਫਕੀਰ, ਮੇਰਾ ਤੇਰਾ ਖਾਣਾ, ਤੇਰੀ ਰੋਟੀ, ਤੇਰਾ ਪ੍ਰਸ਼ਾਦਾ ਮੇਰੇ ਘਰ ਹੈ। ਕਹਿੰਦੇ ਨੇ ਗਏ ਤੇ ਉਸ ਅਮੀਰ ਨੇ ਆਪਣੀ ਗੋਲੀ ਨੂੰ, ਕੰਮ ਕਰਨ ਵਾਲੀ ਨੂੰ ਕਿਹਾ ਕਿ ਅੱਜ ਇੱਕ ਰੱਬੀ ਦਰਵੇਸ਼ ਨੇ ਰੋਟੀ ਖਾਣ ਆਉਣਾ, ਧਿਆਨ ਨਾਲ ਰੋਟੀ ਪਕਾਈ। ਪ੍ਰਸ਼ਾਦਾ ਤਿਆਰ ਹੋਇਆ, ਜਦੋਂ ਪਰੋਸ ਕੇ ਰੱਖਿਆ ਤੇ ਮੂੰਹ 'ਚ ਪਾਇਆ ਸਬਜ਼ੀ ਭਾਜੀ, ਸਲੂਣਾ ਕਹਿੰਦੇ ਸਨ ਉਸ ਚੁਬਦ, ਸਲੂਣੇ ਨਾਲ। ਜਦੋਂ ਉਹ ਬੁਰਕੀ ਲਾਈ, ਕੋਰ ਲਾਈ ਤੇ ਪਹਿਲੀ ਆਵਾਜ਼ ਕਹੀ ਕਿ ਰੋਟੀ ਵਿੱਚ, ਸਬਜ਼ੀ ਵਿੱਚ ਤਾਂ ਲੂਣ ਵੀ ਨਹੀਂ। ਜਿਹਨੇ ਘਰ ਬੁਲਾਇਆ ਸੀ ਗੁੱਸੇ 'ਚ ਕੰਬਣ ਲੱਗ ਪਿਆ, ਆਪਣੀ ਗੋਲੀ ਨੂੰ, ਗੁਲਾਮ ਨੂੰ, ਬਾਂਦੀ ਨੂੰ ਕਹਿਣ ਲੱਗਾ ਕਿ ਤੈਨੂੰ ਅਕਲ ਨਹੀਂ ਕਿ ਫਕੀਰ ਲਈ ਖਾਣਾ ਬਣਾਇਆ ਤੇ ਇਹਦੇ ਅੰਦਰ ਤੂੰ ਲੂਣ ਨਹੀਂ ਪਾਇਆ? ਤੇ ਅੱਗੋਂ ਉਹਨੇ ਕਿਹਾ ਮੈਨੂੰ ਮਾਲਕ ਬਖਸ਼ ਦੇਈਂ, ਤੁਸੀਂ ਕਿਹਾ ਸੀ ਦਰਵੇਸ਼ ਲਈ ਰੋਟੀ ਪਕਾਉਣੀ ਏ, ਜੇ ਕਹਿੰਦੇ ਵੀ ਜੀਵ ਦੇ ਚਸਕੋਲੇ ਲਈ ਪਾਣੀ ਏ ਤੇ ਮੈਂ ਹੋਰ ਪਕਾ ਦਿੰਦੀ, ਦਰਵੇਸ਼ ਕੀ ਤੇ ਜੀਵ ਦਾ ਸਵਾਦ ਕੀ। ਕਹਿਣ ਲੱਗੀ ਦਰਵੇਸ਼ ਲਈ ਰੋਟੀ ਪਕਾਈ ਏ, ਜੀਵ ਦੇ ਰਸੀਏ ਲਈ ਨਹੀਂ। ਉੱਠ ਖਲੋਤੇ ਕਹਿਣ ਲੱਗੇ ਵਾਕਈ ਸੱਚ ਕਹਿ, ਗੁਰੂ ਨਾਨਕ ਸਾਹਿਬ ਨੂੰ ਪੁੱਛੋ ਦਰਵੇਸ਼ ਕੌਣ ਕਹਿ। ਸਾਦ ਸਹਿਜ, ਸਹਿਜ ਦਾ ਅਰਥ ਆਰਾਮ, ਸੁੱਖ, ਰਸ ਕਸ ਤਜੀਏ ਲੇ, ਖੱਟਾ ਮਿੱਠਾ ਛੱਡ ਦਿੱਤਾ, ਚਾਪੜ ਕਾਪੜ ਛੋਡੇ ਚਮੜ ਲੀਏ। ਭਾਵੇਂ ਇਹ ਇਕੱਲੀ ਚਮੜੀ ਦਾ ਜ਼ਿਕਰ ਹੈ ਪਰ ਕੱਪੜਿਆਂ ਦੇ ਰਸ ਤੋਂ ਵੀ ਉੱਪਰ ਉੱਠ ਗਏ। ਦੁਖੀਏ ਦਰਦ ਵੰਦ ਦਰ ਤੇਰੇ, ਨਾਮ ਰੱਤੇ ਦਰਵੇਸ਼ ਭਏ, ਜਿਹੜੇ ਤੇਰੀ ਬੰਦਗੀ 'ਚ ਰੱਤੇ ਗਏ ਮਾਲਕਾ ਤੇਰੇ ਦਰ ਦੇ ਦਰਵੇਸ਼ ਬਣ ਗਏ। ਦੂਸਰਾ ਬਚਨ ਹੈ ਗੁਰੂ ਗ੍ਰੰਥ ਸਾਹਿਬ 'ਚ, ਦਰਵੇਸ਼ ਦੀ ਡੈਫੀਨੇਸ਼ਨ ਕੀ ਹੈ, ਉਹ ਬਚਨ ਹੈ ਗੁਰੂ ਸਾਹਿਬ ਨੇ ਫੁਰਮਾਇਆ। ਕਹਿਣ ਲੱਗੇ ਦਿਲ ਦਰਵਾਨੀ ਜੋ ਕਰੇ ਆਪ ਲੀਏ ਲੜ ਲਾਏ ਦਰ ਦਰਵੇਸ਼ 'ਚ। ਦਿਲ ਦਰਵਾਨੀ, ਦਰਵਾਨ ਦਾ ਅਰਥ ਹੁੰਦਾ ਪਹਿਰੇਦਾਰ, ਅਤੇ ਦਰਵਾਨੀ ਦਾ ਅਰਥ ਹੈ ਪਹਿਰੇਦਾਰੀ। ਕਹਿੰਦੇ ਦਰਵੇਸ਼ ਹੋਵੇ ਜਿਹੜਾ ਲੋਕਾਂ ਦਾ ਪਹਿਰਾ ਦੇਣ ਦੀ ਥਾਂ ਆਪਣੇ ਦਿਲ ਦਾ ਪਹਿਰਾ ਦਿੰਦਾ ਹੈ। ਰਾਤ ਵੀ ਕਰਜ਼ ਕਰਕੇ ਆਇਆ, ਅਧਿਆਤਮਿਕ ਜੀਵਨ ਕਮਾਉਣ ਵਾਲਾ ਉਹ ਆਪਣੇ ਗਿਰਵਾਨ ਵੀ ਝਾਤੀ ਮਾਰਦਾ ਅਤੇ ਸਵਾਦ ਲੋਕਾਂ ਦਾ ਲੈਣ ਵਾਲਾ ਲੋਕਾਂ ਦੇ ਜੀਵਨ ਵੱਲ ਝਾਤੀ ਮਾਰਦਾ ਹੈ। ਇਹੀ ਕਾਰਨ ਜੇ ਬਾਣੀ ਪੜ੍ਹੋਗੇ, ਬਾਣੀ ਕਹਿ ਗਈ ਆਪਣੇ ਤੋਂ ਗੱਲ ਸ਼ੁਰੂ ਕਰ। ਸਤਿਗੁਰੂ ਕਹਿੰਦੇ ਦਿਲ ਦਰਵਾਨੀ ਜੋ ਕਰੇ ਦਰਵੇਸ਼ੀ ਦਿਲ ਰਾਸ, ਜਿਹੜਾ ਦਿਲ ਦੀ ਪਹਿਰੇਦਾਰੀ ਕਰਦਾ ਉਹ ਦਰਵੇਸ਼ ਹੈ। ਇਸ਼ਕ ਮੁਹੱਬਤ ਨਾਨਕਾ ਲੇਖਾਂ ਕਰਤਾ ਪਾਸ। ਇੱਕ ਤੀਸਰਾ ਬਚਨ ਹੈ ਗੁਰੂ ਗ੍ਰੰਥ ਸਾਹਿਬ 'ਚ, ਦਰਵੇਸ਼ੀ ਕੋ ਜਾਣਸੀ ਵਿਰਲਾ ਕੋ ਦਰਵੇਸ਼। ਕਹਿੰਦੇ ਸਾਰੀ ਦੁਨੀਆ ਕੱਪੜੇ ਫਾਈਬਰ ਦੀ ਏ, ਕੋਈ ਜ਼ਰੂਰੀ ਨਹੀਂ ਇਹਨੂੰ ਨਿੰਦਿਆ 'ਚ ਨਾ ਲਿਜਾਣਾ। ਕੱਪੜੇ ਦਾ ਨਾਮ ਜੀਵਨ ਨਹੀਂ, ਜੀਵਨ ਉੱਤੇ ਲੀਰਾਂ ਵੀ ਪਾ ਲਈਆਂ ਜਾਣ ਅਤੇ ਉਹ ਲੀਰਾਂ ਵੀ ਲੋਕਾਂ ਨੂੰ ਸਿੱਖਿਆ ਦੇ ਜਾਂਦੀਆਂ। ਜੇ ਜੀਵਨ ਨਹੀਂ ਤਾਂ ਚਮਕਦੇ ਹੋਏ ਬਾਹਰ ਦੇ ਕੱਪੜੇ ਵੀ ਕੋਈ ਅਰਥ ਨਹੀਂ ਰੱਖਦੇ। ਇੱਥੇ ਥੋੜ੍ਹੀ ਜਿਹੀ ਇੱਕ ਬੇਨਤੀ ਦਾਸ ਕਰੇਗਾ। ਆਪਾਂ ਆਸਾ ਕੀ ਵਾਰ ਦਾ ਕੀਰਤਨ ਸੁਣਨੇ ਹਾਂ, 24 ਪੌੜੀਆਂ ਨੇ, ਗੁਰੂ ਅੰਗਦ ਦੇਵ ਅਤੇ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਨੇ। ਕਦੀ ਉਲਾਰੂ ਹੋ ਕੇ ਸ਼ਬਦ ਮੱਚ ਕਹੀਏ, ਦੇਖੋ ਗੁਰਦੇਵ ਨੇ ਜਿੱਥੇ ਭੁਖੰਡ ਤੋਂ ਸੁਚੇਤ ਕੀਤਾ ਉੱਥੇ ਇਹ ਕਿਹਾ ਵੀ ਇਹਦਾ ਮਤਲਬ ਇਹ ਨਹੀਂ ਕਿ ਅਸਲੀਅਤ ਨਹੀਂ। ਦੋ ਕੁ ਬਚਨ ਦਾਸ ਕਰੇਗਾ। ਇੱਕ ਤਾਂ ਅਸੀਂ ਪਵਿੱਤਰ ਬਚਨ ਪੜ੍ਹਦੇ ਹਾਂ, ਅੰਦਰੋਂ ਝੂਠੇ ਪੈਜ ਬਾਹਰ, ਜਿਹਦੇ ਅੰਦਰ ਕਪਟ ਹੈ, ਅੰਦਰ ਛਲ ਹੈ। ਅਤੇ ਇੱਕ ਹੋਰ ਬੇਨਤੀ, ਕੋਈ ਬੰਦਾ ਕਿਸੇ ਦੇ ਜੀਵਨ ਨੂੰ ਦੇ ਕੇ ਫੈਸਲੇ ਸੁਣਾਉਂਦਾ ਇਹ ਕਪਟੀ, ਇਹ ਛਲੀ ਹੈ, ਇਹ ਮਹਿਲਾ ਹੈ, ਸੱਚ ਇਹ ਵੇ ਸਾਡੇ ਅੰਦਰ ਦੀ ਈਰਖਾ ਹੋ ਸਕਦੀ ਏ, ਇਹਦਾ ਤਾਂ ਪਤਾ ਉਦੋਂ ਲੱਗੇਗਾ ਜਦੋਂ ਰੱਬ ਤੱਕੜ ਵਿੱਚ ਪਾ ਕੇ ਧੋਲੇਗਾ। ਕੱਚ ਪਕਾਈ ਉੱਥੇ ਪਾਏ, ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ, ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ। ਦੇਖੋ ਤੁਖ ਹੈ ਅੰਦਰੋਂ ਝੂਠੇ ਪੈਜ ਬਾਹਰ, ਬਾਹਰ ਵਿਖਾਵਾ ਖੈ, ਦੁਨੀਆ ਅੰਦਰ ਫੈਲ ਇਹੋ ਜਿਹਾ ਕਪਟੀ, ਜਿਨ ਮਨ ਹੋਰ ਮੁਖ ਹੋਰ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ, 68 ਤੀਰਤ ਜੇ ਨਾਵੇਂ ਉਤਰੇ ਨਾਹੀਂ ਮੈਲ। ਕੀ ਮਾਲਕ ਫਿਰ ਸੱਚਾਈ ਕਿਤੇ ਨਹੀਂ? ਅਗਲੀ ਤੁਕਾਂ ਨੇ ਜਿਨ ਪੱਟ ਅੰਦਰ, ਜਿਨ੍ਹਾਂ ਦੇ ਅੰਦਰ ਨਾਮ ਦੀ ਰੇਸ਼ਮ ਹੈ, ਜਿਨ੍ਹਾਂ ਅੰਦਰ ਬੰਦਗੀ ਦਾ ਖਜ਼ਾਨਾ ਹੈ, ਅਤੇ ਬਾਹਰ ਉਹ ਪਾਟੇ ਕੱਪੜੇ ਪਾਈ ਫਿਰਦੇ ਨੇ। ਬਾਬਾ ਸਾਹਿਬ ਨੇ ਆਪਣੀ ਰਚਨਾ 'ਚ ਇਹ ਗੱਲ ਕਹੀ, ਕਹਿਣ ਲੱਗੇ ਕੱਪੜੇ ਵੇਖ ਕੇ ਮਤ ਜੀਵਨ ਨਿਰਧਾਰਤ ਕਰ, ਸਾਵਰ ਅੰਦਰ ਸਾਵਰੀ ਤਨ ਐਵੇਂ ਜਲੇਣ, ਹੁਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ। ਜਿਨ ਪੱਟ ਅੰਦਰ, ਬਾਹਰ ਗੁੱਦੜ, ਬਾਹਰ ਪਾਟੇ ਕੱਪੜੇ, ਤੇ ਭਲੇ ਸੰਸਾਰ ਤਿੰਨ ਨਿਹੋ ਰੱਗਾ, ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਰੰਗ ਰੋਵੇ, ਚੁੱਪ ਪੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ। ਇੱਥੇ ਮੈਂ ਬੇਨਤੀ ਕਰ ਲੰਗਾ, ਦਰਵੇਸ਼ੀ ਕੋ ਜਾਣਸੀ ਵਿਰਲਾ ਕੋ ਦਰਵੇਸ਼। ਜੇ ਘਰ ਘਰ ਖੰਡੈ ਮੰਗਦਾ ਤ੍ਰਿਗ ਜੀਵਨ ਤ੍ਰਿਗਵੇਸ਼, ਦਰਵੇਸ਼ ਹੋ ਕੇ ਘਰ ਘਰ ਵਿੱਚ ਝੋਲੀ ਅੱਡ ਕੇ ਕੇਵਲ ਪੇਟ ਦੀ ਖਾਤਰ ਮੰਗੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਦਰਵੇਸ਼ ਨਹੀਂ। ਕਿਹੜਾ ਹੈ ਦਰਵੇਸ਼? ਆਪ ਲੀਏ ਲੜ ਲਾਏ ਦਰ ਦਰਵੇਸ਼। ਬਾਬੇ ਫਰੀਦ ਸਾਹਿਬ ਨੇ ਆਪਣੀ ਸਲੋਕਾਂ ਵਿੱਚ, ਮੈਂ ਦੋ ਸਲੋਕ ਉਹਨਾਂ ਦੇ ਲਾਂਗਾ, ਤੁਸੀਂ ਥੋੜ੍ਹਾ ਜਿਹਾ ਟਿਕਾ ਬਣਾ ਕੇ ਰੱਖਿਓ, ਜ਼ਿਆਦਾ ਸਮਾਂ ਨਹੀਂ, ਬਾਕੀ ਇਸ ਲੜੀ ਨੂੰ ਆਪਾਂ ਅੱਗੇ ਤੋਰੀ ਚੱਲਾਂਗੇ। ਉਹਨਾਂ ਦਾ ਇੱਕ ਸਲੋਕ ਹੈ ਫਰੀਦਾ, ਦਰ ਦਰਵੇਸ਼ੀ ਗਾਖੜੀ ਵਿਰਲਾ ਕੋ ਦਰਵੇਸ਼। ਦਰ ਦਰਵੇਸ਼ੀ ਗਾਖੜੀ
ਚੱਲਾਂ ਦੁਨੀਆ ਪੱਤ ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਕੱਤ। ਕਹਿੰਦੇ ਦਰਵੇਸ਼ ਤਾਂ ਬਣ ਗਿਆ ਫਰੀਦ ਤੇ ਸਿਰ ਉੱਤੇ ਪੋਟਲੀ ਵਾਸ਼ਨਾ ਦੀ ਚੁੱਕੀ ਬੈਠਾ। ਦਰਵੇਸ਼ ਬਣ ਗਿਆ ਸਿਰ ਉੱਤੇ ਪੋਟਲੀ ਤੂੰ ਲੋਕਾਂ ਦੀ ਨਿੰਦਿਆ ਚੁਗਲੀ ਦੀ ਚੁੱਕੀ ਬੈਠਾ। ਦਰਵੇਸ਼ ਬਣ ਗਿਆ ਸਿਰ ਉੱਤੇ ਪੰਡ ਦੁਨੀਆਦਾਰੀ ਵਾਲੀ ਚੁੱਕੀ ਏ। ਦਰ ਦਰਵੇਸ਼ੀ ਕਾਖੜੀ ਚੱਲਾਂ ਦੁਨੀਆ ਪੱਤ ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਕੱਤ। ਅੱਗੇ ਕਹਿੰਦੇ ਕਿੱਜ ਨਾ ਬੁੱਝੇ ਕਿੱਜ ਨਾ ਸੁੱਝੇ, ਕਿਵੇਂ ਆਪਣੇ ਆਪ ਨੂੰ ਬਚਾਵਾਂ, ਕਿੱਜ ਨਾ ਬੁੱਝੇ ਕਿੱਜ ਨਾ ਸੁੱਝੇ ਦੁਨੀਆ ਗੁੱਝੀ ਭਾਹੇ, ਸਾਈਂ ਮੇਰਾ ਚੰਗਾ ਕੀਤਾ ਨਹੀਂ ਤਾਂ ਹੰਪੀ ਦੱਜਾਂ ਆਹੇ। ਬਾਬਾ ਸਾਹਿਬ ਨੇ ਇੱਕ ਤਾਂ ਸ਼ਲੋਕ ਇਹ ਕਿਹਾ, ਇੱਕ ਉਹਨਾਂ ਦਾ ਸ਼ਲੋਕ ਹੈ ਦਰਵੇਸ਼ ਦੀ ਪਰਿਭਾਸ਼ਾ ਬਾਰੇ। ਚਲੋ ਆਪਾਂ ਪ੍ਰਮਾਣ ਲੈ ਦਿੱਤੇ ਜਿਹੜਾ ਦਿਲ 'ਚ ਝਾਤੀ ਮਾਰੇ, ਜਿਹੜਾ ਦਰਵਾਜ਼ੇ 'ਤੇ ਲਟਕਿਆ। ਪਰ ਕਈ ਵਾਰੀ ਉਦਾਹਰਨਾਂ ਜਦੋਂ ਬਾਹਰਮੁਖੀ ਮਿਲਦੀਆਂ ਨੇ ਨਾ, ਥੋੜ੍ਹੀ ਜਿਹੀ ਤਸੱਲੀ ਹੋਰ ਵੱਜਦੀ। ਉਹਨਾਂ ਦਾ ਇੱਕ ਸ਼ਲੋਕ ਹੈ ਦਰਵੇਸ਼ ਦੀ ਜ਼ਿੰਦਗੀ ਕੀ ਹੈ, ਦਰ ਦਰਵੇਸ਼ ਸੇ। ਉਹ ਸ਼ਲੋਕ ਹੈ ਫਰੀਦਾ ਹਜ਼ੂਰ ਦਾ, ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪਰਾਂਦ। ਰੱਬ ਦੀ ਚਾਕਰੀ ਕਰੋ ਛੱਡ ਦੇ ਅੰਦਰ ਦੀ ਭਟਕਣਾ। ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪਰਾਂਦ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜ਼ਿਰਾਂਦ। ਦਰਵੇਸ਼ ਤਾਂ ਰੁੱਖ ਵਰਗਾ ਹੁੰਦਾ, ਇਹ ਹੀ ਮੈਂ ਥੋੜ੍ਹੀ ਜਿਹੀ ਬੇਨਤੀ ਕਰਨੀ ਹੈ। ਰੁੱਖ ਅਤੇ ਬਾਬਾ ਫਰੀਦ, ਉਹਨਾਂ ਨੇ ਇਹ ਸ਼ਬਦ ਵਰਤਿਆ ਰੁੱਖਾਂ ਦੀ ਜ਼ਿਰਾਂਦ। ਸੱਚ ਏ ਵੇ ਜਿੰਨੀ ਰੱਬ ਨੇ ਜਰਨ ਦੀ ਤਾਕਤ ਰੁੱਖ ਨੂੰ ਦਿੱਤੀ ਏ, ਸ਼ਾਇਦ ਇੰਨੀ ਜਰਨ ਦੀ ਤਾਕਤ ਕਿਸੇ ਕੋਲ ਹੋਵੇ। ਜਿੰਨੀ ਸਹਿਨਸ਼ੀਲਤਾ ਧਰਤੀ ਨੂੰ ਦਿੱਤੀ ਹੈ, ਇੰਨੀ ਕਿਸੇ ਕੋਲ ਹੋਵੇ। ਜਦੋਂ ਕਿਸੇ ਨੂੰ ਬ੍ਰਹਮ ਗਿਆਨ ਦੀ ਬਖਸ਼ਿਸ਼ ਮਿਲਦੀ ਏ, ਸੱਚ ਇਹ ਵੇ ਉਹ ਜਾਂ ਰੁੱਖ ਵਰਗਾ ਬਣ ਜਾਂਦਾ ਜਾਂ ਧਰਤੀ ਵਰਗਾ ਬਣ ਜਾਂਦਾ ਹੈ। ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਬਸਦਾ ਕਉ ਖੋਦੈ, ਕਉ ਚੰਦਨ ਲੇਖ ਲੇਪ। ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪਰਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ। ਕਿਹੋ ਜੀ ਜੀਰਾਂਦ? ਇੱਕ ਸ਼ਬਦ ਦਾਸ ਮਾਰੂ ਰਾਗ ਚ ਅਰਜ ਕਰੇਗਾ, ਸਿਰ ਮੈਂ ਵਿਸ਼ਾ ਬਣਾਇਆ ਬੈਠਿਆਂ ਹੀ। ਭਾਈ ਸਾਹਿਬ ਨੇ ਸ਼ਬਦ ਪਹਿਲਾਂ ਪੜ੍ਹ ਦਿੱਤਾ, ਦੂਜੀ ਅਸੀਂ ਭਾਈ ਗੁਰਦਾਸ ਸਾਹਿਬ ਦੀ ਇੱਕ ਪੌੜੀ ਲਾਂਗੇ। ਕਿਉਂ ਕਿਹਾ ਗਿਆ ਰੁੱਖ? ਪਹਿਲੀ ਗੱਲ ਤਾਂ ਇਹ ਕਿ ਰੁੱਖ ਇੱਕ ਥਾਂ 'ਤੇ ਲੱਗ ਜਾਏ ਅਤੇ ਮਰਦੇ ਦਮ ਤੱਕ ਆਪਣੀ ਥਾਂ ਨੂੰ ਨਹੀਂ ਛੱਡਦਾ। ਜਿਹੜਾ ਰੁੱਖ ਡਰਾਇੰਗ ਰੂਮ ਵਿੱਚ ਲੱਗੇਗਾ ਉਹ ਵਿਸਤਾਰ ਨਹੀਂ ਕਰੇਗਾ, ਮਾਲਕ ਜੜ ਕੱਟੇਗਾ ਅਤੇ ਰੁੱਖ ਉੱਚਾ ਹੋਣ ਦੇ ਬਾਵਜੂਦ ਵੀ ਬੌਣਾ ਰਹੇਗਾ। ਪਹਿਲਾ ਰੁੱਖ ਦਾ ਕੰਮ ਇਵੇ ਇੱਕ ਥਾਂ 'ਤੇ ਲੱਗ ਜਾਏ, ਰੋਜ਼ ਰੋਜ਼ ਰੁੱਖ ਥਾਵਾਂ ਨਹੀਂ ਬਦਲਦਾ। ਜੂਜਾ ਰੁੱਖ ਦਾ ਗੁਣ ਇਵੇ ਕਿ ਅੱਤ ਦੀ ਸਰਦੀ ਚੱਲਦੀ ਹੋਵੇ, ਸੀਤ ਚੱਲੇ ਆਹ ਦੇਖੋ ਸਨੋ ਪੈਣੀ ਹੈ, ਅਸੀਂ ਘਰਾਂ 'ਚ ਖੀਟ ਵਿੱਚ ਜਾ ਵੜਨਾ ਹੈ, ਆਹ ਬਾਹਰ ਖਲੋਤੇ ਰੁੱਖ ਦਰਵੇਸ਼ ਕਹਿਣਗੇ ਤੂੰ ਘਰ 'ਚ ਜਾ, ਪਰ ਮੈਂ ਰੁੱਖ ਹੀ ਤਾਂ ਬਣਿਆ ਮੈਂ ਇਸ ਸੀਤ ਨੂੰ ਆਪਣੇ ਪਿੰਡੇ 'ਤੇ ਹੰਡਾਵਾਂਗਾ। ਦੁੱਖ ਅਤੇ ਸੁੱਖ ਜ਼ਿੰਦਗੀ ਦਾ ਹਿੱਸਾ ਹੈ, ਦਰਵੇਸ਼ ਨਾਲ ਇਹ ਕੁਝ ਵਾਪਰਨਾ ਹੈ। ਸੀਤ ਆਪਣੇ ਪਿੰਡੇ 'ਤੇ ਸਹਿੰਦਾ ਅਤੇ ਜਦੋਂ ਲੂ ਚੱਲਦੀ ਏ ਉਦੋਂ ਵੀ ਰੁੱਖ ਆਪਣੇ ਤਨ 'ਤੇ ਸਹਿੰਦਾ। ਕਮਾਲ ਦੀ ਗੱਲ, ਇੱਕ ਥਾਂ 'ਤੇ ਖਲੋਤਾ, ਸਰਦੀ ਗਰਮੀ ਪੱਤ ਝੜ ਸਹਿ ਗਿਆ ਅਤੇ ਜਦੋਂ ਪੱਤ ਝੜ ਤੋਂ ਬਾਅਦ ਪੱਤੇ ਨਿਕਲੇ, ਫੁੱਲ ਨਿਕਲੇ, ਫਲ ਨਿਕਲੇ ਅਤੇ ਉਹਨੇ ਲੰਘਣ ਵਾਲਿਆਂ ਨੂੰ ਕਿਹਾ ਲੋਕੋ ਤੁਹਾਡੇ ਕੋਲ ਖੇੜੇ ਬਿਲਕੁਲ ਨਹੀਂ ਆਏ, ਮੈਂ ਸਭ ਕੁਝ ਜ਼ਿੰਦਗੀ 'ਚ ਹੰਡਾਇਆ, ਇਹਦੇ ਖੰਡਾਉਣ ਦੀ ਕਿਰਪਾ ਨਾਲ ਅੱਜ ਮੈਂ ਫਿਰ ਪਰਤ ਕੇ ਫੁੱਲਾਂ ਅਤੇ ਫਲਾਂ ਵਾਲਾ ਬਣ ਗਿਆ। ਇੱਥੇ ਜਰਾਂਦ ਨਹੀਂ, ਰੁੱਖ ਮੌਸਮ ਦੀ ਮਾਰ ਵੀ ਖਾਂਦਾ ਅਤੇ ਰੁੱਖ ਦੁਨੀਆ ਦੀ ਮਾਰ ਵੀ ਖਾਂਦਾ ਹੈ। ਧਿਆਨ ਦਿਆ ਜੀ, ਦਰਵੇਸ਼ ਰੱਬ ਦੇ ਬਿਰਖਾਂ ਦੀ ਅੱਗ ਵੀ ਸਹਾਰਦਾ ਹੈ ਅਤੇ ਦਰਵੇਸ਼ ਦੁਨੀਆ ਦੀ ਨਿੰਦਿਆ ਵੀ ਆਪਣੇ ਤਨ 'ਤੇ ਸਹਾਰਦਾ ਹੈ। ਦਰਵੇਸ਼ ਗਾਲਾਂ ਵੀ ਸਹਾਰਦਾ, ਦਲੇ ਦਰਵੇਸ਼ ਸੂਲੀ ਚੁੱਕ ਕੇ ਤੁਰ ਪੈਂਦਾ ਹੈ, ਦਰਵੇਸ਼ ਤੱਤੀ ਤਵੀ 'ਤੇ ਬੈਠਦਾ ਹੈ, ਦਰਵੇਸ਼ ਆਪ ਚਾਂਦਨੀ ਚੌਂਕ ਵਿੱਚ ਖਲੋ ਜਾਂਦਾ ਹੈ। ਸੱਚ ਇਹ ਵੇ ਉਹ ਦੁਨੀਆ ਦਾ ਤਸ਼ੱਦਦ ਵੀ ਸਹਾਰਦਾ ਔਰ ਰੱਬ ਦੇ ਬਿਰਹਾਂ ਨੂੰ ਵੀ ਆਪਣੇ ਅੰਦਰ ਸਹਾਰਦਾ ਹੈ। ਪਰ ਦਰਵੇਸ਼ ਦਾ ਇੱਕ ਸੁਭਾਅ ਹੈ ਕਿ ਰੁੱਖ ਉਹਨੂੰ ਛਾਂ ਮਿਲੀ, ਫੁੱਲ ਤੋਂ ਫਲ ਮਿਲੇ, ਆਦਮੀ ਲੰਘਣ ਵਾਲਾ ਆਇਆ। ਮੈਂ ਸਿਰਫ ਆਪਣੇ ਕੋਲੋਂ ਨਹੀਂ ਗੁਰੂ ਗ੍ਰੰਥ ਸਾਹਿਬ 'ਚੋਂ ਬੇਨਤੀ ਕਰਾਂਗਾ। ਉਹਨੇ ਦੇਖਿਆ ਛਾਂ ਬੜੇ ਕਮਾਲ ਦੀ ਹੈ, ਜੇਠ ਦੀ ਧੁੱਪ ਪੈ ਰਹੀ ਸੀ, ਰੁੱਖ ਦੇ ਥੱਲੇ ਆ ਗਿਆ ਅਤੇ ਰੁੱਖ ਨੇ ਦਰਵੇਸ਼ ਨੇ ਆਉਂਦਿਆਂ ਸਾਰ ਕਿਹਾ ਘਬਰਾ ਨਾ, ਤੇਰੀ ਚਮੜੀ ਨੂੰ ਸੂਰਜ ਦੀਆਂ ਕਿਰਨਾਂ ਤਪਾਉਂਦੀਆਂ ਨੇ, ਤੂੰ ਮੇਰੇ ਕੋਲ ਆ ਕੇ ਬੈਠ, ਮੈਂ ਤਪਸ਼ ਨੂੰ ਆਪਣੇ ਪਿੰਡੇ 'ਤੇ ਸਹਾਰਾਂਗਾ, ਪਰ ਮੈਂ ਤਪਸ਼ ਨੂੰ ਸਹਾਰ ਕੇ ਤੈਨੂੰ ਧੁੱਪ ਨਹੀਂ ਦਿਆਂਗਾ, ਤੈਨੂੰ ਮੈਂ ਛਾਂ ਦਿਆਂਗਾ। ਦਰਵੇਸ਼ ਦੁੱਖ ਸਹਾਰਦਾ, ਤੇ ਸੱਚ ਐਵੇਂ ਦੁਨੀਆਂ ਨੂੰ ਸੁੱਖ ਦਿੰਦਾ ਹੈ, ਪਰ ਬੰਦੇ ਦਾ ਸੁਭਾਅ ਕੀ ਹੈ? ਰੁੱਖ ਨੇ ਛਾਂ ਦਿੱਤੀ, ਆਦਮੀ ਰੁੱਖ ਦੇ ਥੱਲੇ ਲੇਟਿਆ, ਉੱਤੇ ਨਜ਼ਰ ਗਈ, ਦੇਖਿਆ ਰੁੱਖ ਨੂੰ ਤਾਂ ਬੜਾ ਸੋਹਣਾ ਫਲ ਲੱਗਾ ਹੈ, ਛਾਂ ਲੈ ਕੇ ਸ਼ੁਕਰਾਨਾ ਨਹੀਂ ਕੀਤਾ। ਇਹ ਦੁਨੀਆਂ ਦਾ ਸੁਭਾਅ ਜੇ ਚੇਤੇ ਰੱਖਿਓ। ਸ਼ੇਖ ਸਾਦੀ ਨੇ ਗੱਲ ਲਿਖੀ ਗੁਲਸਤਾਂ ਬੋਸਤਾਂ ਵਿੱਚ, ਉਹ ਕਹਿੰਦਾ ਇੱਕ ਆਦਮੀ ਸੜਕ ਦੇ ਨਦੀ ਦੇ ਕਿਨਾਰੇ ਤੁਰਿਆ ਜਾ ਰਿਹਾ, ਪਿੱਛੋਂ ਕੋਈ ਬੰਦਾ ਆਇਆ, ਪੂਰੇ ਜ਼ੋਰ ਨਾਲ ਧੱਕਾ ਮਾਰਿਆ, ਉਹ ਵਿਚਾਰਾ ਸੁਬੈਕਨ ਗਾਰੇ ਵਿੱਚ ਚਿੱਕੜ ਵਿੱਚ ਨਦੀ 'ਚ ਡਿੱਗਿਆ। ਜਦੋਂ ਉਹ ਸੰਭਲ ਕੇ ਬਾਹਰ ਨਿਕਲਿਆ, ਜਿਹਨੇ ਧੱਕਾ ਮਾਰਿਆ ਉਹ ਤੁਰਿਆ ਜਾਂਦਾ ਸੀ, ਅਤੇ ਲਿਬੜੇ ਹੋਏ ਨੇ ਗਾਰੇ 'ਚ ਕਿਹਾ, ਭਰਾਵਾ ਮੈਂ ਤੈਨੂੰ ਕਹਿੰਦਾ ਕੁਝ ਨਹੀਂ ਪਰ ਮੇਰੀ ਗੱਲ ਸੁਣ ਜਾ। ਉਹਨੇ ਕਿਹਾ ਕੀ ਕਹਿਣਾ ਚਾਹੁੰਦੇ? ਕਹਿੰਦਾ ਮੈਂ ਤੇਰਾ ਭਲਾ ਕਿਤਨ ਕੀਤਾ, ਤੂੰ ਮੈਨੂੰ ਧੱਕਾ ਮਾਰਿਆ। ਗੱਲ ਸਮਝਿਓ, ਅਕਸਰ ਜਿਹੜਾ ਬੰਦਾ ਭਲਾ ਕਰਦਾ ਲੋਕ ਧੱਕੇ ਵੀ ਉਹਨੂੰ ਮਾਰਦੇ। ਕਹਿੰਦਾ ਮੈਨੂੰ ਪਤਾ ਨਹੀਂ ਕਿੱਦਣ ਤੇਰਾ ਭਲਾ ਕੀਤਾ, ਮੈਨੂੰ ਦੱਸ ਤੇ ਜਾ ਮੈਂ ਕਿੱਦਣ ਤੇਰਾ ਭਲਾ ਕੀਤਾ, ਤੂੰ ਮੈਨੂੰ ਧੱਕੇ ਮਾਰੇ। ਰੁੱਖ ਦੇ ਥੱਲੇ ਬੈਠਾ ਬੰਦਾ, ਇਹਨੇ ਦੇਖਿਆ ਫਲ ਲੱਗਾ, ਜ਼ਮੀਨ ਤੋਂ ਪੱਥਰ ਚੁੱਕਿਆ, ਪੂਰੇ ਜ਼ੋਰ ਨਾਲ ਰੁੱਖ ਨੂੰ ਮਾਰਿਆ। ਉਹਨੇ ਕਿਹਾ ਜਾਓ ਕਮਲਿਆ, ਮੈਂ ਤੈਨੂੰ ਛਾਂ ਦਿੱਤੀ, ਤੂੰ ਵੱਟੇ ਮਾਰ, ਮੈਂ ਇਹਦੇ ਬਦਲੇ ਤੈਨੂੰ ਮਿੱਠੇ ਫਲ ਦੇਵਾਂਗਾ। ਦਰਵੇਸ਼ ਹੈ, ਉਹਨੇ ਫਲ ਖਾਧਾ ਅਤੇ ਜਾਣ ਲੱਗਿਆ ਮਨ 'ਚ ਆ ਗਿਆ, ਇਸ ਰੁੱਖ ਦੀ ਤਾਂ ਪੋਰੀ ਬੜੇ ਕਮਾਲ ਦੀ ਪੋਰੀ ਸਮਝਦੇ ਆਪਾਂ, ਪਹਿਲਾਂ ਸੁਹਾਗਾ ਜਦੋਂ ਬਣਾਉਂਦੇ ਸਾਂ ਕੜਾਹੀ ਬਣਾਉਣੀ, ਕਹਿਣਾ ਰੁੱਖ ਦਾ ਤਣਾ ਬੜਾ ਮੋਟਾ ਹੈ। ਮਨ ਨੇ ਕਿਹਾ ਕਿ ਕਿਸੇ ਦਿਨ ਆਵਾਂਗਾ ਲੈ ਕੇ ਭਰਾਵਾਂ ਨੂੰ, ਇਹਨੂੰ ਥੱਲਿਓਂ ਵੱਢ ਕੇ ਲੈ ਜਾਵਾਂਗਾ, ਇਹਦਾ ਤਾਂ ਸੁਹਾਗਾ ਬੜਾ ਸੋਹਣਾ ਬਣੇਗਾ, ਇਹਦੀ ਸ਼ਤੀਰੀ ਬੜੀ ਸੋਹਣੀ ਬਣੇਗੀ, ਇਹਦੇ ਬਾਲੇ ਬੜੇ ਸੋਹਣੇ ਬਣਨਗੇ, ਇਹ ਗੁਰਬਾਣੀ ਵਿੱਚ ਪਰਮਾਨ ਨੇ, ਇਹਦੀ ਤਾਂ ਫੱਟੇ ਚੀਰ ਕੇ ਕਸ਼ਤੀ ਬੜੀ ਸੋਹਣੀ ਬਣੇਗੀ। ਆਇਆ ਕਹਿੰਦੇ ਨੇ ਲੈ ਕੇ ਕੁਹਾੜਾ, ਆਰੇ ਲੈ ਕੇ ਰੁੱਖ ਨੂੰ ਕੱਟਣ ਲੱਗਾ, ਉਹਨੇ ਇੱਕੋ ਗੱਲ ਕੀ ਭਲਿਆ, ਮੈਂ ਵੱਟੇ ਵੀ ਖਾ ਲਏ, ਮੈਂ ਧੁੱਪ ਵੀ ਸਹਿ ਲਈ, ਸਭ ਕੁਝ ਸਹਿ ਲਿਆ, ਜੇ ਖਲੋਤਾ ਰਹਿਣ ਦਿੰਦੋ ਤੇਰੇ ਵਰਗਿਆਂ ਦਾ ਭਲਾ ਕਰਦਾ, ਪਰ ਜੇ ਤੂੰ ਮੈਨੂੰ ਕੱਟ ਕੇ ਵੀ ਲੈ ਚੱਲਿਆ, ਪਰ ਮੈਂ ਇੱਕ ਗੱਲ ਤੈਨੂੰ ਦੱਸਾਂ, ਕੱਟਣ ਤੋਂ ਬਾਅਦ ਮੇਰੇ ਦਰਵਾਜ਼ੇ ਖਿੜਕੀਆਂ ਬਣਾਈ, ਅਤੇ ਜਿੱਦਣ ਤੇਰੇ ਬੱਚਿਆਂ ਨੂੰ ਠੰਡੀ ਹਵਾ ਲੱਗੇਗੀ, ਮੈਂ ਸਾਹਮਣੇ ਖਲੋ ਕੇ ਤੇਰੇ ਬੱਚਿਆਂ ਨੂੰ ਫਿਰ ਹਵਾ ਤੋਂ ਬਚਾ ਲਵਾਂ। ਇਹ ਹੈ ਦਰਵੇਸ਼। ਕਹਿਣ ਲੱਗੇ ਜਿੱਦਣ, ਇਹ ਮੇਰੇ ਖਿਆਲ ਨਹੀਂ, ਮੈਂ ਪ੍ਰਮਾਣ ਬਾਣੀ 'ਚੋਂ ਅਰਜ਼ ਕਰਾਂਗਾ। ਕਹਿਣ ਲੱਗੇ ਜਿਸ ਦਿਨ ਤੂੰ ਦਰਿਆ ਪਰ ਪਾਰ ਕਰਨਾ ਹੋਵੇਗਾ ਬੱਚਿਆਂ ਦੇ ਸਮੇਤ, ਅਤੇ ਦਰਿਆ ਵਿੱਚੋਂ ਪਾਣੀ ਦੀਆਂ ਛੱਲਾਂ ਉੱਠਣਗੀਆਂ, ਤੇਰਾ ਪਰਿਵਾਰ ਤਰ ਨਾ ਸਕੇ, ਤੂੰ ਮੇਰੀ ਲੱਕੜਾਂ ਦੀ ਬੇੜੀ ਬਣਾ ਕੇ ਵਿੱਚ ਬੈਠ ਜਾਈ, ਮੈਂ ਛੱਲਾਂ ਨੂੰ ਸਹਾਰ ਕੇ ਤੈਨੂੰ ਦੂਜੇ ਕਿਨਾਰੇ 'ਤੇ ਲਾ ਦਿਆਂਗਾ। ਦਰਵੇਸ਼ ਜਾਣ ਤੋਂ ਬਾਅਦ ਵੀ ਰਹਿਮਤ ਕਰਦਾ ਹੈ। ਬਾਬਾ ਸਾਹਿਬ ਨੇ ਸ਼ਬਦ ਵਰਤਿਆ ਕਿ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ। ਇਹਨੂੰ ਭਾਈ ਸਾਹਿਬ ਨੇ ਅਤੇ ਗੁਰੂ ਅਰਜਨ ਦੇਵ ਜੀ ਨੇ ਲਿਖਿਆ, ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕਿਨੋ ਰੋਸ। ਇਹ ਹੈ ਦਰਵੇਸ਼, ਸ਼ਸਤਰ ਤੀਖਣ ਕਾਟ ਡਾਰਿਓ, ਰੁੱਖ ਨੂੰ ਕੱਟਿਆ ਉਹਨੇ ਕੀ ਰੋਸ ਕੀਤਾ? ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕਿਨੋ ਰੋਸ, ਕਾਜ ਉਵਾਉ ਕੋ ਲੈ ਸਵਾਰਿਓ, ਰੁੱਖਾਂ ਦੀ ਜਿਰਾਂਦ, ਕਾਜ ਉਵਾਉ ਕੋ ਲੈ ਸਵਾਰਿਓ। ਕਹਿਣ ਲੱਗੇ ਉਹਦਾ ਕਾਜ ਸਵਾਰ ਦਿੱਤਾ। ਤਿਲ ਨਾ ਦੀਨੋ ਦੋਸ਼, ਅੱਗੇ ਇੱਕ ਤੁਕ ਆਉਂਦੀ ਹੈ, ਚਰਨ ਤਲੈ ਉਗਾਹੇ ਬੈਸਿਓ, ਸ਼ਰਮ ਨਾ ਰਹੋ ਸਰੀਰ, ਮਹਾਂਸਾਗਰ ਨਹਿ ਵਿਆਪੈ ਖਿਨੈ ਉਤਾਰਿਓ ਤੀਰ। ਰੁੱਖ ਦੀ ਬਣੀ ਹੋਈ ਕਸ਼ਤੀ ਨੇ ਵੱਢਣ ਵਾਲੇ ਨੂੰ ਪਾਰ ਕਰ ਦਿੱਤਾ। ਇਹਨੂੰ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਆਪਣੀ ਰਚਨਾ 'ਚ ਲਿਖਿਆ ਹੈ ਕਿ ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜੱਗ ਵਰਸਾਇਆ। ਆ ਹੈ ਬਾਬਾ ਫਰੀਦ, ਮੈਂ ਉਹਨਾਂ ਦੇ ਜੀਵਨ 'ਚ ਪੜ੍ਹਿਆ, ਜਿਸ ਦਿਨ ਉਸ ਦਰਵੇਸ਼ ਨੇ ਤਨ ਛੱਡਿਆ, ਪ੍ਰੋਫੈਸਰ ਪ੍ਰੀਤਮ ਸਿੰਘ ਲਿਖਦੇ ਨੇ ਉਹਦੇ ਤਨ 'ਤੇ ਪਾਉਣ ਵਾਸਤੇ ਕੱਪੜਾ ਵੀ ਕਰ ਲਈ ਸੀ, ਇੰਨਾ ਸਬਰ ਦਾ ਉਹ ਅੰਦਰੋਂ ਸਿਦਕ ਵਾਲਾ। ਬਾਬਾ ਸਾਹਿਬ ਨੇ ਕਿਹਾ ਰੁੱਖਾਂ ਦੀ ਜਰਾਂਦ, ਭਾਈ ਸਾਹਿਬ ਕਹਿੰਦੇ ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜੱਗ ਵਰਸਾਇਆ, ਫਲ ਦੇ ਲਾਹਿਨ ਭੁੱਖ ਵੱਟ ਵਗਾਇਆ, ਸ਼ਾਮ ਘਣੀ ਬੈ ਸੁੱਖ ਮਨ ਪਰਚਾਇਆ, ਵੱਢਣ ਆਏ ਮਨੁੱਖ ਆਪ ਤਿਸ਼ਾਇਆ, ਵਿਰਲੇ ਹੀ ਸਨਮੁੱਖ ਭਾਣਾ ਪਾਇਆ। ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਇੱਥੇ ਇੱਕ ਗੱਲ ਬੜੀ ਹੋਰ ਢੰਗ ਨਾਲ ਲਿਖੀ, ਮੇਰੀ ਬੇਨਤੀ ਧਿਆਨ ਨਾਲ ਸੁਣਿਓ ਥੋੜ੍ਹੀ ਜੀ। ਮੈਂ ਇੱਕ ਪੱਖ ਰੱਖਿਆ ਰੁੱਖ ਦਾ, ਰੁੱਖ ਨਹੀਂ ਕਹਿੰਦਾ ਮੇਰੇ ਨਾਲ ਧੱਕਾ ਨਾ ਕਰ, ਪਰ ਭਾਈ ਵੀਰ ਸਿੰਘ ਨੇ ਇੱਕ ਰਚਨਾ 'ਚ ਨਾ ਰੁੱਖ ਤੋਂ ਕੁਹਾਇਆ। ਦਰਵੇਸ਼ ਦਾ ਜੀਵਨ ਸਾਡੀ ਤਰ੍ਹਾਂ ਮੱਲਾਂ ਮਾਰਨ ਦੀ ਤਰ੍ਹਾਂ ਨਹੀਂ, ਆਹ ਵੀ ਮੇਰਾ ਹੋ ਜਾਏ, ਇੱਥੇ ਵੀ ਮੇਰਾ ਨਾਂ ਚੱਲੇ, ਇੱਥੇ ਵੀ ਮੇਰਾ ਚੱਲੇ, ਸੱਚੀ ਗੱਲ ਇਹ ਵੇ, ਸਭ ਤੋਂ ਜ਼ਿਆਦਾ ਜ਼ੋਰ ਬੰਦੇ ਦਾ ਦੂਜੇ ਦਾ ਨਾਮ ਮਿਟਾ ਕੇ ਆਪਣੀ ਚਰਚਾ ਕਰਨ ਲਈਏ। ਮੈਂ ਕਹਿੰਦਾ ਦੂਜੇ ਦੇ ਨਾਮ ਨੂੰ ਮਿਟਾਉਣ ਦੀ ਥਾਂ ਤੂੰ ਗੁਰੂ ਦਾ ਨਾਮ ਕਿਉਂ ਨਹੀਂ ਜਪਦਾ, ਤੂੰ ਰੱਬ ਦਾ ਨਾਮ ਜਪ। ਭਾਈ ਸਾਹਿਬ ਨੇ ਲਿਖਿਆ ਹੈ, ਰੁੱਖ ਕਹਿੰਦਾ ਇਹ ਧਰਤੀ ਦੇ ਤੰਗ ਦਿਲ ਲੋਕੋ ਕਿਉਂ ਨਾਲ ਅਸਾਡੇ ਲੜਦੇ। ਪੰਜਾਬੀ ਦੀਆਂ ਸਤਰਾਂ ਨੇ, ਹੁਣ ਤਾਂ ਪੰਜਾਬ ਵਿੱਚ ਪੂਰਾ ਜ਼ੋਰ ਲੱਗਾ ਪਿਆ, ਸਾਰੀ ਦੁਨੀਆ ਕਹਿੰਦੀ ਇੱਕ ਰੁੱਖ ਬਚਾ ਲਓ ਦੂਜੀ ਕੁੱਖ ਬਚਾ ਲਓ। ਰੁੱਖ ਬਚੇਗਾ ਤੇ ਕੁੱਖ ਵੀ ਬਚ ਸਕੇਗੀ, ਜੇ ਰੁੱਖ ਹੀ ਨਾ ਰਿਹਾ। ਮੈਨੂੰ ਯਾਦ ਹੈ ਭਗਤ ਪੂਰਨ ਸਿੰਘ ਹੋਣੀ, ਆਪ ਜੀ ਨੂੰ ਪਤਾ ਹੋਣਾ ਕਿ ਦਰਬਾਰ ਸਾਹਿਬ ਦੇ ਸਾਹਮਣੇ ਬੈਠ ਕੇ ਲਿਖਦੇ ਹੁੰਦੇ ਸਨ। ਯਾਦ ਹੈ ਇੱਕ ਦਿਨ ਉਹਨਾਂ ਲਿਖਿਆ ਸੀ ਕਿ ਰੁੱਖ 'ਤੇ ਆਰੀ ਚਲਾਉਣ ਵਾਲਿਆ, ਕਿਤੇ ਤੂੰ ਆਪਣੇ ਬੱਚਿਆਂ ਦੇ ਸ਼ਾਹ ਰਾਗ ਉੱਤੇ ਆਰੀ ਤਾਂ ਨਹੀਂ ਚਲਾ ਰਿਹਾ। ਮੇਰਾ ਖਿਆਲ ਇਸ ਘਟਨਾ ਨੂੰ 20 ਸਾਲ ਹੋ ਗਏ, ਪਰ ਅੱਜ ਸਾਰੇ ਜ਼ੋਰ ਲਾਉਂਦੇ ਪਏ ਨੇ। ਮੈਂ ਬੇਨਤੀ ਕਰਾਂਗਾ, ਭਾਈ ਸਾਹਿਬ ਲਿਖਦੇ ਨੇ ਇਹ ਧਰਤੀ ਦੇ ਤੰਗ ਦੇ ਲੋਕੋ ਕਿਉਂ ਨਾਲ ਅਸਾਡੇ ਲੜਦੇ, ਚੌੜੇ ਦਾਓ ਅਸਾਂ ਨਹੀਂ ਵਧਣਾ ਸਿੱਧੇ ਜਾਣਾ ਚੜ੍ਹਦੇ। ਰੁੱਖ ਤਾਂ ਉੱਚਾ ਜਾਂਦਾ ਹੈ, ਚੌੜੇ ਦਾਓ ਅਸਾਂ ਨਹੀਂ ਵਧਣਾ ਸਿੱਧੇ ਜਾਣਾ ਚੜ੍ਹਦੇ, ਘੇਰੇ ਅਤੇ ਫੈਲਾਓ ਸਾਡੇ ਵਿੱਚ ਅਸਮਾਨਾ ਹੋਸਨ, ਗਿੱਠ ਥਾਂ ਧਰਤੀ ਤੇ ਮੱਲੀ ਅਜੇ ਤੁਸੀਂ ਹੋ ਲੜਦੇ। ਦਰਵੇਸ਼ ਕੁਝ ਦੇ ਕੇ ਜਾਂਦਾ ਹੈ, ਸੱਚ ਇਵੇਂ ਮੱਲਾਂ ਨਹੀਂ ਮਾਰਦਾ, ਪਰ ਜਿੰਨਾ ਥਾਵਾਂ ਤੋਂ ਲੰਘ ਜਾਂਦਾ ਉਹ ਥਾਵਾਂ 'ਤੇ ਲੋਕ ਮੱਥੇ ਟੇਕਣ ਲੱਗ ਪੈਂਦੇ। ਫਰੀਦ ਕੇਟ ਕੋਟ ਵੀ ਇੱਕ ਉਹ ਥਾਂ ਹੈ ਜਿੱਥੇ ਬਾਬੇ ਫਰੀਦ ਨੇ ਟੋਕਰੀ ਚੁੱਕੀ, ਬਾਬਾ ਸਾਹਿਬ ਦੀ ਥਾਂ ਹੀ ਉੱਥੇ ਗੋਦੜੀ ਸਾਹਿਬ ਹੈ। ਮੈਂ ਇੱਕ ਬੇਨਤੀ ਕਰਾਂਗਾ, ਉਸ ਮਹਾਨ ਦਰਵੇਸ਼ ਨੇ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਅੱਲਾ ਨੂੰ, ਸਿਰਫ ਇੱਕ ਦੋ ਪ੍ਰਮਾਣ ਕਹਿ ਕੇ। ਜਦੋਂ ਰੱਬ ਦੇ ਚਰਨਾਂ 'ਚ ਕੋਈ ਢਹਿ ਪੈਂਦਾ, ਉਦੋਂ ਰੱਬ ਇੱਕ ਗੱਲ ਕਹਿੰਦਾ, ਫਰੀਦ ਗੁਰੂ ਗ੍ਰੰਥ ਸਾਹਿਬ 'ਚ ਰੱਬ ਬੋਲੇ ਫਰੀਦ ਨਾਲ, ਅੱਲਾ ਬੋਲਿਆ, ਕਹਿਣ ਲੱਗੇ ਫਰੀਦ ਇੱਕ ਮੈਂ ਤੈਨੂੰ ਗੱਲ ਦੱਸਾਂ, ਤੂੰ ਦੁੱਖ ਸੁੱਖ ਸਹਾਰ ਲੈ, ਤੂੰ ਦੁਨੀਆਂ ਦੀਆਂ ਗੱਲਾਂ ਸਹਾਰ ਲੈ, ਪਰ ਸੱਚ ਇਵੇ ਤੂੰ ਇੱਕ ਦਿਨ ਸਵਾਰ ਕੇ ਮੇਰਾ ਬਣ ਜਾਈ, ਜਿੱਦਣ ਤੂੰ ਮੇਰਾ ਬਣ ਗਿਆ ਮੈਂ ਸਾਰਾ ਸੰਸਾਰ ਤੇਰਾ ਬਣਾ ਕੇ ਰੱਖ ਦੇਵਾਂ। ਅਸੀਂ ਉਹ ਬਚਨ ਪੜ੍ਹਦੇ ਹਾਂ, ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਖੋਏ ਰਹੇ ਸਭ ਜੱਗ ਤੇਰਾ ਖੋਏ। ਉਹ ਫਰੀਦ ਉਹਦੇ ਬਣ ਗਏ, ਅੱਲਾ ਦੀ ਬੰਦਗੀ ਵੀ ਜੁੜੇ, ਰੱਬ ਦੇ ਨਾਮ ਵੀ ਜੁੜੇ। ਇਸੇ ਲੜੀ ਨੂੰ ਦਾਸ ਰਾਤ ਅੱਗੇ ਬੇਨਤੀ ਕਰੇਗਾ, ਕਿਉਂਕਿ ਬਾਬਾ ਸਾਹਿਬ ਦੀ ਬਾਣੀ ਵਿੱਚੋਂ ਸਭ ਤੋਂ ਜ਼ਿਆਦਾ ਪੱਖ ਹੈ ਮੌਤ ਦਾ, ਜਿਹਨੂੰ ਬੰਦਾ ਭੁੱਲ ਗਿਆ। ਉਹਨਾਂ ਦਾ ਪਹਿਲਾ ਸ਼ਲੋਕ ਹੀ ਇਹ ਜਿੱਤ ਦਿਹਾੜਾ ਧਨਵਰੀ ਸਾਹਿ ਲੈ ਲੈ ਲਖਾਏ। ਮੈਂ ਯਤਨ ਕਰਾਂਗਾ, ਜੇ ਪ੍ਰਬੰਧਕ ਵੀਰ ਕਹਿਣਗੇ ਤਾਂ ਚਾਰੇ ਦਿਨ ਚਾਰੇ ਦੀਵਾਨ ਹੀ ਬਾਬਾ ਸਾਹਿਬ ਦੀ ਬਾਣੀ, ਕਿਉਂਕਿ ਅੰਤ ਨਹੀਂ ਪਾਇਆ ਜਾ ਸਕਦਾ। ਗੁਰਮਤ ਦੇ ਨਜ਼ਰੀਏ 'ਚ ਫਰੀਦ ਸਾਹਿਬ ਦੀ ਬਾਣੀ 'ਚ ਮੌਤ ਕੀ ਹੈ, ਫਰੀਦ ਸਾਹਿਬ ਦਾ ਬਿਰਹਾ ਕੀ ਹੈ, ਫਰੀਦ ਸਾਹਿਬ ਦੀ ਬਾਣੀ 'ਚ ਦਰਵੇਸ਼ ਕੀ ਹੈ, ਇਸ ਨੂੰ ਆਪਾਂ ਰਾਤ ਅੱਗੇ ਵਿਚਾਰਾਂਗੇ। ਮੈਂ ਸਮੂਹ ਸੰਗਤ ਦਾ, ਪ੍ਰਬੰਧਕ ਵੀਰਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਮੇਰਾ ਖਿਆਲ ਹੈ ਮੈਨੂੰ 5 ਕੁ ਸਾਲ ਹੋ ਗਏ ਹੁਣ ਇਹਨੇ ਪਹਿਲਾਂ ਆਇਆ, ਆਪ ਗੁਰਮੁਖ ਪਿਆਰੇ ਭਾਈ ਬਲਜਿੰਦਰ ਸਿੰਘ ਸਮੂਹ ਪ੍ਰਬੰਧਕ ਵੀਰ ਇਸ ਤੋਂ ਪਹਿਲਾਂ ਵੀ ਜਿਹੜੇ ਸਨ, ਸਾਰਿਆਂ ਦਾ ਧੰਨਵਾਦੀ। ਉਹਨਾਂ ਵੀ ਯਤਨ ਕੀਤਾ ਸੀ ਕਿਸੇ ਢੰਗ ਤਰੀਕੇ ਨਾਲ ਪ੍ਰੋਗਰਾਮ ਬਣੇ, ਪਰ ਸਬੱਬ ਹੁਣ ਬਣਿਆ ਕਿਉਂਕਿ ਇੱਕ ਇੱਕ ਦਿਨ ਦਾ ਮੇਰੇ ਕੋਲ ਵਕਤ ਪੂਰਾ ਜਿਹਾ ਹੁੰਦਾ। ਇਹ 4 ਦੀਵਾਨ ਨੇ, ਰਾਤ ਨੂੰ ਤੁਸੀਂ ਆਓ, ਫਿਰ ਅਸੀਂ ਬਾਬਾ ਸਾਹਿਬ ਨੂੰ ਯਾਦ ਕਰੀਏ, 4 ਦਿਨ ਉਹਨਾਂ ਦੇ ਬਚਨ ਆਪ ਨਾਲ ਸਾਂਝੇ ਕਰ ਸਕਾਂ। ਸਭ ਦਾ ਤਹਿ ਦਿਲੋਂ ਧੰਨਵਾਦ। ਇੱਕ ਮੈਂ ਤੁਹਾਡੇ ਮਿੰਟ ਸਿਰਫ 4-5 ਲੈਣੇ ਨੇ, ਜਿਨ੍ਹਾਂ ਗੁਰਮੁਖਾ ਜਾਣਾ ਕਾਰਵਾਰ ਵਾਲੇ ਜਾਓ, ਜਿਨ੍ਹਾਂ ਕੋਲ ਟਾਈਮ ਹੈ ਉਹ ਥੋੜ੍ਹਾ ਜਿਹਾ ਜਾਪ ਕਰ ਲਈਏ, ਉਦੋਂ ਬਾਅਦ ਆਪਾਂ ਕਰਾਂਗੇ ਸਮਾਪਤੀ, ਕਿਉਂਕਿ ਜਿਹਦੀਆਂ ਗੱਲਾਂ ਕੀਤੀਆਂ ਉਹਦੇ ਨਾਲ ਗੱਲਾਂ ਜ਼ਰੂਰ ਕਰੀਏ। ਕਰੋ ਕਿਰਪਾ ਸਾਧ ਸੰਗਤ ਜੀ, ਕੋਈ ਵੀ ਰਸਨਾ ਹਜ਼ੂਰ ਦੇ ਬਖਸ਼ੇ ਨਾਮ ਤੋਂ ਵਾਂਝੀ ਨਾ ਰਹੇ। ਅਸੀਸ ਬਖਸ਼ਦੇ ਹੋਏ ਪਿਆਰ ਅਦਬ ਨਾਲ ਪਹਿਲਾਂ ਦਾਸ ਬੋਲੇਗਾ, ਬਾਅਦ ਵੀ ਤੁਸੀਂ ਅਸੀਸ ਦਿੰਦੇ ਹੋਏ ਬੋਲੋ ਜੀ। ਵਾਖੇ ਗੁਰੂ, ਕਰੋ ਕਿਰਪਾ, ਵਾਖੇ ਗੁਰੂ, ਉੱਚੀ ਆਵਾਜ਼ ਵਿੱਚ ਵਾਖੇ ਗੁਰੂ, ਵਾਖੇ ਗੁਰੂ, ਵਾਖੇ ਗੁਰੂ।
ਆਖੇ ਗੁਰੂ ਵਾਖੇ 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 ਗੁਰੂ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੀ ਸਰਕਾਰ ਬੇਅੰਤ ਭੁੱਲਾਂ ਹੋਈਆਂ ਨੇ ਦਾਤਾ ਤਰਸ ਕਰਕੇ ਪਰਦੇ ਟੱਕ ਦਿਆ ਜੇ ਸਾਧ ਸੰਗਤ ਧੰਨਵਾਦ ਰਾਤ ਨੂੰ ਇਸੇ ਲੜੀ ਨੂੰ ਆਪਾਂ ਅੱਗੇ ਤੋਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ